ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰ ਬਰ ਸਟੂਡੀਓ ਤੋਂ ਜੀ ਆਇਆਂ ਨੂੰ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਸਰੋਤੇ ਜੋ ਦੁਨੀਆਂ ਭਰ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਜੁੜਦੇ ਨੇ ਸਵਾਗਤ ਹੈ ਤੇ ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ 26 ਜਨਵਰੀ ਹੈ ਭਾਰਤ ਦੇ ਵਿੱਚ ਗਣਤੰਤਰ ਦਿਵਸ ਹੈ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਡੇ ਹੈ ਸੋ ਮੁਬਾਰਕਾਂ ਜੀ ਸਾਰਿਆਂ ਨੂੰ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਬੜੀ ਥੋੜੀ ਦੇਰ ਬਾਅਦ ਹੀ ਸਾਡੇ ਨਾਲ ਜੁਆਇਨ ਕਰਨਗੇ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਾਂਗੇ ਮਸਲਿਆਂ ਦੇ ਹੱਲ ਚਿੰਤਨ ਤੇ ਹੋਰ ਬਹੁਤ ਕੁਝ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਰਹਿੰਦੀ ਹੈ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੌਮ ਜਾਂ ਟੈਲੀਗ੍ਰਾਮ ਦੇ ਰਾਹੀਂ ਸੰਪਰਕ ਤੁਸੀਂ ਸਾਨੂੰ ਕਰ ਸਕਦੇ ਹੋ ਕੋਈ ਵੀ ਤਸਵੀਰ ਕੋਈ ਵੀ ਵਿਚਾਰ ਟਿੱਪਣੀ ਭੇਜ ਸਕਦੇ ਹੋ ਜੀ ਔਰ ਇਸ ਵੇਲੇ 8:02 ਹੋਏ ਨੇ ਸਿਡਨੀ ਸਮੇਂ ਦੇ ਮੁਤਾਬਿਕ ਈਸਟ ਕੋਸਟ ਦੇ ਉੱਤੇ ਸਮਾਂ ਚੱਲ ਰਿਹਾ ਡੇ ਲਾਈਟ ਸੇਵਿੰਗ ਦੇ ਮੁਤਾਬਿਕ ਸੂਰਜ ਅੱਜ 6:10 ਤੇ ਚੜਿਆ ਸਿਡਨੀ ਦੇ ਵਿਚ ਔਰ 8:04 ਤੇ ਰਾਤ ਨੂੰ ਛੁਪੇਗਾ ਬ੍ਰਿਸਬੇਨ ਦਾ ਸਮਾਂ 7:02 ਸਵੇਰ ਦੇ ਐਡਲੇਡ ਦਾ 7:32 ਪਰਥ ਦੇ ਵਿਚ ਤੜਕਾ 5:03 ਹੋ ਗਏ ਨੇ ਹੁਣ ਤੇ ਭਾਰਤ ਦਾ ਸਮਾਂ 2:33 ਹੈ ਤੜਕੇ ਦੇ ਔਰ ਲੰਡਨ ਦੇ ਵਿਚ 25 ਤਰੀਕ ਚੱਲ ਰਹੀ ਹੈ ਦਿਨ ਸ਼ਨਿਚਰਵਾਰ ਰਾਤ ਸ਼ਨਿਚਰਵਾਰ ਦੀ 9:03 ਔਰ ਨਿਊਯਾਰਕ ਦੇ ਟੋਰਾਂਟੋ ਦੇ ਵਿਚ 25 ਤਰੀਕ ਦੀ 4:03 ਦੁਪਹਿਰ ਦੇ ਹੋਏ ਨੇ ਸ਼ਾਮ ਦੇ ਹੋਏ ਨੇ ਤੇ ਵੈਨਕੂਵਰ ਤੇ ਐਲ ਏ ਦੇ ਵਿਚ ਦੁਪਹਿਰ ਦੇ 1:03 ਹੋਏ ਨੇ ਸੋ ਆਓ ਸਾਰੇ ਆਪਾਂ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਤੁਹਾਡੇ ਨਾਲ ਇਕ ਮੈਂ ਵਿਚਾਰ ਸਾਂਝਾ ਕਰਾਂਗਾ ਖਲੀਲ ਜ਼ਿਬਰਾਨ ਉਨ੍ਹਾਂ ਦੇ ਬਚਨ ਬਿਲਾਸਾਂ ਦੇ ਵਿਚੋਂ ਜਿਹੜਾ ਕਿ ਪਿਆਰਾ ਸਿੰਘ ਪਦਮ ਨੇ ਤਰਜਮਾ ਕੀਤਾ ਹੈ ਸਿਰਲੇਖ ਹੈ ਗਰੀਬਾਂ ਦੀ ਬਸਤੀ ਪਰਸੋਂ ਚੌਥ ਨੀ ਪਿਛਲੇ ਹਫ਼ਤੇ ਹੀ ਸਰ ਮੁਹੱਬਤ ਹੋਣਾ ਨਾਲ ਪ੍ਰੋਗਰਾਮ ਦੇ ਵਿਚ ਗੱਲਬਾਤ ਹੁੰਦੀ ਸੀ ਤੇ ਉਹ ਬੰਬੇ ਦੇ ਵਿਚ ਬਿਜ਼ਨਸ ਲਾਊਂਜ ਦੇ ਵਿਚ ਬੈਠੇ ਸਨ ਤੇ ਸਾਹਮਣੇ ਉਨ੍ਹਾਂ ਨੇ ਬਸਤੀ ਦੇਖੀ ਤੇ ਉਨ੍ਹਾਂ ਨੂੰ ਰੋਣਾ ਆਇਆ ਸੋ ਮੈਂ ਸੋਚਿਆ ਕਿ ਇਹ ਖਲੀਲ ਜ਼ਿਬਰਾਨ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਸਾਂਝਾ ਕਰ ਲਈ ਉਹਨਾਂ ਦਾ ਤਜਰਬਾ ਕਿ ਉਹ ਕੀ ਕਹਿੰਦੇ ਨੇ ਕਹਿੰਦੇ ਮੈਂ ਸ਼ਹਿਰ ਦੇ ਰੌਲੇ ਗੋਲੇ ਤੋਂ ਪਰੇਸ਼ਾਨ ਹੋ ਕੇ ਬਾਹਰ ਬੀਆਬਾਨ ਵੱਲ ਨਿਕਲ ਗਿਆ ਜਿੱਥੇ ਕਿ ਬਿਲਕੁਲ ਸੁੰਨਸਾਨ ਸੀ ਮੈਂ ਉੱਥੇ ਕੁਝ ਚਿਰ ਘੁੰਮਦਾ ਰਿਹਾ ਤੇ ਕੁਦਰਤ ਦੇ ਨਜ਼ਾਰੇ ਵੀ ਵੇਖਦਾ ਰਿਹਾ ਮਨ ਹੀ ਮਨ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਇਹ ਥਾਂ ਸ਼ਹਿਰ ਤੋਂ ਕਾਫੀ ਦੂਰ ਤੇ ਕੁਝ ਉਚਾਈ ਤੇ ਹੈ ਮੈਂ ਉੱਪਰ ਖਲੋ ਕੇ ਆਲਾ ਦੁਆਲਾ ਤੱਕਣ ਲੱਗਾ ਕਿਤੇ ਕਿਤੇ ਆਲੀਸ਼ਾਨ ਉੱਚੀਆਂ ਉੱਚੀਆਂ ਇਮਾਰਤਾਂ ਸਨ ਤੇ ਕਿਧਰੇ ਛਪਰੀਆਂ ਕੁਝ ਲੋਕ ਵਧੀਆ ਪੁਸ਼ਾਕਾਂ ਪਾ ਕੇ ਕਾਰਾਂ ਵਿਚ ਘੁੰਮ ਰਹੇ ਸਨ ਤੇ ਕੁਝ ਐਸੇ ਲੋਕ ਵੀ ਸਨ ਜਿਨ੍ਹਾਂ ਦੇ ਤਨ ਢੱਕਣ ਨੂੰ ਲੀਰ ਮਾਤਰ ਵੀ ਨਹੀਂ ਸੀ ਮੈਂ ਹਰ ਪਾਸੇ ਮਨੁੱਖਾਂ ਨੂੰ ਦੁਖੀ ਤੇ ਮਜਬੂਰ ਦੇਖਿਆ। ਫਿਰ ਮੈਂ ਇਸ ਦਰਦਨਾਕ ਝਾਕੀ ਤੋਂ ਅੱਖਾਂ ਜ਼ਰਾ ਹਟਾ ਲਈਆਂ ਤੇ ਮੇਰੀ ਨਜ਼ਰ ਕਬਰਸਤਾਨ ਤੇ ਜਾ ਪਈ। ਮੈਂ ਮਨੁੱਖਾਂ ਦੀ ਦੁਨੀਆਂ ਤੋਂ ਦੂਰ ਮੁਰਦਿਆਂ ਦੀ ਦੁਨੀਆਂ ਵਿਚ ਪਹੁੰਚ ਗਿਆ। ਇਕ ਪਾਸੇ ਦੁੱਖ ਮੁਸੀਬਤ ਤੇ ਮਜਬੂਰੀਆਂ ਤੇ ਦੂਜੇ ਪਾਸੇ ਅਮਨ ਸ਼ਾਂਤੀ। ਮੈਂ ਮਾਤ ਲੋਕ ਤੇ ਸੁਰਗ ਲੋਕ ਦਾ ਫਰਕ ਲੱਭ ਰਿਹਾ ਸਾਂ, ਪਰ ਅਚਾਨਕ ਕੁਝ ਲੋਕ ਕਬਰਸਤਾਨ ਵੱਲ ਆਉਂਦੇ ਤੱਕੇ। ਉਨ੍ਹਾਂ ਅਰਥੀ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਕੁਝ ਲੋਕ ਮੂਹਰੇ ਮੂਹਰੇ ਵਾਜਾ ਵਜਾਉਂਦੇ ਵੀ ਆ ਰਹੇ ਸੀ। ਸੰਗੀਤ ਦੀ ਧੁੰਨ ਤਾਂ ਸੀ ਪਰ ਬਹੁਤ ਕਰੁਣਾਮਈ। ਇਹ ਕਿਸੇ ਅਮੀਰ ਦੀ ਅਰਥੀ ਜਾਪਦੀ ਸੀ। ਕੁਝ ਲੋਕ ਪਿੱਛੇ ਪਿੱਛੇ ਹੰਝੂ ਕੇਰਦੇ ਆ ਰਹੇ ਸਨ ਤੇ ਕੁਝ ਚੁੱਪ ਚਾਪ ਸਨ। ਅਰਥੀ ਲੈ ਕੇ ਇਹ ਕਬਰਸਤਾਨ ਵਿਚ ਪਹੁੰਚੇ ਤੇ ਮੁੱਲਾ ਮਜੌਰਾਂ ਨੇ ਰੂਹ ਦੀ ਸ਼ਾਂਤੀ ਲਈ ਦੁਆ ਕੀਤੀ। ਫਿਰ ਉਸ ਲਾਸ਼ ਨੂੰ ਸੰਗਮਰਮਰ ਦੀ ਕਬਰ ਵਿਚ ਦਫਨਾਇਆ ਗਿਆ ਤੇ ਕੁਝ ਸਮੇਂ ਬਾਅਦ ਲੋਕ ਚਲੇ ਗਏ। ਸੂਰਜ ਢਲ ਚੁੱਕਾ ਸੀ ਤੇ ਚੰਦ ਆਪਣੇ ਪੂਰੇ ਜੋਬਨ ਤੇ ਸੀ। ਮੈਂ ਅਜੇ ਉਸ ਅਰਥੀ ਬਾਰੇ ਸੋਚ ਹੀ ਰਿਹਾ ਸਾਂ ਜਦ ਨੂੰ ਇਕ ਹੋਰ ਅਰਥੀ ਦਿਖਾਈ ਦਿੱਤੀ। ਇਹ ਫੁੱਲਾਂ ਨਾਲ ਸਜੀ ਹੋਈ ਨਹੀਂ ਸੀ ਤੇ ਨਾ ਹੀ ਕੋਈ ਬੈਂਡ ਵਾਜਾ ਵੱਜ ਰਿਹਾ ਸੀ। ਇਸ ਦੇ ਪਿੱਛੇ ਪਿੱਛੇ ਇਕ ਔਰਤ ਨਿੱਕੇ ਬੱਚੇ ਨੂੰ ਗੋਦ ਵਿਚ ਲਈ ਚੀਕਾਂ ਮਾਰਦੀ ਆ ਰਹੀ ਸੀ। ਬੱਚਾ ਵੀ ਰੋ ਰਿਹਾ ਸੀ, ਸ਼ਾਇਦ ਭੁੱਖ ਤੇ ਦੁੱਖ ਦੇ ਕਾਰਨ। ਇਨ੍ਹਾਂ ਦੇ ਨਾਲ ਇਕ ਕੁੱਤਾ ਵੀ ਚੱਲਿਆ ਆ ਰਿਹਾ ਸੀ ਜੋ ਕਦੀ ਉਸ ਅਰਥੀ ਵੱਲ ਦੇਖਦਾ ਤੇ ਕਦੀ ਉਸ ਰੋਂਦੀ ਵਿਧਵਾ ਵੱਲ। ਉਹ ਵੀ ਦੁਖੀ ਹੀ ਲੱਗਦਾ ਸੀ। ਇਹ ਇਕ ਗਰੀਬ ਆਦਮੀ ਦੀ ਅਰਥੀ ਸੀ ਜੋ ਆਪਣੀ ਤੀਵੀਂ ਤੇ ਬੱਚੇ ਨੂੰ ਦੁੱਖ ਤੇ ਗਰੀਬੀ ਨਾਲ ਜੂਝਣ ਲਈ ਇਕੱਲਾ ਛੱਡ ਗਿਆ ਸੀ। ਇਹ ਕਬਰਸਤਾਨ ਪਹੁੰਚੇ, ਇਨ੍ਹਾਂ ਅਰਥੀ ਨੂੰ ਕਬਰ ਵਿਚ ਟਿਕਾਇਆ ਜੋ ਕਿ ਮਾਮੂਲੀ ਇੱਟਾਂ ਰੋੜਿਆਂ ਨਾਲ ਬਣੀ ਹੋਈ ਸੀ। ਸੰਗਮਰਮਰ ਦੀਆਂ ਕਬਰਾਂ ਇਸ ਤੋਂ ਬਹੁਤ ਦੂਰ ਸਨ। ਫਿਰ ਕੁਝ ਸਮੇਂ ਤੱਕ ਉਸ ਦੀ ਪਤਨੀ ਕਬਰ ਉੱਤੇ ਆਪਣਾ ਸਿਰ ਪਿੱਟਦੀ ਰਹੀ ਤੇ ਇਸ ਤੋਂ ਪਿੱਛੋਂ ਆਪਣੇ ਰੋਂਦੇ ਬੱਚੇ ਨੂੰ ਲੈ ਕੇ ਉਹ ਕਬਰਸਤਾਨ ਤੋਂ ਬਾਹਰ ਚਲੀ ਗਈ। ਵਫ਼ਾਦਾਰ ਕੁੱਤਾ ਨਾਲ ਨਾਲ ਸੀ। ਉਹ ਬਾਰ ਬਾਰ ਪਿੱਛੇ ਮੁੜ ਮੁੜ ਦੇਖ ਕੇ ਦੇਖ ਰਿਹਾ ਸੀ। ਮੈਂ ਉਤਨਾ ਚਿਰ ਦੇਖਦਾ ਰਿਹਾ ਜਿਤਨਾ ਚਿਰ ਉਹ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋ ਗਏ। ਮੇਰਾ ਮਨ ਬਹੁਤ ਭਾਰਾ ਭਾਰਾ ਹੋ ਰਿਹਾ ਸੀ। ਮੈਂ ਫਿਰ ਸ਼ਹਿਰ ਵੱਲ ਤੱਕਿਆ। ਸ਼ਹਿਰ ਦੀ ਸ਼ਾਨੋ ਸ਼ੌਕਤ ਦੇਖ ਕੇ ਮੈਂ ਆਪਣੇ ਆਪ ਨੂੰ ਕਹਿਣ ਲੱਗਾ ਕਿ ਇਹ ਸ਼ਾਨੋ ਸ਼ੌਕਤ ਦੀ ਦੁਨੀਆ ਤਾਂ ਅਮੀਰਾਂ ਸੇਠਾਂ ਸ਼ਾਹੂਕਾਰਾਂ ਲਈ ਹੀ ਹੈ। ਫਿਰ ਮੈਂ ਕਬਰਸਤਾਨ ਵੱਲ ਨਜ਼ਰ ਦੌੜਾਈ ਤੇ ਆਪਣੇ ਆਪ ਨੂੰ ਕਿਹਾ, ਇਹ ਦੁਨੀਆ ਜਿੱਥੇ ਆ ਕੇ ਸਭ ਮਿੱਟੀ ਵਿਚ ਮਿੱਟੀ ਹੋ ਜਾਂਦੇ ਹਨ, ਇਹ ਵੀ ਤਾਂ ਅਮੀਰਾਂ ਦੀ ਹੀ ਬਸਤੀ ਹੈ। ਇਹ ਮੇਰੇ ਪਰਵਤਗਾਰ, ਗਰੀਬਾਂ ਦੀ ਬਸਤੀ ਕਿੱਥੇ ਹੈ? ਉਨ੍ਹਾਂ ਦੀ ਦੁਨੀਆ ਕਿੱਧਰ ਹੈ? ਫਿਰ ਮੈਂ ਮਾਤ ਲੋਕ ਤੇ ਸੁਰਗ ਲੋਕ ਦੋਹਾਂ ਦੀਆਂ ਨਜ਼ਰਾਂ ਹਟਾ ਕੇ ਦੂਰ ਦਿਸ ਹੱਦੇ ਵੱਲ ਤੱਕਣ ਲੱਗਾ। ਸਾਰਾ ਅਸਮਾਨ ਬੱਦਲਾਂ ਨਾਲ ਢਕਿਆ ਹੋਇਆ ਸੀ। ਕਿਤੇ ਕਿਤੇ ਕੋਈ ਛੋਟੀ ਬਦਲੀ ਉੱਡਦੀ ਫਿਰਦੀ ਸੀ। ਇਹ ਦੇਖ ਕੇ ਮੇਰੇ ਦਿਲ ਨੇ ਅਨੁਮਾਨ ਲਾਇਆ ਕਿ ਸ਼ਾਇਦ ਇਹੋ ਫਿਰ ਗਰੀਬਾਂ ਦੀ ਬਸਤੀ ਹੈ ਜੋ ਇੱਥੋਂ ਦੂਰ ਬਹੁਤ ਦੂਰ ਹੈ। ਇਹ ਸੀ ਖਲੀਲ ਜ਼ਬਰਾਨ ਦਾ ਵਿਚਾਰ ਦੀ ਮਿੰਨੀ ਕਹਾਣੀ, ਗਰੀਬਾਂ ਦੀ ਬਸਤੀ। ਪਿਆਰਾ ਸਿੰਘ ਪਦਮ ਨੇ ਇਸ ਦਾ ਤਰਜਮਾ ਕੀਤਾ ਸੀ। ਗਰੀਬਾਂ ਦੀ ਗੱਲ ਕਰਦੇ ਹਾਂ। ਇੱਕ ਬਾਹਰੀ ਗਰੀਬੀ ਹੁੰਦੀ ਹੈ, ਇੱਕ ਅੰਦਰਲੀ ਗਰੀਬੀ ਹੁੰਦੀ ਹੈ। ਅੰਦਰਲੀ ਗਰੀਬੀ ਨੂੰ ਅਸੀਂ ਕਹਿ ਦਈਦਾ ਕਿ ਬੰਦਾ ਬਾਹਰੋਂ ਬਹੁਤ ਅਮੀਰ ਹੋ ਜਾਂਦਾ ਤੇ ਇਹ ਤਾਂ ਅੰਦਰੋਂ ਯਾਰ ਗਰੀਬ ਹੈ। ਗਰੀਬ ਦਾ ਅਰਥ ਇੱਥੇ ਲੋਕ ਕਈ ਵਾਰੀ ਕੰਜੂਸ ਤੋਂ ਲੈਂਦੇ ਨੇ ਕਿ ਕੰਜੂਸ ਹੈ ਤਾਂ ਇਹ ਗਰੀਬਾਂ ਵਾਂਗਰ ਰਹਿੰਦਾ ਹੈ, ਗਰੀਬਾਂ ਵਾਂਗਰ ਬਿਹੇਵ ਕਰਦਾ ਹੈ, ਕੋਈ ਦਾਨ ਪੁੰਨ ਨਹੀਂ ਕਰਦਾ। ਅਸਲ ਚ ਇਹ ਡੈਫੀਨੇਸ਼ਨ ਨਹੀਂ ਹੈਗੀ। ਹਿਰਦੇ ਦੀ ਗਰੀਬੀ ਇੱਕ ਹੁੰਦੀ ਹੈ, ਇੱਕ ਅੰਦਰਲੀ ਗਰੀਬੀ ਹੁੰਦੀ ਹੈ ਕਿ ਬੰਦਾ ਸੂਮ ਹੁੰਦਾ, ਇੱਕ ਹੁੰਦੀ ਹਿਰਦੇ ਦੀ ਗਰੀਬੀ। ਜਿਹੜਾ ਸਿਧਾਂਤ ਅੱਜ ਤੁਹਾਡੇ ਨਾਲ ਆਪਾਂ ਗੱਲ ਕਰਾਂਗੇ, ਸਾਂਝ ਪਾਵਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਰਾਗ ਗੌੜੀ ਦੇ ਵਿੱਚ ਅਸ਼ਟਪਦੀ ਹੈ, ਪੰਜਵੇਂ ਪਾਤਸ਼ਾਹ ਨੇ। ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜਿਨ੍ਹਾਂ ਦੇ ਅੰਦਰ ਰਾਜ ਦਾ ਅਭਿਮਾਨ ਹੈ ਵੀ ਅਸੀਂ ਰਾਜੇ ਹਾਂ, ਅਸੀਂ ਬਹੁਤ ਉੱਚੇ ਹਾਂ, ਪਦਵੀਆਂ ਤੇ ਹਾਂ, ਉਹ ਨਰਕ ਪਤੀ ਉਹ ਨਰਕ ਪਾਤੀ ਉਹ ਨਰਕਾਂ ਦੇ ਵਿੱਚ ਪੈਣ ਦੇ ਕਾਬਲ ਕੁੱਤਾ ਹੁੰਦਾ ਹੈ ਸਵਾਨ। ਜੋ ਜਾਣੇ ਮੈਂ ਜੋਬਨ ਵੰਤ ਸੋ ਹੋਵਤ ਵਿਸ਼ਟਾ ਕਾ ਜੰਤ। ਜਿਹੜਾ ਕਹਿੰਦਾ ਕਿ ਮੇਰੇ ਤੇ ਜੋਬਨ ਬਹੁਤ ਹੈ, ਮੈਂ ਬਹੁਤ ਸੋਹਣਾ ਹਾਂ, ਮੈਂ ਬੜਾ ਜ਼ਬਰਦਸਤ ਹਾਂ, ਮੈਂ ਘੈਂਟ ਹੈ, ਸੋ ਹੋਵਤ ਵਿਸ਼ਟਾ ਕਾ ਜੰਤ, ਉਹ ਗੰਦਗੀ ਦੇ ਕੀੜੇ ਦੇ ਬਰਾਬਰ ਹੀ ਹੁੰਦਾ ਹੈ। ਆਪਸ ਕੋ ਕਰਮ ਵੰਤ ਕਹਾਵੇ, ਜਨਮ ਮਰੇ ਬਹੁ ਜੋਨ ਭਰਮਾਵੇ। ਜਿਹੜਾ ਕਹਿੰਦਾ ਕਿ ਮੈਂ ਬਹੁਤ ਚੰਗੇ ਕੰਮ ਕਰਦਾ ਹਾਂ, ਬੜੇ ਚੰਗੇ ਕੰਮ ਮੈਨੂੰ ਆਉਂਦੇ ਨੇ, ਮੇਰਾ ਨਾਮ ਵੱਡਾ ਆ, ਹੋਣਾ ਚਾਹੀਦਾ ਕੰਮਾਂ ਦੇ ਕਾਰਨ, ਉਹ ਜੰਮਦਾ ਆ ਫਿਰ ਮਰਦਾ ਆ ਫਿਰ ਜੰਮਦਾ ਆ, ਕਈ ਜੂਨੀਆਂ ਦੇ ਵਿੱਚ ਉਹ ਭਟਕਦਾ ਰਹਿੰਦਾ ਆ, ਕਿਉਂਕਿ ਉਹ ਕੰਮ ਕਰਨ ਦੀ ਬਿਰਤੀ ਹੁੰਦੀ ਨਾ, ਉਹਦੇ ਕੰਮੇ ਹੀ ਕਰੀ ਜਾਣਾ ਨਾ, ਵੱਖਰੀਆਂ ਵੱਖਰੀਆਂ ਜੂਨਾਂ ਉਹਨੂੰ ਫਿਰ ਮਿਲਦੀਆਂ ਨੇ। ਧਨ ਭੂਮਿਕਾ ਜੋ ਕਰੇ ਗੁਮਾਨ, ਜਿਹੜਾ ਕਹਿੰਦਾ ਮੇਰੇ ਕੋਲ ਬਹੁਤ ਧਨ ਹੈ, ਬੜੀ ਭੂਮੀ ਆ, ਬੜਾ ਲੈਂਡ ਹੈ ਮੇਰੇ ਕੋਲ, ਜਿਹੜਾ ਇਸ ਚੀਜ਼ ਦਾ ਗਰਵ ਕਰੇ, ਸੋ ਮੂਰਖ ਅੰਧਾ ਅਗਿਆਨ, ਉਹ ਮੂਰਖ ਹੈ, ਅੰਨਾ ਹੈ, ਅਗਿਆਨੀ ਹੈ, ਅਖੀਰ ਦੇ ਵਿੱਚ ਉਹ ਗੁਰੂ ਸਾਹਿਬ ਮਸਲੇ ਦਾ ਹੱਲ ਦਿੰਦੇ ਨੇ। ਇਹ ਮਸਲੇ ਨੇ ਸਾਰੇ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਪਹਿਲੇ ਪਦਿਆਂ ਦੇ ਵਿੱਚ। ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ, ਨਾਨਕ ਇਹਾ ਮੁਕਤ ਆਗੇ ਸੁਖ ਪਾਵੇ। ਕਹਿੰਦੇ ਕਿ ਇਹ ਪਰਮਾਤਮਾ ਦੀ ਕਿਰਪਾ ਹੀ ਹੈ ਕਿ ਜਿਹਨਾਂ ਦੇ ਹਿਰਦੇ ਵਿੱਚ ਗਰੀਬੀ ਵਸ ਜਾਂਦੀ ਹੈ, ਨਾਨਕ ਇਹਾ ਮੁਕਤ ਆਗੇ ਸੁਖ ਪਾਵੇ, ਉਹ ਇੱਥੇ ਮੁਕਤ ਹੋ ਜਾਂਦੇ ਨੇ ਤੇ ਅੱਗੇ ਜਾ ਕੇ ਸੁੱਖ ਪਾਉਂਦੇ ਨੇ। ਹਿਰਦੇ ਦੀ ਜਿਹੜੀ ਗਰੀਬੀ ਹੈ ਨਾ, ਉਹ ਬੜੀ ਅਲਹਿਦਾ ਆ। ਗੁਰੂ ਸਾਹਿਬ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ, ਗਰੀਬੀ ਗਦਾ ਹਮਾਰੀ। ਤੁਸੀਂ ਦੇਖਿਆ ਹੋਣਾ ਹਨੂੰਮਾਨ ਗਦਾ ਨਾਲ ਲੜਾਈ ਕਰਦਾ ਹੈ, ਭੀਮ ਗਦਾ ਨਾਲ ਲੜਾਈ ਕਰਦਾ ਹੈ, ਬੜਾ ਖਤਰਨਾਕ ਹਥਿਆਰ ਹੈ ਉਹ, ਉਹਦੇ ਨਾਲ ਜੰਗਾਂ ਜਿੱਤੀਆਂ ਜਾਂਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਗਰੀਬੀ ਆ ਉਹ ਮੇਰੀ ਗਦਾ ਆ। ਇੱਕ ਹੋਰ ਥਾਂ ਪਹਿਲੇ ਪਾਤਸ਼ਾਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਉਹ ਕਿਸਾਨ ਨੂੰ, ਉਹ ਜੱਟ ਨੂੰ ਜਿਹੜਾ ਖੇਤੀ ਕਰਦਾ ਆ ਫਾਰਮਰ, ਉਹਨੂੰ ਮੁਖਾਤਿਬ ਹੋ ਕੇ ਕਹਿੰਦੇ ਨੇ ਕਿ ਨਾਮ ਬੀਜ ਇਹਦੇ ਪਰ ਸੰਤੋਖ ਦਾ ਸੁਹਾਗਾ ਦੇ, ਸੰਤੋਖ ਸਹਿਜ ਦਾ, ਤੇ ਜਿਹੜਾ ਵੇਸ ਹੈ ਨਾ ਆਪਣਾ, ਇਹ ਗਰੀਬੀ ਵਾਲਾ ਰੱਖ, ਬਾਹਰੋਂ ਵੀ ਰੱਖ ਤੇ ਅੰਦਰੋਂ ਵੀ ਰੱਖ, ਫੇਰ ਜਾ ਕੇ ਫਸਲ ਲੱਗਣੀ ਨੇ। ਹੁਣ ਗੁਰਬਾਣੀ ਦੇ ਵਿੱਚ ਬਹੁਤ ਥਾਂ, ਹਰ ਥਾਂ ਮਹਾਰਾਜ ਨੇ ਆਪਣੇ ਆਪ ਨੂੰ ਗਰੀਬ ਕਿਹਾ, ਗਰੀਬ ਨੂੰ ਮੁਕਤ ਕੀਤਾ, ਗਰੀਬ ਨੂੰ ਰਾਜਾ ਬਣਾਇਆ। ਸੋ ਜਿਹੜਾ ਵੱਡਾ ਰਾਜਾ ਹੈ, ਵੱਡਾ ਮਾਲਕ ਹੈ, ਉਹਦੇ ਮੂਹਰੇ ਅਸੀਂ ਸਾਰੇ ਗਰੀਬ ਹੈ। ਇਹ ਫਿਲੋਸਫੀ ਹੈ ਇਹਦੇ ਪਿੱਛੇ। ਅਸੀਂ ਵੱਡੇ ਦੇ ਕੋਲ ਵੱਡੇ ਬਣ ਕੇ ਨਹੀਂ ਜਾ ਸਕਦੇ ਜੇ ਅਸੀਂ ਕੁਛ ਲੈਣ ਜਾਣਾ ਹੈ। ਜੇ ਅਸੀਂ ਲੈਣ ਜਾਣਾ ਹੈ ਤਾਂ ਅਸੀਂ ਨੀਵੇਂ ਹੋ ਕੇ ਹੀ ਉੱਥੋਂ ਕੁਛ ਲਿਆ ਸਕਦੇ ਹਾਂ। ਇਹੀ ਅੱਜ ਦੇ ਜ਼ਮਾਨੇ ਦੇ ਵਿੱਚ ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਆਪਣੇ ਹਿਰਦੇ ਦੇ ਵਿੱਚ, ਆਪਣੇ ਰਹਿਣ ਸਹਿਣ ਦੇ ਵਿੱਚ ਅਸੀਂ ਨਿਮਰਤਾ ਲਿਆਉਣੀ ਹੈ। ਗਰੀਬੀ ਦਾ ਮਤਲਬ ਇੱਥੇ ਨਿਮਰਤਾ ਆ, ਦਇਆ ਆ, ਇਹ ਸਾਰੇ ਗਰੀਬੀ ਦੇ ਗੁਣ ਨੇ, ਹਿਰਦੇ ਦੀ ਗਰੀਬੀ ਦੇ। ਅਸੀਂ ਗੁਰੂ ਘਰ ਜਾਣਾ ਤਾਂ ਅਸੀਂ ਉੱਥੇ ਸ਼ੋਸ਼ਾ ਕਰਨ, ਲੋਕਾਂ ਨੂੰ ਭੜਕਾਉਣ ਨਹੀਂ ਜਾਣਾ, ਫੈਸ਼ਨ ਸ਼ੋਅ ਤੇ ਨਹੀਂ ਜਾਣਾ, ਅਸੀਂ ਉੱਥੇ ਚੁਗਲੀਆਂ ਕਰਨ ਨਹੀਂ ਜਾਣਾ, ਅਸੀਂ ਲੋਕਾਂ ਦੀ ਇਨਫੋਰਮੇਸ਼ਨ ਲੈਣ ਨਹੀਂ ਜਾਣਾ, ਅਸੀਂ ਗਲਤੀਆਂ ਕੱਢਣ ਨਹੀਂ ਜਾਣਾ, ਅਸੀਂ ਵੱਡੇ ਦੇ ਘਰ ਚੱਲੇ ਹਾਂ, ਅਸੀਂ ਲੈਣ ਜਾਣਾ, ਗਰੀਬੀ ਵੇਸ ਕਰਕੇ ਜਾਣਾ ਹੈ। ਇਹ ਸੀ ਜੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਆਓ ਫਿਰ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦਾ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ। ਬਹੁਤ ਖੂਬਸੂਰਤ ਗੀਤ ਹੈ, ਟਾਈਟਲ ਵੀ ਗਰੀਬੀ।
ਰੰਗ ਨਾ ਦੇਵੇ ਕੀ ਫਿਰ ਉਸਦਾ ਲਾਣਾ, ਜਿੱਤ ਸਲੱਗ ਜੇ ਹੋਵਣ ਇਹੋ ਹੀ ਅਸਲ ਜਾਗੀਰ ਪੈਣਾ ਜਿਹੀ ਸਕੀਰੀ ਨਾਹੀਂ ਜੇਕਰ ਵਰਤਣ ਵੀਰ ਜੇਕਰ ਵਰਤਣ ਵੀਰ ਬਾਪੂ ਹੁੰਦੇ ਤਾਜ ਸਿਰਾਂ ਤੇ ਮਾਵਾਂ ਠੰਡੀਆਂ ਛਾਵਾਂ ਬਾਪੂ ਹੁੰਦੇ ਤਾਜ ਸਿਰਾਂ ਤੇ ਮਾਵਾਂ ਠੰਡੀਆਂ ਛਾਵਾਂ ਛੋਟੀਆਂ ਭਾਬੀਆਂ ਧੀਆਂ ਭੈਣਾਂ ਵੱਡੀਆਂ ਭਾਬੀਆਂ ਮਾਵਾਂ
ਗੁਰਵਿੰਦਰ ਵਾਲ ਬਰਾੜ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਦਲਜੀਤ ਸਿੰਘ ਭਾਜੀ ਸਾਡੇ ਨਾਲ ਜੁੜੇ ਨੇ, ਸਵੇਰ ਤੋਂ ਹੀ ਜੁੜੇ ਹੋਏ ਨੇ ਤੇ ਉਹਨਾਂ ਨੇ ਸੁਨੇਹਾ ਵੀ ਭੇਜਿਆ ਸੀ ਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਗੁਰਬਾਣੀ ਦੀ ਸਾਂਝ ਉਹਨਾਂ ਨੇ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਸਾਡੇ ਨਾਲ ਸਾਂਝਾ ਕੀਤਾ ਸੀ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈ ਹੈ ਜੇ ਸੌ ਲੋਚੈ ਕੋਏ। ਸਿਰਾ ਹੀ ਅੰਤ ਕਿ ਬਿਨ ਸਤਿਗੁਰ ਨਾਉ ਨਾ ਪਾਈਏ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਏ ਜੇ ਸੌ ਲੋਚੇ ਕੋਏ। ਇਹੀ ਅਲਟੀਮੇਟ ਸੱਚ ਹੈ ਜਿਹੜਾ ਤੀਜੇ ਪਾਤਸ਼ਾਹ ਨੇ, ਸਾਰੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਿਆ। ਬਹੁਤ ਬਹੁਤ ਧੰਨਵਾਦ ਜੀ। ਗੌਰਵ ਸ਼ਰਮਾ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਿਨੀਪੈਗ ਸਾਰੇ ਠੀਕ ਹੈ? ਬਰਫ਼ ਲੱਗੀ ਪਿਘਲਣ 'ਚ ਹਜੇ ਪੈ ਹੀ ਰਹੀ ਹੈ। ਰਾਜਨਦੀਪ ਕੈਨਬਰਾ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਵਰਿੰਦਰ ਸਿੰਘ ਇੰਗਲੈਂਡ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਚੜ੍ਹਦੀ ਕਲਾ ਦੀ ਅਰਦਾਸ ਕਹਿੰਦੇ ਕਰ ਦਿਓ। ਅੱਜ ਕਪਿਲ ਦਾ ਸ਼ੋਅ ਛੱਡ ਕੇ ਤੁਹਾਡਾ ਪ੍ਰੋਗਰਾਮ ਲਾਈਵ ਸੁਣਦੇ ਹਾਂ ਜੀ, ਕਿਉਂਕਿ ਮੈਨੂੰ ਪਤਾ ਹੈ ਕਿ ਰੂਹ ਨੂੰ ਚੰਗਾ ਲੱਗਦਾ। ਧੰਨਵਾਦ ਵਰਿੰਦਰ। ਦੇਖੋ, ਦੋਨਾਂ 'ਚ ਆਪਸ਼ਨ ਹੈਗੀ ਹੈ ਤੁਹਾਡੇ ਕੋਲ, ਉਹ ਵੀ ਤੁਸੀਂ ਬਾਅਦ 'ਚ ਦੇਖ ਸਕਦੇ ਹੋ ਰਿਕਾਰਡਿੰਗ, ਤੇ ਆਪਣਾ ਪ੍ਰੋਗਰਾਮ ਵੀ ਪੋਡਕਾਸਟ 'ਤੇ ਸੁਣ ਸਕਦੇ। ਸੋ ਪਰ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਚੁਣਦੇ ਹੋ, ਤੇ ਰੂਹ ਨੂੰ ਚੰਗੀ ਲੱਗਣੀ ਚਾਹੀਦੀ ਹੈ ਚੀਜ਼ ਕੋਈ ਵੀ, ਤਾਂ ਥੈਂਕ ਯੂ। ਲਾਜਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ, ਕਹਿੰਦੇ ਵਿਚਾਰ ਵਧੀਆ ਸੀ ਤੇ ਭੁੱਲਣਹਾਰ ਹੈ ਜੀ, ਬਖਸ਼ ਲੈ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ। ਬਹੁਤ ਬਹੁਤ ਧੰਨਵਾਦ ਜੀ। ਅਮਰੀਕ ਸਿੰਘ ਫਲੋਰਾ ਜੀ, ਕਿਆ ਬਾਤ ਹੈ, 2:30 ਵੱਜ ਗਏ ਨੇ, ਇਹ ਪ੍ਰੋਗਰਾਮ ਕਹਿੰਦੇ ਮੈਂ ਤਾਜ ਹੋਟਲ ਮੁੰਬਈ ਤੋਂ ਸੁਣ ਰਿਹਾ, ਵੈਰੀ ਗੁੱਡ ਵਿਚਾਰ, ਕਿਆ ਬਾਤ ਹੈ ਜੀ। ਸੋ ਤਾਜ ਹੋਟਲ 'ਚ ਵੀ ਸਾਡਾ ਰੇਡੀਓ ਚੱਲ ਰਿਹਾ, ਸਾਡੇ ਬੰਦੇ ਹਰ ਥਾਂ ਪਹੁੰਚੇ ਹੋਏ ਨੇ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਕੱਲ ਫੋਨ ਕਰਨ ਦੀ ਟਰਾਈ ਕਰ ਰਿਹਾ ਸੀ ਤੇ ਪਰਸੋਂ, ਐਕਚੁਅਲੀ ਮੈਂ ਅੱਜ ਕਰਾਂਗਾ ਦੁਪਹਿਰ ਤੋਂ ਬਾਅਦ, ਦੇਖਾਂਗਾ ਕਿ ਮੁੰਬਈ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ। ਤੇ ਬਾਕੀ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਪੰਜ ਬੰਦਿਆਂ ਨੂੰ ਮਿਲਣ ਦਾ, ਉਸ ਦਾ ਵੀ ਸਾਨੂੰ ਇੰਤਜ਼ਾਰ ਹੈ ਕਿ ਕੀ ਹੋਇਆ। ਵਿਕਰਮਜੀਤ ਸਿੰਘ ਬਰਾੜ ਬੁਲਬੁਲ ਕੇ ਤੋਂ ਸਾਡੇ ਨਾਲ ਪ੍ਰੋਗਰਾਮ ਚ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਵਿਕਰਮ। ਤੇ ਗੁਰਸ਼ਰਨ ਸਿੰਘ ਚਾਹਲ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ। ਤੇ ਬ੍ਰਿਸਬਨ ਦੇ ਵਿਚ ਕਹਿੰਦੇ ਹੁਣੇ ਧੁੱਪ ਵਿਚ ਮੀਂਹ ਪੈ ਰਿਹਾ, ਬਿਊਟੀਫੁਲ ਨਜ਼ਾਰਾ, ਮੈਂ ਸ਼ੇਅਰ ਕਰਦਾ ਜੀ ਫੋਟੋਆਂ, ਕਿਆ ਬਾਤ ਹੈ। ਇਹਨੂੰ ਨਾ ਅਸਲ ਦੇ ਵਿਚ ਗਿੱਦੜ ਗਿੱਦੜੀ ਦਾ ਵਿਆਹ ਕਹਿੰਦੇ ਨੇ, ਪੰਜਾਬ ਦੇ ਵਿਚ ਹੁੰਦਾ ਨਾ। ਕਹਿੰਦੇ ਇਹ ਕੀ ਹੋ ਰਿਹਾ, ਉਹ ਬੱਦਲ ਕੋਈ ਕੋਈ, ਧੁੱਪ ਐਨ ਖਿੜੀ ਹੋਈ ਹੈ ਤੇ ਮੀਂਹ ਪਈ ਜਾ ਰਿਹਾ। ਕਹਿੰਦੇ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ, ਇੱਕ ਹਾਸਾ ਮਜ਼ਾਕ ਦੇ ਵਿਚ ਇਹ ਗੱਲ ਕੀਤੀ ਗਈ ਆ। ਤੇ ਵੈਸੇ ਮੌਸਮ ਦੀ ਜਾਣਕਾਰੀ ਵੀ ਆਪਾਂ ਲੈਣੀ ਆ। ਇਹ ਮੀਂਹ ਤਾਂ ਪੈਂਦਾ ਹੈ ਕਿਉਂਕਿ ਬੱਦਲ ਘੱਟ ਹੁੰਦੇ ਨੇ, ਪਰ ਮੌਸਮ ਦੇ ਵਿਚ ਇੰਨਾ ਕੁ ਭਾਰਾਪਣ ਹੁੰਦਾ, ਹਿਮਿਡਿਟੀ ਹੁੰਦੀ ਹੈ ਕਿ ਜਿਹੜਾ ਵੀ ਬੱਦਲ ਹੁੰਦਾ ਆ ਉਹ ਪਾਣੀ ਸੁੱਟ ਦਿੰਦਾ ਆ, ਪਰ ਉਹਦੇ ਕੋਲ ਇੰਨੇ ਬੱਦਲ ਨਹੀਂ ਹੁੰਦੇ ਕਿ ਲਗਾਤਾਰ ਮੀਂਹ ਪਵੇ। ਸੋ ਇਹਨੂੰ ਕਹਿੰਦੇ ਆ ਗਿੱਦੜ ਗਿੱਦੜੀ ਦਾ ਵਿਆਹ। ਮੈਂ ਦੋ ਤਸਵੀਰਾਂ ਸ਼ੇਅਰ ਕਰਦਾ ਲਾਈਵ ਬਲੌਗ ਤੇ ਇਸ ਗੱਲਬਾਤ ਤੋਂ ਬਾਅਦ ਗੀਤ ਦੇ ਦੌਰਾਨ, ਪਰ ਪ੍ਰੋਗਰਾਮ ਦੇ ਵਿਚ ਜੁਆਇਨ ਕੀਤਾ ਬੜਾ ਧੰਨਵਾਦ। ਤੇ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜਦੇ ਨੇ, ਤੇ ਨਵਰਾਜ ਵੀ ਆ ਗਏ ਨੇ ਮੈਲਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਸਾਰੇ ਠੀਕ, ਵਧੀਆ ਵਿਚਾਰ ਸੀ, ਸ਼ੁਕਰੀਆ। ਸੁਖਵਿੰਦਰ ਸਿੰਘ ਭਾਜੀ ਤੁਹਾਨੂੰ ਵੀ ਗੁੱਡ ਮਾਰਨਿੰਗ ਮੇਰੇ ਵੱਲੋਂ ਐਡਵਾਂਸ ਦੇ ਵਿਚ। ਮੌਸਮ ਆਸਟ੍ਰੇਲੀਆ ਦੇ ਵਿਚ ਅੱਜ ਮੀਂਹ ਪੈਂਦਾ ਰਹੇਗਾ, ਕੀਨਸ ਦੇ ਵਿਚ, ਟਾਊਨਸਵਿਲ ਦੇ ਵਿਚ ਵੀ ਮੀਂਹ ਪੈਂਦਾ ਰਹੇਗਾ, ਬ੍ਰਿਸਬਨ ਦੇ ਵਿਚ ਹਲਕਾ ਮੀਂਹ ਦੱਸਿਆ ਗਿਆ। ਹੁਣੇ ਗਿੱਦੜ ਗਿੱਦੜੀ ਦਾ ਵਿਆਹ ਹੋ ਕੇ ਹਟਿਆ ਬ੍ਰਿਸਬਨ ਦੇ ਵਿਚ, 30 ਡਿਗਰੀ ਤਾਪਮਾਨ ਹੈ। ਕੌਫ ਸਰਵਰ ਦੇ ਵਿਚ ਹਲਕੇ ਬੱਦਲ ਦੱਸੇ ਜਾ ਰਹੇ ਨੇ, 29 ਡਿਗਰੀ ਤਾਪਮਾਨ ਰਹੇਗਾ। ਸਿਡਨੀ ਦੇ ਵਿਚ 30 ਡਿਗਰੀ, ਇੱਥੇ ਵੀ ਸ਼ਾਵਰ ਹੋਣ ਦੀ ਸੰਭਾਵਨਾ ਹੈ। ਕੈਨਬਰਾ ਦੇ ਵਿਚ ਗਰਮ ਰਹੇਗਾ, ਗੁਰਪ੍ਰੀਤ ਗਿੱਲ ਇੰਡੀਆ ਗਿਆ ਹੋਇਆ ਤੇ ਉਹਦੇ ਗੈਰ ਹਾਜ਼ਰੀ ਦੇ ਵਿਚ 35 ਡਿਗਰੀ ਤਾਪਮਾਨ ਅੱਜ ਪਹੁੰਚ ਜਾਏਗਾ। ਮੈਲਬਨ ਦੇ ਵਿਚ 27 ਡਿਗਰੀ ਹਲਕੇ ਬੱਦਲ, ਐਡਲੇਡ ਦੇ ਵਿਚ ਵੀ ਹਲਕੇ ਬੱਦਲ 26 ਡਿਗਰੀ, ਪਰਥ ਦੇ ਵਿਚ 35 ਡਿਗਰੀ ਮੌਸਮ ਸਾਫ਼ ਰਹੇਗਾ, ਡਾਰਵਿਨ ਦੇ ਵਿਚ ਗਰਜ ਨਾਲ ਛਿੱਟਾਂ ਪੈਣਗੀਆਂ 32 ਡਿਗਰੀ, ਐਲ ਸਪ੍ਰਿੰਗ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 39 ਡਿਗਰੀ ਤਾਪਮਾਨ ਰਹੇਗਾ ਜੀ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 9 ਡਿਗਰੀ ਤਾਪਮਾਨ ਹੈ ਤੇ ਦਿਨਾਂ ਨੂੰ 20 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਤੇ ਪੰਜਾਬ ਦੀ, ਇੰਡੀਆ ਦੀ, ਖਾਸ ਕਰਕੇ ਪੰਜਾਬ ਦੀ। ਤੇ ਮੁੰਬਈ ਦਾ ਫਿਰ ਆਪਾਂ ਵੈਦਰ ਤੁਹਾਨੂੰ ਦੱਸਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਅਮਰੀਕ ਭਾਜੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਨੇ। ਪਰ ਅੱਜ ਆਸਟ੍ਰੇਲੀਆ ਦੇ ਵਿਚ ਨਾ ਈਸਟ ਕੋਸਟ ਦੇ ਉੱਤੇ ਗਰਜ ਨਾਲ ਛਿੱਟਾਂ ਪੈਣ ਦੇ ਪੂਰੇ ਪੂਰੇ ਚਾਂਸਿਸ ਨੇ, ਸੋ ਫਲੈਸ਼ ਫਲੱਡਿੰਗ ਵੀ ਹੋ ਸਕਦੀ ਆ। ਨਾਰਥ ਵੈਸਟ ਕੁਈਨਜ਼ਲੈਂਡ ਦੇ ਵਿਚ ਫਲੱਡ ਵੀ ਆ ਸਕਦੇ ਨੇ, ਉੱਥੇ ਮੌਨਸੂਨ ਸ਼ੁਰੂ ਹੋ ਚੁੱਕਾ ਆ, ਧਿਆਨ ਦੇ ਨਾਲ ਰਹਿਣਾ ਜੀ ਹੁਣ। ਤੇ ਇਸ ਤੋਂ ਬਾਅਦ ਗੀਤ ਜੀ 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 ਬਹੁਤ ਟੌਪ ਦਾ ਗੀਤ ਮੈਂ ਚੁਣਿਆ ਤੁਹਾਡੇ ਲਈ, ਫਿਲਮ ਨਸੀਬ, ਅਮਿਤਾਭ ਬੱਚਨ, ਸ਼ਾਇਦ ਸ਼ਤਰੂਘਨ ਸੈਨਾ, ਨੋਟ ਸ਼ੋਰ, ਮੈਂ ਕਨਫਿਊਜ਼ ਜਿਹਾ ਹੋ ਜਾਂਦਾ ਹੁਣ, ਮੇਰੀ ਉਮਰ ਥੋੜੀ ਦੂਜੇ ਪਾਸੇ ਫਿਲਮਾਂ ਤੋਂ ਬਹੁਤ ਧਿਆਨ ਹਟ ਚੁੱਕਾ ਆ, ਪਰ ਜਿਹੜੇ ਬਚਪਨ ਚ ਦੇਖੀਆਂ ਸੀ ਨਾ ਫਿਲਮ, ਉਹ ਮਾੜੀ ਮਾੜੀ ਮੈਮਰੀ ਮੈਂ ਰੀਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਗੀਤ ਮੈਨੂੰ ਯਾਦ ਨੇ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ, ਬਹੁਤ ਸੋਹਣਾ ਗੀਤ, ਆਓ ਗੀਤ ਸੁਣਦੇ।
ਨਸੀਬ
ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਦਿਨ ਐਤਵਾਰ ਵਾਲੇ ਦਿਨ ਜੀ ਮੇਰੇ ਨਾਲ ਮਿੰਟੂ ਬਰਾੜ ਭਾਜੀ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ ਤੇ ਉਨ੍ਹਾਂ ਦਾ ਸਵਾਗਤ ਕਰ ਦਈਏ ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ ਐਡਲੇਡ ਹੋ ਜਾਂ ਰੈਨਮਾਰਕ ਜਾਂ ਈਡਨ ਹੋਪ
ਫਿਲਹਾਲ ਈਡਨ ਹੋਪ ਹੀ ਆ ਜੀ ਤੇ ਹੋ ਸਕਦਾ ਅਗਲੇ ਪ੍ਰੋਗਰਾਮ ਤੋਂ ਪਹਿਲਾਂ ਘਰ ਵਾਪਸੀ ਹੋ ਜੇ ਲੰਮਾ ਟਾਈਮ ਹੋ ਗਿਆ ਥੋੜਾ ਜਿਹਾ ਕਮਿਟਮੈਂਟ ਇਹੋ ਜਿਹੀਆਂ ਸੀ ਲੰਮਾ ਟਾਈਮ ਹੋ ਗਿਆ ਤੇ ਪਰ ਹੋ ਸਕਦਾ ਅਗਲੇ ਹਫ਼ਤੇ ਤੋਂ ਜਿਹੜਾ ਐਡਲੇਡ ਤੋਂ ਕਰੀਏ ਪਰ ਫਿਲਹਾਲ ਜਿਹੜਾ ਈਡਨ ਹੋਪ ਤੋਂ
ਠੀਕ ਹੈ ਭਾਜੀ ਜਿੰਨੀਆਂ ਕੁਆਇਲ ਹੈ ਇਹ ਮੈਂ ਤੁਹਾਨੂੰ ਕਹਿਣਾ ਤੇ ਇਹ ਮੈਂ ਚਾਈਨੀਜ਼ ਚ ਕਿਹਾ ਤੁਹਾਨੂੰ ਜਿੰਨੀਆਂ ਕੁਆਇਲ ਹੈ
ਅੱਛਾ
ਹਾਂਜੀ ਹਾਂਜੀ ਹੈਪੀ ਨਿਊ ਈਅਰ
ਗਣਤੰਤਰ ਦਿਵਸ ਮੁਬਾਰਕ
ਨਹੀਂ ਹੈਪੀ ਨਿਊ ਈਅਰ ਉਹਨਾਂ ਦਾ ਚਾਈਨੀਜ਼ ਲੂਨਰ ਈਅਰ
ਅੱਜ ਉਹਨਾਂ ਦਾ ਨਵਾਂ ਸਾਲ ਆ ਅੱਜ ਆਸਟ੍ਰੇਲੀਆ ਵਾਲਿਆਂ ਦਾ ਵੀ ਜਿਹੜਾ ਆਸਟ੍ਰੇਲੀਆ ਡੇ ਆ ਅੱਜ ਇੰਡੀਆ ਵਾਲਿਆਂ ਦਾ ਵੀ ਗਣਤੰਤਰ ਦਿਵਸ ਆ
ਇਹ ਦੋ ਤਿੰਨ ਦਿਨ ਮਨਾਉਂਦੇ ਨੇ ਚਾਈਨਾ ਦੇ ਜਿਹੜੇ ਲੋਕ ਨੇ ਬੜਾ ਮਤਲਬ ਚਾਈਨਾ ਦੇ ਬੰਦੇ ਜਿਹੜੇ ਉਹ ਛੁੱਟੀ ਇਸ ਦਿਨ ਜਰੂਰ ਕਰਦੇ ਨੇ ਤੇ ਸਾਡੇ ਵੀ ਇੱਥੇ ਬੰਦੇ ਸੀਗੇ ਉਹ ਕਹਿੰਦੇ ਛੁੱਟੀ ਕਰਨੀ ਆ ਤੇ ਮੈਂ ਡਰਾਈਵ ਕਰ ਰਿਹਾ ਤੇ ਮੈਂ ਦੇਖਿਆ ਤਿੰਨ ਚਾਰ ਜਣੇ ਬੈਠੇ ਤਾਂ ਟੇਬਲ ਦੇ ਉੱਤੇ ਨਾ ਗੋਟੀਆਂ ਖੇਲਣ ਹਨਾ ਤਾਂ ਮੈਂ ਕਿਹਾ ਵੀ ਉਹ ਵਿਕਰਮ ਕਹਿੰਦਾ ਡੈਡ ਮੈਂ ਕਿਹਾ ਇਹ ਕੀ ਕਰਦੇ ਆ ਕਹਿੰਦਾ ਇਹਨਾਂ ਦਾ ਨਿਊ ਈਅਰ ਤਾਂ ਛੁੱਟੀ ਕੀਤੀ ਉਹਨਾਂ ਨੇ ਵੀ ਉਹ ਦੇਖੋ ਗੇਮ ਖੇਡਦੇ ਟੇਬਲ ਤੇ ਬੈਠੇ ਨਾਲੇ ਚਾਹ ਪੀਣ ਦੇ ਨਾਲ ਉਹ ਖੇਡਣ ਮੈਂ ਕਿਹਾ ਮੈਨੂੰ ਲੱਗਦਾ ਇਹ ਦੀਵਾਲੀ ਵਾਲਾ ਸੀਨ ਕਰ ਰਹੇ ਮੈਨੂੰ ਲੱਗਦਾ ਜੂਆ ਜਾ ਖੇਡ ਰਹੇ पटाके पटूके चलाने साडे उत्थे एशिया दे विच थोड़ा वखरा ही है जदों सेलिब्रेट करना जुआ खेडना ए भी एक हो सकदा है। खैर 26 जनवरी भी है ते 26 जनवरी आस्ट्रेलिया दी भी इंडिया दी बहुत सारे जिहड़े अवार्ड दित्ते जा रहे ने भारत भूषण पद्म श्री इंडिया दे विच दित्ते जा रहे ने आस्ट्रेलिया दे विच जिहड़े बड़े इनाम दित्ते जा रहे ने तां उधर मिंटो बाजी कुछ जिहड़ियां खबरां सही नहीं आ रही। तुर्की दे विच 22 व्यक्ति मारे जा चुके ने ते 1000 दे करीब जख्मी हो चुके ने उत्थे भूचाल आया ते ईस्टर्न तुर्की दे विच सो ए भी एक माड़ी खबर आ रही है। ते कोरोना वायरस जिहड़ी कि आस्ट्रेलिया दे विच हुण आ चुकी है 4 केस जिहड़े कन्फर्म कर दित्ते गए ने 41 व्यक्ति जिहड़े मारे जा चुके ने इस नाल चाइना दे विच भी ते हुण चाइना ने 10 दिनां दे विच हस्पताल वखरा ही बनाउणा है जी इस वायरस नूं ट्रीट करन दा। सो जिन्ने भी पेशेंट होया करनगे इस हस्पताल दे विच पहुंचया करनगे जाया करनगे सो एक काफी खतरनाक सिचुएशन बनी हुई है। पर आस्ट्रेलिया दी सरकार ओ निगाह रख रही है ट्रेस कर रहे है कि जेड़े उस शहर तो वुहान शहर वुहान तो आए है उन्होंने ट्रेस किया जा रहा है। सो मिंटू भाजी ए भी एक तुसी भी थोड़ी प्रकॉशनस लेनी पैनी है होटल्स टूरिज्म बिजनेस दे विच कल भी आपां गल कीती सी कि टूरिज्म दे नाल नाल ए जिहड़ी बीमारियां फलू वगैरा ए वधदियां इहदे ज्यादा वधण दे चांस हो जांदे ने।
जी 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 बिलकुल बिलकुल सो अपा इना ते भी डिस्कशन करांगे भी मैं ता ए भी मेनू लगदा भी चाहे अंदाजे सही पर अपा जरूर गल करांगे भी चाइना च नवे साल दे मौके ते क्यों आया गया। पर उस तो पहला मैं चलो थोड़ी जी गणतंत्र दिवस या आस्ट्रेलियन डे दा अज मौका इस ते थोड़ी जी अपा संविधान तो गल शुरू करदे आ क्योंकि संविधान जे हुण आस्ट्रेलिया दा संविधान जां इंडिया दे संविधान दीआं गल्लां करिए ਉਹਨਾਂ ਦਾ ਬੇਸ ਕਾਮਨਵੈਲਥ ਕੰਟਰੀ ਹੋਣ ਕਰਕੇ ਬੇਸ ਉਹਨਾਂ ਦਾ ਇੰਗਲੈਂਡ ਦਾ ਸੰਵਿਧਾਨ ਹੀ ਆ ਠੀਕ ਹੈ ਜੀ ਤੇ ਉਸ ਕਰਕੇ ਕਾਫੀ ਜਿਹੜੀ ਕਹਿ ਸਕਦਾ ਇਹਨਾਂ ਚ ਆਪਸ ਵਿਚ ਇੱਕ ਦੂਜੇ ਨਾਲ ਮੇਲ ਖਾਂਦਾ ਕਾਫੀ ਨੇੜੇ ਆ ਦੋਨੇ ਤੇ ਉਹਨਾਂ ਚ ਜਿਹੜੀ ਕਾਮਨ ਗੱਲ ਅੱਜ ਕੱਲ ਜਿਹੜੀ ਚੱਲ ਕੇ ਆ ਰਹੀ ਆ ਉਹ ਇੰਡੀਆ ਦੇ ਵਿਚ ਜਿਹੜੇ ਹੁਣ ਕੱਲ ਬੰਦ ਸੀ ਬਹੁਤ ਵੱਡਾ ਉਹ ਬੰਦ ਸੀਗਾ ਇਸ ਲਈ ਵੀ ਮਨਿਓਰਿਟੀ ਆ ਜਿਹੜੀ ਮਨਿਓਰਿਟੀ ਨੂੰ ਕਿਤਨੇ ਕਿਤੇ ਇਸ ਸੰਵਿਧਾਨ ਦੇ ਵਿਚ ਥਾਂ ਹੈ ਨੀ ਮਨਿਓਰਿਟੀ ਲਈ ਇਸ ਸੰਵਿਧਾਨ ਦੇ ਵਿਚ ਕੁਝ ਵੀ ਨੀ ਹੈਗਾ ਠੀਕ ਆ ਮਨਿਓਰਿਟੀ ਕਿਤੋਂ ਵੀ ਕੋਈ ਵੀ ਮੈਜੋਰਿਟੀ ਚ ਆ ਕੇ ਤੇ ਮਨਿਓਰਿਟੀ ਨੂੰ ਦਰੜ ਕਰ ਸਕਦਾ ਗਾ ਸੋ ਉਹੀ ਚੀਜ਼ ਆਸਟ੍ਰੇਲੀਆ ਬਾਰੇ ਵੀ ਮੈਂ ਦੱਸੂਗਾ ਤੁਹਾਨੂੰ ਤੇ ਵੀ ਆਸਟ੍ਰੇਲੀਆ ਚ ਵੀ ਇਹੀ ਕੁਛ ਹੁੰਦਾ ਤੇ ਇਹੀ ਕੁਛ ਜਿਹੜਾ ਇੰਡੀਆ ਚ ਹੋ ਰਿਹਾ ਇੰਡੀਆ ਦੇ ਵਿਚ ਜੇ ਹੁਣ ਆਪਾਂ ਪਹਿਲਾਂ ਤਾਂ ਗੱਲ ਆ ਜਾਂਦੀ ਹੈ ਵੀ 26 ਜਿਹੜੀ ਜਨਵਰੀ ਦੀ ਜੇ ਗੱਲ ਆਉਂਦੀ ਆ ਤਾਂ 26 ਜਨਵਰੀ ਕਿਉਂ ਰੱਖੀ ਗਈ ਜੀ 26 ਜਨਵਰੀ ਅੱਜ 71ਵਾਂ ਬਣਾਇਆ ਗਿਆ ਤਾਂ ਉਹਦੀ ਸਿੰਪਲ ਜਿਹੀ ਗੱਲ ਇਹ ਹੈਗੀ ਜੀ ਵੀ 26 ਤਰੀਕ ਤਾਂ ਇੱਕੋ ਹੀ ਸਬੱਬ ਬਣਿਆ ਵੀ 26 ਨਵੰਬਰ 1949 ਨੂੰ ਜਿਹੜਾ ਸਵੀਕਾਰ ਲਿਆ ਸੀ ਸੰਵਿਧਾਨ ਨੂੰ ਵੀ ਹਾਂ ਠੀਕ ਆ ਜੀ ਤੇ 26 ਤਰੀਕ ਤਾਂ ਉੱਥੋਂ ਲੈ ਲਈ ਸੀ ਤੇ ਪਰ ਇਹ ਜਿਹੜਾ 26 ਜਨਵਰੀ 1929 ਨੂੰ ਨਾ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਲਾਉਣ ਵਾਸਤੇ ਇਹਨਾਂ ਨੇ ਪੂਰਨ ਸਵਰਾਜ ਦਾ ਨਾਰਾ ਦਿੱਤਾ ਸੀ ਆਪਣੇ ਬੰਦਿਆਂ ਨੇ ਉਸ ਟਾਈਮ ਦੀ ਕਾਂਗਰਸ ਨੇ ਤਾਂ ਇਸ ਕਰਕੇ ਫਿਰ ਇਹਨਾਂ ਨੂੰ ਲੱਗਿਆ ਵੀ ਪੂਰਨ ਸਵਰਾਜ ਦਾ ਨਾਰਾ 26 ਜਨਵਰੀ 1929 ਨੂੰ ਦਿੱਤਾ ਤੇ ਫਿਰ ਜਾ ਕੇ 20 ਵਰਿਆਂ ਬਾਅਦ ਉਹ ਸੰਵਿਧਾਨ ਨੂੰ ਸਵੀਕਾਰਿਆ ਗਿਆ 20 ਤੋਂ ਵੀ ਜ਼ਿਆਦਾ ਸਮਝ ਲਓ 26 ਨਵੰਬਰ ਨੂੰ ਜਾ ਕੇ ਉਹਨੂੰ
ਇਹ ਸਾਲ ਡੇਢ ਸਾਲ ਲੇਟ ਵੀ ਹੋ ਗਿਆ ਸੀ ਬਣਦੇ ਨਾ ਥੋੜਾ
ਹਾਂਜੀ ਹਾਂਜੀ ਤੇ ਫਿਰ 26 ਜਨਵਰੀ 1950 ਨੂੰ ਜਿਹੜਾ ਉਹਨੂੰ ਲਾਗੂ ਕੀਤਾ ਗਿਆ ਸੋ ਇਸ ਢੰਗ ਨਾਲ ਤਾਂ ਇਹ 26 ਜਨਵਰੀ ਦਾ ਹੈਗਾ ਜੀ ਸਿਸਟਮ ਬਣਿਆ ਹੋਇਆ ਪਰ ਹੁਣ ਜਿਹੜੀ ਗੱਲ ਮਨਿਓਰਿਟੀ ਦੀ ਆ ਰਹੀ ਸੀ ਵੀ ਮੈਜੋਰਿਟੀ ਚ ਆਓ ਤੇ ਆਪਦਾ ਕੰਮ ਕਰੋ ਹੁਣ ਜਦੋਂ ਮੋਦੀ ਸਰਕਾਰ ਬਣੀ ਪਹਿਲੀ ਵਾਰ ਤਾਂ ਲੋਕਾਂ ਨੇ ਬੜੇ ਤਾਨੇ ਕਸੇ ਬੜੇ ਤੰਜ ਕਸੇ ਵੀ ਕਿੱਧਰ ਗਈ ਭਾਜਪਾ ਜਿਹੜੀ ਆਦੀ ਸੀ ਅਸੀਂ 370 ਖਤਮ ਕਰ ਦਿਆਂਗੇ ਕਿੱਧਰ ਗਈ ਭਾਜਪਾ ਜਿਹੜੀ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਪਰ ਜਿਹੜੇ ਤਾਂ ਸੀਗੇ ਉਸ ਟਾਈਮ ਵੀ ਸਿਆਸੀ ਲੋਕ ਜਿਹਨਾਂ ਨੂੰ ਪਤਾ ਜਿਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹ ਇੱਕ ਤਰੀਕੇ ਨਾਲ ਹੀ ਹੋਊਗਾ ਕੋਈ ਏਦਾਂ ਤਾਂ ਹੁੰਦਾ ਨੀ ਵੀ ਬਟਨ ਨੱਪ ਦੂਆ ਵੀ ਜੇ ਕੋਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਆ ਕੇ ਬਹਿ ਗਿਆ ਬੰਦਾ ਤੇ ਉਹਦੀ ਮਰਜ਼ੀ ਹੈ ਜਿਹੜਾ ਬੋਲਤਾ ਤੇ ਉਹੀ ਹੋ ਗਿਆ ਏਦਾਂ ਤਾਂ ਹੁੰਦਾ ਨੀ ਹੁੰਦਾ ਜਦੋਂ ਲੋਕਤੰਤਰ ਹੋਵੇ ਲੋਕਤੰਤਰ ਚ ਚਾਹੇ ਜਿੰਨਾ ਮਰਜ਼ੀ ਸਰਕਾਰਾਂ ਜਾਂ ਹਾਕਮ ਚਾਹੁੰਦਾ ਹੋਵੇ ਪਰ ਫਿਰ ਵੀ ਉਹਨੂੰ ਜਾਣਾ ਤਾਂ ਇੱਕ ਚੈਨਲ ਦੇ ਥਰੂ ਹੀ ਪੈਂਦਾ ਹੈਗਾ ਤੇ ਉਹ ਚੈਨਲ ਆ ਜਦੋਂ ਉਹਦੇ ਤੇ ਉਹਦਾ ਕਿੰਨਾ ਹੋਲਡ ਆ ਉਹ ਕਿੰਨੀ ਪ੍ਰੋਪਰ ਉਹ ਢੰਗ ਨਾਲ ਉਹਨੂੰ ਚਲਾ ਰਿਹਾ ਤਾਂ ਉਹ ਉਸ ਉੱਥੇ ਮਾਇਨੇ ਰੱਖਦੀ ਆ ਫਿਰ ਪਹਿਲੀ ਵਾਰ ਜੋ ਸਰਕਾਰ ਆਈ ਤਾਂ ਉਸ ਟਾਈਮ ਸਰਕਾਰ ਦਾ ਪਹਿਲਾਂ ਤਾਂ ਲੋਕ ਸਭਾ ਦੇ ਵਿਚ ਵੀ ਤੁਹਾਨੂੰ ਪਤਾ ਹੀ ਆ ਵੀ ਵਿਰੋਧੀ ਨਾਲ ਜਿਹੜਾ ਗਠਬੰਧਨ ਸੀ ਗਠਬੰਧਨ ਵਾਲੇ ਲੱਤਾਂ ਫੜੀ ਬੈਠੇ ਸੀ ਉਹ ਪਤਾ ਸੀ ਵੀ ਕਦੋਂ ਵੀ ਕੋਈ ਲੱਤ ਖਿੱਚ ਸਕਦਾ। ਉਸ ਟਾਈਮ ਇਹਨਾਂ ਨੇ ਜਿਹੜਾ ਅਸਲੀ ਟਾਈਮ ਸਪੈਂਡ ਕੀਤਾ ਜਿਹੜਾ ਮੋਦੀ ਸਰਕਾਰ ਨੇ ਜਾਂ ਅਮਿਤ ਸ਼ਾਹ ਨੇ ਉਹ ਟਾਈਮ ਉਹਨਾਂ ਨੇ ਨਾ ਉਦੋਂ ਇਹਨਾਂ ਲੋਕਾਂ ਨੂੰ ਤਾਂ ਗੱਲ ਨੀ ਸੁਣੀ ਵੀ ਆਪਾਂ ਤਾਨੇ ਮਹੀਨਿਆਂ ਚ ਨਾ ਆਈਏ ਤਾਨੇ ਮਹੀਨਿਆਂ ਚ ਉਲਝ ਕੇ ਤੇ ਆਪਣੇ ਜਿਹੜੇ ਮਕਸਦ ਆ ਉਹ ਤੋਂ ਭਟਕ ਜਾਂਗੇ। ਉਹਨਾਂ ਨੂੰ ਪਤਾ ਸੀ ਵੀ ਜਿੰਨਾ ਚਿਰ ਲੋਕ ਸਭਾ ਚ ਸੰਪੂਰਨ ਤੇ ਰਾਜ ਸਭਾ ਸੰਪੂਰਨ ਬਹੁਮਤ ਨੀ ਆਉਂਦਾ ਉਹਨਾਂ ਚਿਰ ਅਸੀਂ ਕੁਛ ਨੀ ਕਰ ਸਕਦੇ ਉਦੋਂ ਬਾਅਦ ਅਸੀਂ ਕੁਛ ਕਰ ਸਕਦੇ ਹਾਂ। ਤੇ ਉਹਨਾਂ ਨੇ ਉਸ ਟਾਈਮ ਨੂੰ ਪੂਰਨ ਰੂਪ ਚ ਯੂਟੀਲਾਈਜ਼ ਕੀਤਾ ਉਹਨਾਂ ਨੇ ਸਾਰੇ ਰਾਜਾਂ ਦੇ ਉੱਤੇ ਇੱਕੇ ਦਮ ਧਾਵਾ ਬੋਲਤਾ ਤੇ ਉਹ ਰਾਜਾਂ ਦੇ ਉੱਤੇ ਧਾਵਾ ਬੋਲਣ ਦਾ ਕਾਰਨ ਇਹ ਸੀ ਉਹਨਾਂ ਨੂੰ ਪਤਾ ਸੀ ਵੀ ਲੋਕ ਸਭਾ ਚ ਤਾਂ ਅਸੀਂ ਅਗਲੇ ਵਾਰੀ ਲਈ ਜਾਵਾਂਗੇ ਬਹੁਮਤ ਤੇ ਰਾਜ ਸਭਾ ਦੇ ਵਿੱਚ ਜਿਹੜੀ ਹੈਗੀ ਵੀ ਸਾਨੂੰ ਆਪਦੀ ਜਿਹੜੀ ਉਸ ਟਾਈਮ ਕਾਂਗਰਸ ਦੀ ਬਹੁਤਾਤ ਸੀ ਤੇ ਉਹ ਤੋੜਨ ਲਈ ਸਾਨੂੰ ਰਾਜਾਂ ਦੀਆਂ ਸਰਕਾਰਾਂ ਤੋੜਨੀਆਂ ਪੈਣੀਆਂ ਤੇ ਉਸ ਦੌਰਾਨ ਉਹਨਾਂ ਨੇ 22 ਦੇ ਕਰੀਬ ਜਿਹੜੇ ਸਟੇਟ ਫਤਿਹ ਕੀਤੇ ਦੇਖ ਲਓ ਉਹ ਫਤਿਹ ਕਰਕੇ ਉਹਨਾਂ ਦੇ ਵਿੱਚੋਂ ਆਪਦੇ ਰਾਜ ਸਭਾ ਦੇ ਵਿੱਚ ਬੰਦੇ ਵਧਾਏ ਬੰਦੇ ਜਦੋਂ ਵੱਧ ਗਏ ਰਾਜ ਸਭਾ ਚ ਵੀ ਬਹੁਮਤ ਹਾਂ ਮੈਜੋਰਿਟੀ ਆ ਗਈ ਉਧਰ ਵੀ ਮੈਜੋਰਿਟੀ ਆ ਗਈ ਤਾਂ ਫਿਰ ਮੈਜੋਰਿਟੀ ਲਿਆ ਕੇ ਉਹਨਾਂ ਨੇ ਅਗਲੀ ਵਾਰ ਦੱਸਿਆ ਵੀ ਅਸੀਂ ਕੌਣ ਆ ਤੇ ਸਾਡਾ ਕੀ ਮਕਸਦ ਸੀ ਤੇ ਉਹਨਾਂ ਨੇ ਹਿੱਕ ਠੋਕ ਕੇ ਧਾਰਾ 370 ਨੂੰ ਸਿੱਟਿਆ ਹੁਣ NRC ਜਾਂ ਜੋ ਵੀ ਚੱਲੀ ਜਾਂਦਾ CCA ਜਾਂ ਜੋ ਵੀ ਇਹ ਆਏ ਆ ਤਾਂ ਉਹ ਸਾਰੇ ਦੇ ਸਾਰੇ ਕਾਰਨ ਹੀ ਉਹ ਤਾਂ ਬਣਿਆ ਵੀ ਉਹ ਮੈਜੋਰਿਟੀ ਚ ਆ ਗਏ ਤੇ ਮੈਜੋਰਿਟੀ ਤੇ ਮਨਿਓਰਿਟੀ ਇਹ ਦੋ ਸ਼ਬਦਾਂ ਦੇ ਮਾਮਲੇ ਦੇ ਵਿੱਚ ਜਦੋਂ ਸੰਵਿਧਾਨ ਬਣਾਇਆ ਗਿਆ ਨਾ ਚਾਹੇ ਇੰਗਲੈਂਡ ਨੇ ਬਣਾਇਆ ਜਾਂ ਜਿਹਨੇ ਮਰਜ਼ੀ ਬਣਾਇਆ ਜਦੋਂ ਤੇ ਉਦੋਂ ਇਹ ਕਿਤੇ ਨਾ ਕਿਤੇ ਦੀ ਕਮੀ ਰਹਿ ਗਈ ਤੇ ਕਮੀ ਨੂੰ ਪਹਿਲੇ ਹੀ ਲੈਕਚਰ ਚ ਬਾਬਾ ਸਾਹਿਬ ਅੰਬੇਡਕਰ ਨੇ ਮੰਨ ਲਿਆ ਸੀ ਵਿਧਾਨ ਸਭਾ ਦੇ ਵਿੱਚ ਪਹਿਲੇ ਲੈਕਚਰ ਚ ਮੰਨ ਲਈ ਤੇ ਗੱਲ ਦੇਖੋ ਇੱਕ ਪਾਸੇ ਤਾਂ ਦਾਵਾ ਕੀਤਾ ਜਾਂਦਾ ਵੀ
ਮੈਜੋਰਿਟੀ ਤੁਸੀਂ ਮੈਜੋਰਿਟੀ ਮਿਨੋਰਿਟੀ ਕਿਹਦੀ ਗੱਲ ਕਰਦੇ ਹੋ ਇਲੈਕਸ਼ਨਾਂ ਦੇ ਵਿੱਚ ਹੋਣ ਦੀ ਜਾਂ ਲੋਕਾਂ ਦੀ
ਮਿਨੋਰਿਟੀ ਲੋਕਾਂ ਦੀ ਇਲੈਕਸ਼ਨਾਂ ਦੇ ਵਿੱਚ ਵੀ ਤਾਂ ਉਹੀ ਗੱਲ ਹੋ ਜਾਂਦੀ ਹੈ ਨਾ ਜੀ ਜਦੋਂ ਕੋਈ ਮੈਜੋਰਿਟੀ ਪਾਵਰ ਚ ਆ ਗਈ ਕਿਸੇ ਵੀ ਕੋਈ ਪਾਵਰ ਚ ਆ ਗਈ ਤੇ ਉਦੋਂ ਬਾਅਦ ਜਿਹੜੇ ਮਿਨੋਰਿਟੀ ਰਹਿ ਗਈ ਉਹਨੂੰ ਦਰੜਨਾ ਉਹ ਤਾਂ ਆ ਗਈ ਲੋਕ ਸਭਾ ਚ ਆ ਗਈ ਕਿ ਸਿਆਸੀ ਤੌਰ ਤੇ ਪਰ ਜਿਹੜੀ ਆਪਾਂ ਜਨਤਕ ਤੌਰ ਤੇ ਦੇਖਦੇ ਹਾਂ ਜਨਤਕ ਤੌਰ ਤੇ ਇਹ ਆ ਵੀ ਦੇਖੋ ਹੁਣ ਇੱਕ ਧਰਮ ਨਾਲ ਰਿਲੇਟਡ ਬੰਦੇ ਆ ਇੱਕ ਮਿਨੋਰਿਟੀ ਚ ਇੱਕ ਮੈਜੋਰਿਟੀ ਚ ਤੇ ਉਹ ਦੂਜੇ ਲਈ ਫੈਸਲਾ ਕਰਦੇ ਆ ਕੋਈ ਚੀਜ਼ ਉਹ ਤੇ ਥੋਪਦੇ ਆ ਵੀ ਆ ਨੀ ਤੈਨੂੰ ਏਦਾਂ ਤੇ ਏਦਾਂ ਹੀ ਕਰਨਾ ਪਊਗਾ। ਹੁਣ ਬਾਬਾ ਸਾਹਿਬ ਅੰਬੇਡਕਰ ਨੂੰ ਆਪਾਂ ਇੱਕ ਪਾਸੇ ਕਹਿੰਦੇ ਹਾਂ ਜੀ ਉਹ ਸੰਵਿਧਾਨ ਨਿਰਮਾਤਾ ਠੀਕ ਆ ਜੀ ਅਸੀਂ ਹੁਣ ਤੱਕ ਇਹੀ ਪੜ੍ਹਦੇ ਆਏ ਇਹੀ ਸੁਣਦੇ ਆਏ ਆ ਪਰ ਜਿਵੇਂ ਜਿਵੇਂ ਹੁਣ ਜ਼ਿਆਦਾ ਫਿਲਾਸਫਰ ਪੈਦਾ ਹੋਈ ਜਾਂਦੇ ਆ ਜਿਵੇਂ ਜਿਵੇਂ ਸੋਸ਼ਲ ਮੀਡੀਆ ਹਰ ਹੱਥ ਚ ਆ ਜਾਂਦਾ ਹੁਣ ਇੱਕ ਵਰਗ ਨੇ ਕਿਤੇ ਨਾ ਕਿਤੇ ਇਹ ਡਿਕਲੇਅਰ ਕਰਨਾ ਸ਼ੁਰੂ ਕਰਤਾ ਵੀ ਬਾਬਾ ਸਾਹਿਬ ਅੰਬੇਦਕਰ ਵਾਜ ਵਨ ਆਫ ਦੈਮ ਨਾ ਕਿ ਉਹਨਾਂ ਨੇ ਬਣਾਇਆ ਉਹ ਕਹਿੰਦੇ ਜਿਹਨਾਂ ਨੇ ਹਾਂ ਟੀਮ ਚ ਸੀ ਪਰ ਇਹ ਸੀ ਵੀ ਉਹਨਾਂ ਨੂੰ ਮਾਣ ਬਖਸ਼ਿਆ ਗਿਆ ਵੀ ਉਹਨਾਂ ਨੇ ਫਾਈਨਲ ਲੈਕਚਰ ਦਿੱਤਾ ਜਾਂ ਉਹਨਾਂ ਦਾ ਨਾਂ ਜਿਹੜੀ ਉਹਨਾਂ ਦੀ ਲੀਡ ਕੀਤਾ ਜਾਂ ਏਦਾਂ ਕਹਿ ਸਕਦੇ ਹਾਂ ਤਾਂ ਉਹਦੇ ਚ ਉਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਨੇ ਲੈਕਚਰ ਦਿੱਤਾ ਸੀਗਾ ਪਾਰਲੀਮੈਂਟ ਚ ਤੇ ਤੁਸੀਂ ਹੈਰਾਨ ਰਹੋਗੇ ਜਿਹੜੇ ਸ਼ਬਦ ਉਦੋਂ ਬੋਲੇ ਗਏ ਸੀ ਜੇ ਉਹ ਸ਼ਬਦ ਅੱਜ ਬੋਲੇ ਜਾਂਦੇ ਜਾਂ ਅੱਜ ਉਹ ਸ਼ਬਦ ਕੋਈ ਕਹਿੰਦਾ ਜਾਂ ਅੱਜ ਉਹ ਕਾਰਨਾਮਾ ਕੋਈ ਕਰਦਾ ਤਾਂ ਉਹਦਾ ਉਹਦੀ ਉਹਨੂੰ ਬਖਸ਼ਿਆ ਨੀ ਜਾਊਗਾ ਕਿਸੇ ਰੂਪ ਚ ਪਰ ਬਾਬਾ ਸਾਹਿਬ ਅੰਬੇਦਕਰ ਨੇ ਇਹ ਸ਼ਬਦ ਉੱਥੇ ਕਹਿਤੇ ਸੀ ਕਹਿੰਦੇ ਮੈਨੂੰ ਪਤਾ ਸੰਵਿਧਾਨ ਚ ਕੀ ਕਮੀਆਂ ਰਹਿਗੀਆਂ ਤੇ ਸੰਵਿਧਾਨ ਚ ਐਡੀ ਵੱਡੀ ਕਮੀ ਰਹਿ ਗਈ ਵੀ ਮੇਰਾ ਜੀ ਕਰਦਾ ਇਹਨੂੰ ਅੱਗ ਲਾ ਕੇ ਸੁੱਟਦਾ ਦੇਖੋ ਆਹ ਸ਼ਬਦ ਬੋਲੇ ਗਏ ਆ
ਕਮੀ ਦੱਸੀ
ਹਾਂ ਹਾਂ ਕਮੀ ਦੱਸੀ ਉਹਨਾਂ ਨੇ ਕਮੀ ਇਹ ਦੱਸੀ ਉਹ ਕਹਿੰਦੇ ਵੀ ਸਾਡੇ ਤੋਂ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨੀ ਰੱਖੋਈ ਜਿਹੜੀ ਮਿਨੋਰਿਟੀ ਨੂੰ ਪ੍ਰੋਟੈਕਟ ਕਰ ਸਕਦੀ ਜਿਹੜੀ ਮਿਨੋਰਿਟੀ ਦੇ ਨੂੰ ਪ੍ਰੋਟੈਕਟ ਕਰਕੇ ਉਹਨਾਂ ਨੂੰ ਬਚਾ ਸਕਦੀ ਹੁਣ ਆ ਜੋ ਆਧਾਰ ਦੀ ਗੱਲ ਆਪਾਂ ਆਖਦੇ ਨੇ ਇੰਗਲੈਂਡ ਦਾ ਸੰਵਿਧਾਨ ਇਹਦਾ ਆਧਾਰ ਆ ਠੀਕ ਆ ਇੰਗਲੈਂਡ ਨੇ ਕੀ ਕੀਤਾ ਇੰਗਲੈਂਡ ਦੇ ਸੰਵਿਧਾਨ ਨੇ ਦੇ ਵਿੱਚ ਸਮੇਂ ਸਮੇਂ ਸਿਰ ਤਬਦੀਲੀਆਂ ਹੁੰਦੀਆਂ ਗਈਆਂ ਜਿਹੜੀਆਂ ਗਲਤੀਆਂ ਸੀ ਉਹ ਦੂਰ ਹੁੰਦੀਆਂ ਗਈਆਂ ਤੇ ਉਹਦੇ ਚ ਮਿਨੋਰਿਟੀ ਲਈ ਇੱਕ ਮਦ ਪਾਤੀ ਉਹਦੇ ਚ ਮਿਨੋਰਿਟੀ ਲਈ ਉਹਨੂੰ ਇੱਕ ਸੋਧ ਲਿਆ ਵੀ ਜਿਹੜੀ ਮਿਨੋਰਿਟੀ ਸੀ ਜਿਹੜੀ ਉਹ ਫੀਲ ਕਰ ਰਹੀ ਸੀ ਵੀ ਅਸੀਂ ਕਿਤੇ ਨਾ ਕਿਤੇ ਫਸੇ ਹੋਏ ਆ ਇਸ ਮੁਲਕ ਚ ਤੇ ਸਾਡੇ ਨਾਲ ਧੱਕਾ ਹੁੰਦਾ ਜਾਂ ਸਾਡੇ ਤੇ ਥੋਪੀ ਜਾਂਦੀ ਹੈ ਗੱਲ ਮੰਨ ਲਓ ਅਸੀਂ ਕਹੀਏ ਵੀ ਸਿੱਖ ਮਿਨੋਰਿਟੀ ਚ 2% ਅਸੀਂ ਠੀਕ ਆ ਤੇ ਅੱਜ ਜੇ ਮੈਜੋਰਿਟੀ ਸਰਕਾਰ ਉੱਥੇ ਫੈਸਲਾ ਇਹ ਕਰ ਦਿੰਦੀ ਆ ਵੀ ਭਾਈ ਸਿੱਖ ਧਰਮ ਆ ਜਿਹੜੇ ਸਿੱਖ ਧਰਮ ਦੇ ਸਾਰੇ ਜਿਹੜੇ ਗੁਰੂ ਘਰ ਆ ਉਹਨਾਂ ਦੇ ਬਾਹਰ ਮੂਹਰੇ ਵੱਡੇ ਟੱਲ ਬੰਨੇ ਜਾਣਗੇ ਠੀਕ ਆ ਖੜਕਾ ਕੇ ਅੰਦਰ ਜਾਣਾ ਪਊਗਾ ਤਾਂ ਦੱਸੋ ਕੀ ਕਰੋਗੇ ਜੇ ਇੱਕ ਕਾਨੂੰਨ ਚ ਪਾਸ ਹੋ ਗਈ ਤੇ ਤੁਸੀਂ ਫਿਰ ਕਤਲੇਆਮ ਖੂਨ ਖਰਾਬੇ ਕਹੋਗੇ ਅਸੀਂ ਤਾਂ ਚੱਲ ਜੁਝਾਰੂ ਕੌਮ ਆ ਅਸੀਂ ਤਾਂ ਨਹੀਂ ਲੱਗਣ ਦੇਣੇ, ਅਸੀਂ ਪੈ ਜਾਵਾਂਗੇ ਇਸ ਚੀਜ਼ ਨੂੰ ਜਿਵੇਂ ਮਰਜ਼ੀ ਆਪਦਾ ਅਖੀਰ ਕਰਾਂਗੇ। ਪਰ ਹੋਰ ਬਹੁਤ ਸਾਰੀਆਂ ਇਹ ਜਿਹੀਆਂ ਕੌਮਾਂ, ਇਹ ਤਾਂ ਮੈਂ ਉਦਾਹਰਨ ਦੇ ਰਿਹਾ, ਜੇ ਕਿਸੇ ਨੂੰ ਵੀ ਇੱਦਾਂ ਕਰਕੇ ਤੁਸੀਂ ਕਰ ਸਕਦੇ ਹੋ। ਇੰਗਲੈਂਡ ਨੇ ਕੀ ਕੀਤਾ, ਇੰਗਲੈਂਡ ਨੇ ਉਹ ਮਨਿਓਰਿਟੀ ਲਈ ਆਪਦੇ ਕਾਨੂੰਨ ਲੈ ਕੇ ਆਈ, ਉਸ ਕਾਨੂੰਨ ਦੇ ਤਹਿਤ ਜਿਹੜਾ ਅੱਜ ਇੱਕ 2020 ਰੈਫਰੈਂਡਮ ਦੀ ਗੱਲ ਆਉਂਦੀ ਆ, ਉਹ ਸਭ ਤੋਂ ਵੱਡਾ ਹਥਿਆਰ ਮਨਿਓਰਿਟੀ ਨੂੰ ਦਿੱਤਾ, ਸਭ ਤੋਂ ਵੱਡਾ ਹਥਿਆਰ ਆ ਉਹ ਉੱਥੇ ਮਨਿਓਰਿਟੀ ਨੂੰ ਦਿੱਤਾ ਗਿਆ। ਉੱਥੇ ਇਹ ਕਿਹਾ ਗਿਆ, ਮੰਨ ਲਓ ਮਜੋਰਿਟੀ ਕੋਈ ਫੈਸਲਾ ਕਰਦੀ ਆ, ਆਪਦੀ ਬਹੁਮਤ ਨਾਲ ਫੈਸਲਾ ਕਰ ਦਿੰਦੀ ਆ, ਤੇ ਮਨਿਓਰਿਟੀ ਉਹਨੂੰ ਉਹਦੇ ਅਗੇਂਸਟ ਜਾ ਰਿਹਾ, ਇਨਸਾਨੀਅਤ ਦਾ ਘਾਣ ਹੋ ਰਿਹਾ, ਜਾਂ ਉਹ ਦੁਨੀਆਂ ਮਹਿਸੂਸ ਕਰ ਰਹੀ ਆ ਵੀ ਵਾਕਿਆ ਧੱਕਾ ਹੋ ਰਿਹਾ, ਤਾਂ ਉੱਥੇ ਕੀ ਆ ਵੀ ਉਹ ਕੌਮ ਰਿਫਰੈਂਡਮ ਦੇ ਵਿੱਚ ਹਿੱਸਾ ਲੈ ਪਾਊਗੀ, ਉਹਨਾਂ ਲਈ ਕਾਨੂੰਨ ਆ ਤੇ ਉਹ ਵੋਟਿੰਗ ਹੋਊਗੀ, ਉਸ ਵੋਟਿੰਗ ਦੇ ਵਿੱਚ ਜੇ ਉਹਨਾਂ ਦੀ ਬਹੁਮਤ ਆ ਜਾਂਦਾ, 19 ਜਿੰਨੀ ਕਿ ਲਿਮਿਟ ਰੱਖੀ ਹੈ ਵੀ ਉੱਥੋਂ ਤੱਕ ਲੋਕ ਵੋਟ ਪਾ ਦਿਆ ਉਸ ਕਮਿਊਨਿਟੀ ਦੇ ਲੋਕ, ਕਿਉਂਕਿ ਉਸ ਕਮਿਊਨਿਟੀ ਨੂੰ ਤਾਂ ਦੇਖਣਾ ਪਊਗਾ ਨਾ ਵੀ ਉਸ ਕਮਿਊਨਿਟੀ ਦੇ ਕੁਝ ਲੋਕ ਕਹਿ ਰਹੇ ਆ ਧੱਕਾ ਹੋ ਰਿਹਾ ਕਿ ਸਾਰੇ ਕਹਿ ਰਹੇ ਆ, ਜਾਂ ਕਿੰਨੀ ਵੱਧ ਪਰਸੈਂਟੇਜ ਕਹਿ ਰਹੇ ਆ। ਤਾਂ ਜੇ ਉਹ ਲੋਕ ਕਹਿ ਦਿੰਦੇ ਆ ਵੀ ਹਾਂ ਸਾਡੇ ਨਾਲ ਇਸ ਗੱਲ ਤੇ ਧੱਕਾ ਹੋਇਆ, ਸਾਡਾ ਕਾਨੂੰਨ ਆਪਦਾ ਹੋਣਾ ਚਾਹੀਦਾ, ਸਾਡਾ ਮੁਲਕ ਆਪਦਾ ਹੋਣਾ ਚਾਹੀਦਾ, ਏਦਾਂ ਛੋਟੇ ਛੋਟੇ ਮੁਲਕ ਹੋਂਦ ਚ ਆਏ ਆ, ਠੀਕ ਹੈ ਨਾ। ਉਹ ਪਾਵਰ ਪਾਵਰ ਨੂੰ ਜਦੋਂ ਉਹਨਾਂ ਨੇ ਮਨਿਓਰਿਟੀ ਨੂੰ ਪਾਵਰ ਦਿੱਤੀ ਜਾਂ ਉਹਦੇ ਲਈ ਇੱਕ ਲੈ ਕੇ ਆਏ, ਪਰ ਹੁਣ ਸਾਡੇ ਚ ਕਮੀ ਕੀ ਆ, ਸਾਡੇ ਸੰਵਿਧਾਨ ਚ ਹਜੇ ਤੱਕ ਮਨਿਓਰਿਟੀ ਲਈ 71 ਸਾਲ ਬਾਅਦ ਵੀ ਮਨਿਓਰਿਟੀ ਲਈ ਕੁਛ ਨਹੀਂ ਹੈ। ਸਾਡੇ ਸੰਵਿਧਾਨ ਦੇ ਵਿੱਚ ਅੱਜ ਵੀ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ, ਸਾਨੂੰ ਸੜਕਾਂ ਦੇ ਉੱਤੇ ਆ ਕੇ ਨਾਰੇ ਮੁਜ਼ਾਰੇ ਲਾਉਣੇ ਪੈਂਦੇ ਆ ਉਹਨਾਂ ਦੇ ਖਿਲਾਫ ਜਿਹੜੇ ਅਸੀਂ ਰਾਖੀ ਬਿਠਾਏ ਆ, ਜਿਹੜੇ ਚੁਣੇ ਹੋਏ ਬੰਦੇ ਆ। ਹੁਣ ਦੇਖੋ ਕੱਲ ਕਿੰਨੇ ਨਾਰੇ ਮੁਜ਼ਾਰੇ, ਕਿੰਨਾ ਕੁਛ ਬੰਦ ਹੋਇਆ, ਤੇ ਕਿਹਦੇ ਖਿਲਾਫ, ਜਿਹੜੇ ਰਾਖੇ ਆ, ਜਿਹੜੇ ਸੰਵਿਧਾਨ ਦੇ ਰਾਖੇ ਆ, ਜਿਹੜੇ ਕਹਿੰਦੇ ਅਸੀਂ ਸੰਵਿਧਾਨ ਮੁਤਾਬਕ ਸਰਕਾਰ ਚਲਾ ਰਹੇ ਆ, ਤੇ ਉਹਨਾਂ ਦੇ ਅਗੇਂਸਟ ਹੀ ਸਾਨੂੰ ਨਾਰੇ ਲਾਉਣੇ ਪੈ ਰਹੇ ਆ। ਸੋ ਇਸ ਕਰਕੇ ਜਿਹੜੀ ਲੋੜ ਹੈ ਇਸ ਟਾਈਮ ਨਾ, ਇੱਕ ਵੱਡੇ ਜਿਹੜੀ ਇੱਕ ਕਹਿ ਸਕਦੇ ਆ ਕੋਈ ਸਪੈਸ਼ਲ ਸ਼ਬਦ ਹੁੰਦਾ ਇਹਦਾ ਵੀ, ਆਪਾਂ ਨੂੰ ਘੋਖਣ ਦੀ ਕਹਿ ਦਿੰਦਾ ਮੈਂ ਪੰਜਾਬੀ ਚ ਕਹਾਂ, ਸੰਵਿਧਾਨ ਨੂੰ ਨਵੇਂ ਸਿਰੇ ਤੋਂ ਘੋਖਣ ਦੀ ਲੋੜ ਹੈ, ਨਵੇਂ ਸਿਰੇ ਤੋਂ ਘੋਖ ਕੇ ਰਿਵਿਊ ਦੀ। ਤੇ 70 ਸਾਲ ਦਾ ਜਿਹੜਾ 70 ਸਾਲ ਦੌਰਾਨ ਜਿਹੜੀਆਂ ਊਨਤਾਈਆਂ ਜਾਂ ਜਿਹੜੀਆਂ ਚੀਜ਼ਾਂ ਅਸੀਂ ਪਾਈਆਂ ਫੜੀਆਂ ਹੈਗੀਆਂ, ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਕੰਮ ਕੀਤਾ ਜਾਣਾ ਚਾਹੀਦਾ। ਉਦੋਂ ਜ਼ਮਾਨਾ ਹੋਰ ਸੀ, ਹੁਣ ਜ਼ਮਾਨਾ ਹੋਰ ਆ, ਹੁਣ ਜ਼ਮਾਨਾ ਹੋਣ ਕਰਕੇ ਜੇ ਮੰਨ ਲਓ ਇੱਕ 20-21 ਬੰਦਿਆਂ ਦੀ 51 ਕਾਨੂੰਨ ਦੇ ਗਿਆਨੀਆਂ ਦੀ ਟੀਮ ਬਣਾ ਦਿੱਤੀ ਜਾਂਦੀ ਆ, ਉਹਨਾਂ ਨੂੰ ਸ਼ੇਅਰ ਕਰ ਦਿੱਤੇ ਜਾਂਦੇ ਆ ਵੀ ਆਹ ਤੇ ਤੁਸੀਂ ਦੇਖਣਾ, ਤੇ ਉਦੋਂ ਬਾਅਦ ਉਹ ਅੱਜ ਦਾ ਯੁੱਗ ਇਹ ਆ ਵੀ ਜੇ ਕਿਸੇ ਵੀ ਮੁਲਕ ਦੀ ਕੋਈ ਚੰਗੀ ਚੀਜ਼ ਆ, ਠੀਕ ਆ, ਤਾਂ ਉਹ ਅਡਾਪਟ ਕੀਤੀ ਜਾ ਸਕਦੀ ਆ, ਤੇ ਉਹਨਾਂ ਨੂੰ ਤੁਸੀਂ ਅੱਜ ਗੂਗਲ ਕਰ ਸਕਦੇ ਹੋ, ਤੁਹਾਨੂੰ ਉਹ ਸੰਵਿਧਾਨ ਦੀ ਇੱਕ ਮਿੰਟ ਚ ਪਤਾ ਲੱਗ ਜੂਗਾ ਕਿਸੇ ਮਤ ਬਾਰੇ ਤੁਸੀਂ ਸੋਚ ਰਹੇ ਹੋ, ਤੁਸੀਂ ਦੇਖਣਾ ਅਮਰੀਕਾ ਇਸ ਬਾਰੇ ਕੀ ਕਰਦਾ, ਫਰਾਂਸ ਇਸ ਬਾਰੇ ਕਰਦਾ, ਨਿਊਜ਼ੀਲੈਂਡ ਕੀ ਕਹਿੰਦਾ ਗਾ। ਹੁਣ ਜਿਵੇਂ ਆਪਾਂ ਨਿਊਜ਼ੀਲੈਂਡ ਦੀ ਲਾਈਏ, ਜੇ ਨਿਊਜ਼ੀਲੈਂਡ ਦੀ ਗੱਲ ਆ ਜਾਂਦੀ ਹੈ, ਨਿਊਜ਼ੀਲੈਂਡ ਇੱਕ ਛੋਟਾ ਜਿਹਾ ਮੁਲਕ ਆ, 40-45 ਲੱਖ ਬੰਦਾ ਰਹਿੰਦਾ, ਠੀਕ ਆ, ਇੰਗਲੈਂਡ ਦੇ ਉਹ ਵੀ ਥੱਲੇ ਆ, ਪਰ ਤੁਸੀਂ ਉਹਦੇ ਕਾਨੂੰਨ ਦੇ ਦੇਖੋਗੇ ਕਈ ਚੀਜ਼ਾਂ ਦੀਆਂ ਆਉਂਦੀਆਂ, ਜਿਹੜੀ ਕਾਨੂੰਨੀ ਗੱਲਾਂ ਦੇਖੋਗੇ ਤੇ ਤਾਂ ਬੜੀ ਹੈਰਾਨੀ ਕਰਨ ਸਾਹਮਣੇ ਆਉਂਦੀਆਂ, ਬਹੁਤ ਹੈਰਾਨੀ ਕਰਨ, ਜਿਹੜੀਆਂ ਬੰਦਾ ਸੋਚ ਵੀ ਨਹੀਂ ਸਕਦਾ। ਮਨਿਓਰਿਟੀ ਅਸੀਂ ਕਹਿੰਦੇ ਹਾਂ, ਸਿੱਖ ਕੌਮ ਮਨਿਓਰਿਟੀ ਚ, ਪੰਜਾਬੀ ਭਾਸ਼ਾ ਮਨਿਓਰਿਟੀ ਚ ਅਸੀਂ ਇਹ ਕਹਿ ਦਿੰਦੇ ਆ, ਠੀਕ ਆ, ਪਰ ਤੁਸੀਂ ਹੈਰਾਨ ਹੋਵੋਗੇ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਵੀ ਭਾਸ਼ਾਵਾਂ, ਚਾਹੇ ਉਸ ਭਾਸ਼ਾਵਾਂ ਨੂੰ ਗਿਣਤੀ ਦੇ 10,000-2,000 ਬੰਦਾ ਬੋਲਦਾ, ਉਹਦੇ ਲਈ ਵੀ ਗੌਰਮੈਂਟ ਬੰਨਿਓ ਇੱਕ ਸਪੈਸ਼ਲ ਪਲਾਨ ਆ। ਤੇ ਪੰਜਾਬੀ ਤਾਂ ਹੁਣ ਬਹੁਤਾਤ ਹੋ ਗਈ ਆ, ਉੱਥੇ ਪੰਜਾਬੀ ਤਾਂ ਵਾਹਵਾ ਹੋ ਗਿਆ, ਤੇ ਪੰਜਾਬੀਆਂ ਲਈ ਤੁਸੀਂ, ਮੈਨੂੰ ਪਰਸੋਂ ਹੀ ਪਤਾ ਲੱਗਿਆ ਵੀ ਨਿਊਜ਼ੀਲੈਂਡ ਗੌਰਮੈਂਟ ਨੇ ਨਾ, ਪਤਾ ਨੀ 13 ਬੰਦਿਆਂ ਨੂੰ, 13 ਪੰਜਾਬੀ ਪੱਤਰਕਾਰਾਂ ਨੂੰ ਪੇ ਕਰ ਰਹੀ ਹੈ ਨਿਊਜ਼ੀਲੈਂਡ ਗੌਰਮੈਂਟ $50,000 ਇੱਕ ਨੂੰ।
ਅੱਛਾ,
ਤੁਸੀਂ ਹੁਣ ਜਿਹੜੇ ਸਾਡੇ ਨਿਊਜ਼ੀਲੈਂਡ ਤੋਂ ਪੱਤਰਕਾਰ ਭਰਾ ਤੇ ਬੜੇ ਹਿੱਕ ਠੋਕ ਕੇ ਕੰਮ ਕਰਦੇ ਆ, ਮਿਹਨਤ ਕਰਦੇ ਆ, ਰੋਜ਼ ਅਸੀਂ ਖਬਰਾਂ ਸੁਣਦੇ ਪੜ੍ਹਦੇ ਉਹਨਾਂ ਦੀਆਂ, ਤੇ ਬੜਾ ਅਸੀਂ ਹੈਰਾਨ ਹੁੰਦੇ ਆ ਵੀ ਇੰਨੇ ਐਕਟਿਵ ਕਿਵੇਂ ਆ ਉਹ, ਤੇ ਐਕਟਿਵ ਉਹਨਾਂ ਨੇ ਹੋਣੀ ਹੈ ਜਦੋਂ ਮੈਂ $50,000 ਕਮਾਉਂਦਾ ਨੀ, ਉਹਨਾਂ ਨੂੰ $50,000 ਮਿਲਦਾ ਖਬਰਾਂ ਦੇਣ ਦਾ।
ਤੇ ਚਲੀਏ ਸਰਕਾਰ ਕਹਿੰਦੀ ਨਿਊਜ਼ੀਲੈਂਡ ਦਾ ਅਪਲਾਈ ਕਰੀਏ ਦੋਵੇਂ ਜਣੇ,
ਉਹ ਮੈਂ ਤਾਂ ਬਾਈ ਨੂੰ ਤਰਨ ਦੀ ਬਿਲਾਸਪੁਰੀ ਨਾਲ ਕੱਲ੍ਹ ਗੱਲ ਚੱਲੀ ਜਾਂਦੀ ਸੀ ਮੇਰੀ, ਤੇ ਉਹ ਬਾਈ ਨੂੰ 2 ਸਾਲ ਹੋਇਆ, ਇਹਨੂੰ ਕਹਿੰਦਾ ਬਾਈ ਮੈਂ ਆਸਟ੍ਰੇਲੀਆ ਆ ਰਿਹਾ ਤੇ ਪਰ ਵੈਸੇ ਮੈਂ ਨਿਊਜ਼ੀਲੈਂਡ ਚ, ਮੈਨੂੰ $50,000 ਪੇ ਕਰ ਰਹੇ ਆ ਤੇ ਮੈਂ ਅਖਬਾਰ ਦੇ ਵਿੱਚ ਕੰਮ ਕਰ ਰਿਹਾ ਆਪਦੇ, ਉਹਨਾਂ ਬੰਨਿਓ ਸਰਕਾਰ ਬੰਨਿਓ ਅੱਡੋ ਅੱਡਾਂ ਚਲਾਏ ਹੋਏ ਆ, ਤੇ ਪੂਰਾ ਉਹਨਾਂ ਦਾ ਧਿਆਨ ਰੱਖਦੀ ਆ। ਹੁਣ ਜਿਵੇਂ ਕ੍ਰਿਕਟ ਮੈਚ ਹੋਇਆ, ਕੱਲੇ ਕੱਲੇ ਜਿਹੜੇ ਪਾਕਿਸਤਾਨ ਪੰਜਾਬੀ ਜਿਹੜੇ ਪੱਤਰਕਾਰ ਸੀ ਉਹਨਾਂ ਸਭ ਨੂੰ, ਉਹਨਾਂ ਨੂੰ VIP ਗੈਲਰੀ ਚ ਉਹਨਾਂ ਨੇ ਆਪ ਥਾਂ ਦਿੱਤਾ, ਹੋਰ ਜਾਣੀ ਏਦਾਂ ਕਾਨੂੰਨ ਹੋਣਾ ਚਾਹੀਦਾ ਵੀ ਪੰਜਾਬੀ ਕਮਿਊਨਿਟੀ ਆ, ਪੰਜਾਬੀ ਕਮਿਊਨਿਟੀ ਨੂੰ ਇਹ ਵੀ ਕਾਨੂੰਨ ਹੋ ਸਕਦਾ ਸੀ ਵੀ ਉਹਨਾਂ ਦੇ ਮੀਡੀਆ ਨੂੰ ਦੱਬ ਲਓ, ਉਹਨਾਂ ਕੋਲ ਉਹਨਾਂ ਦੇ ਰਾਈਟ ਖੋਲੋ ਤੇ ਉਹ ਚੀਕੀ ਜਾਣ ਤੇ ਉਹਨਾਂ ਦੀ ਕੋਈ ਆਵਾਜ਼ ਨਾ ਪਹੁੰਚੇ, ਕਿਤੇ ਸਰਕਾਰ ਉਸੇ ਲਈ ਪੈਸੇ ਦੇ ਰਹੀ ਹੈ ਵੀ ਆਹ ਲੋ ਤਨਖਾਹ ਤੇ ਆਪਦੇ ਸਮੱਸਿਆਵਾਂ ਆਪਦੀਆਂ ਆਵਾਜ਼ ਬਣ ਕੇ ਆਹ ਅਖਬਾਰ ਕੱਢੋ ਜੀ, ਆਹ ਮੀਡੀਆ ਚਲਾਓ ਜੀ, ਤੇ ਕਿੱਡੀ ਹੈਰਾਨੀ ਦੀ ਗੱਲ ਆ। ਇਹ ਹੋਣਾ ਚਾਹੀਦਾ ਕਾਨੂੰਨ। ਸੋ ਇਸ ਕਰਕੇ ਜਿਹੜੀ ਮੇਰੀ ਅੱਜ ਦੀ ਜਿਹੜੀ ਗੱਲ ਚ, ਜੇ ਹੁਣ ਆਪਾਂ ਆਸਟ੍ਰੇਲੀਆ ਦੀ ਥੋੜੀ ਜਿਹੀ, ਇੰਡੀਆ ਦਾ ਤਾਂ ਆਪਾਂ ਦੇਖ ਲਿਆ ਵੀ ਮਿਨੋਰਟੀ ਨਾਲ ਧੱਕਾ, ਤੇ ਧੱਕਾ ਆਸਟ੍ਰੇਲੀਆ ਚ ਵੀ ਮਿਨੋਰਟੀ ਨਾਲ ਹੁੰਦਾ, ਧੱਕਾ ਹੋਇਆ ਵੀ ਆ ਮਿਨੋਰਟੀ ਨਾਲ। ਜੇ ਹੁਣ ਆਸਟ੍ਰੇਲੀਆ ਦੀ ਪਹਿਲੀ ਤਾਂ ਪਹਿਲਾਂ ਤਾਂ ਸਭ ਤੋਂ ਵੱਡਾ ਧੱਕਾ ਤਾਂ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਆ, ਮੂਲ ਨਿਵਾਸੀਆਂ ਦੇ ਮਾਮਲੇ ਦੇ ਵਿੱਚ ਨਾ ਮੇਰੇ ਕੋਲੇ ਕੱਲ ਪਰਸੋਂ ਵੀ ਮੈਂ ਕੁਛ ਪੜ੍ਹ ਰਿਹਾ ਸੀ, ਮੈਨੂੰ ਅੱਜ ਵੀ ਤੜਕੇ ਬਾਈ ਸਨੀ ਹੋਰਾਂ ਨਾਲ ਗੱਲ ਕਰ ਰਹੀ ਸੀ, ਤੇ ਮੈਨੂੰ ਇੱਕ ਦੋ ਗੱਲਾਂ ਬਾਰੇ ਪਤਾ ਲੱਗਿਆ। ਮੈਂ ਉਹਨੂੰ ਤਸਦੀਕ ਕਰਨੀਆਂ ਚਾਹੂੰਗਾ ਛੇਤੀ, ਤਸਦੀਕ ਕਰਕੇ ਆਪਾਂ ਉਸ ਤੇ ਗੱਲਬਾਤ ਤਾਂ ਕਰਾਂਗੇ, ਪਰ ਮੈਂ ਇੱਕ ਨੋਰਮਲ ਜੀ ਜੇ ਦੱਸਾਂ ਤਾਂ ਇਹ ਸੁਣਨ ਢਾ ਰਹੀ ਹੈ ਗੱਲ ਵੀ ਜਿਹੜੀ ਇਹਨਾਂ ਨੂੰ ਜਿਹੜਾ ਮੂਲ ਨਿਵਾਸੀ ਹੈ ਇਹਨਾਂ ਨੂੰ ਐਜ ਏ ਸਿਟੀਜ਼ਨ ਨਹੀਂ ਮੰਨਿਆ ਜਾਂਦਾ ਇੱਥੇ। ਜਿਹੜਾ ਬਨਸਪਤੀ ਨੂੰ ਇੱਥੇ ਜਿਹੜੇ ਨੇਟਿਵ ਨੇਟਿਵ ਪੌਦਿਆਂ ਨੂੰ
ਫਲੋਰਾ ਤੇ ਫੌਨਾ ਚ, ਇਹਨਾਂ ਨੂੰ ਫਲੋਰਾ ਤੇ ਫੌਨਾ ਚ ਗਿਣਿਆ ਜਾਂਦਾ ਵੇ, ਪਸ਼ੂ ਪੰਛੀਆਂ ਨੂੰ
ਗਿਣਿਆ ਜਾਂਦਾ। ਹਾਂ ਤੇ ਇਹਨਾਂ ਨੂੰ ਦੇਖ ਲੋ ਬੰਦੇ ਨੀ ਮੰਨਿਆ ਜਾਂਦਾ, ਹੈਰਾਨੀ ਦੀ ਗੱਲ ਤਾਂ ਇਹ ਹੈ ਨਾ। ਤੇ ਭਾਵੇਂ ਕੇਵਨ ਰੋਡ ਮਾਫ਼ੀ ਵੀ ਮੰਗ ਗਿਆ ਸੀ ਉਦੋਂ, ਤੇ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਅਸੀਂ ਦੇਖਦੇ ਹਾਂ ਇਹ ਖਾਨਾ ਪੂਰਤੀ ਵੀ ਕਰਦੇ ਆ, ਜਿੱਥੇ ਕੁਛ ਬੋਲਣਾ ਹੋਵੇ ਉੱਥੇ ਪਹਿਲਾਂ ਇਹਨਾਂ ਤੋਂ ਸ਼ੁਰੂ ਕਰਦੇ ਆ ਗੱਲ, ਇਹਨਾਂ ਦਾ ਝੰਡਾ ਵੀ ਲਾਉਂਦੇ ਆ, ਸਭ ਕੁਛ ਕਰਦੇ ਆ, ਪਰ ਕੀ ਇਹਨਾਂ ਨੂੰ ਉਹ ਅਧਿਕਾਰ ਦਿੱਤੇ ਹੋਏ ਆ ਜਦੋਂ ਤੁਸੀਂ ਬੰਦਾ ਹੀ ਨੀ ਮੰਨ ਰਹੇ? ਕਿਤੇ ਤਾਂ ਇਹਨਾਂ ਨੂੰ ਫਸਟ ਸਿਟੀਜ਼ਨ ਦਾ ਮਿਲਣਾ ਚਾਹੀਦਾ ਸੀ ਇਹਨਾਂ ਨੂੰ, ਇਹ ਫਸਟ ਸਿਟੀਜ਼ਨ ਆ ਇੱਥੋਂ ਦੇ, ਤੇ ਕਿਤੇ ਇਹਨਾਂ ਨੂੰ ਇਹ ਮੰਨਿਆ ਜਾ ਰਿਹਾ ਵੀ ਇਹ ਬਨਸਪਤੀ ਆ ਇੱਥੋਂ ਦੀ।
ਦੇਖੋ ਮਿੰਟੂ ਭਾਜੀ, ਮੈਂ ਤੁਹਾਡੇ ਨਾਲ ਸਹਿਮਤ ਹੈ, ਇਸ ਤਰ੍ਹਾਂ ਹੋਈ ਹੈ ਗੱਲ, ਹੁਣ ਮੈਨੂੰ ਨੀ ਲੱਗਦਾ ਹੁਣ ਨੀ ਹੈਗੀ ਇਹ ਗੱਲ, ਇਹ ਖਤਮ ਹੋ ਚੁੱਕੀ ਹੈ, ਜਦੋਂ ਅਬਰੀਜਨਲਸ ਨੂੰ ਵੋਟਿੰਗ ਰਾਈਟ ਮਿਲਿਆ ਨਾ ਉਦੋਂ ਖਤਮ ਹੋ ਗਈ ਸੀ, ਪਰ ਪਹਿਲਾਂ ਜ਼ਰੂਰ ਸੀ। ਮੈਂ ਇਹ ਪੜ੍ਹਿਆ, ਪਰ ਦੇਖੋ ਕਹਾਣ ਵੀ ਕੀਤਾ ਬੜਾ, ਹਰੇਕ ਥਾਂ ਜਾ ਕੇ ਧੱਕਾ ਹੁੰਦਾ ਹੀ ਹੈ ਜਦੋਂ ਦੂਸਰੇ ਦੇਸ਼ ਤੇ ਕਬਜ਼ਾ ਕਰਨਾ ਹੁੰਦਾ ਹੈ, ਤੇ ਪਰ ਹੁਣ ਜਿਹੜੇ ਨੇ ਉਹ ਅੱਗੇ ਨਾਲੋਂ ਬਹੁਤ ਹਾਲਾਤ ਜਿਹੜੇ ਸੁਧਰੇ ਹੋਏ ਨੇ, ਕਿਉਂਕਿ ਹੁਣ ਸੋਸ਼ਲ ਮੀਡੀਆ ਵੀ ਆ ਗਿਆ, ਲੋਕਾਂ 'ਚ ਜਾਗਰੂਕਤਾ ਵੀ ਆ ਗਈ ਹੈ, ਪਰ ਜਿਹੜਾ ਹਜੇ ਅੰਡਰਲਾਈਨ ਜਿਹੜਾ ਪਿੱਛੇ ਬੈਕਗਰਾਊਂਡ ਦੇ ਵਿੱਚ ਧੱਕਾ ਇਹ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਵੀ ਗੱਲਬਾਤ ਕਰ ਰਿਹਾ ਭਾਈਚਾਰੇ ਨਾਲ, ਉਹ ਕਹਿੰਦੇ ਵੀ ਬਹੁਤ ਸਾਰੇ ਜਾਲੀ ਸਾਡੇ ਬਣੇ ਹੋਏ ਨੇ, ਮਤਲਬ ਉਹ ਜੀ ਸਾਡਾ ਦਾਦਾ ਓਰਿਜਿਨਲ ਸੀ, ਉਹ ਕਹਿੰਦਾ ਜਾਲੀ ਬਣ ਕੇ ਸਾਰੇ ਬੈਨੀਫਿਟ ਉਹ ਮੂਹਰੇ ਚੱਕੀ ਜਾ ਰਹੇ ਨੇ, ਉਹੀ ਸਾਰੇ ਬੋਰਡਾਂ ਦੇ ਉੱਤੇ ਬਹਿੰਦੇ ਨੇ, ਉਹੀ MLA ਬਣਦੇ ਨੇ, ਉਹ ਜਾਣੀ ਕਿ ਜਾਲੀ ਖੜੇ ਕਰਕੇ ਉਹ ਕਰ ਕਰ ਕੇ ਉੱਪਰ ਉੱਪਰ ਮਿਲਾਈ ਮਿਲਾਈ ਚੱਕੇ ਜਾਂਦੇ ਨੇ, ਤੇ ਲੋਕਾਂ ਤੱਕ ਜਿਹੜੀ ਹੈ ਉਹ ਗੱਲ ਜਾਂ ਬੈਨੀਫਿਟ ਨਹੀਂ ਪਹੁੰਚਦੇ। ਸੋ ਇਹ ਇੱਕ ਸ਼ੋਸ਼ਣ ਵਿਦ ਇਨ ਕਮਿਊਨਿਟੀ ਹੋ ਰਿਹਾ ਉਹਨਾਂ ਦੇ ਕਮਿਊਨਿਟੀ ਦੇ ਵਿੱਚੋਂ, ਸਾਡੇ ਵੀ ਇੱਦਾਂ ਹੀ ਹੋ ਜਾਂਦੀ ਹੈ ਨਾ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਕਈ ਲੋਕ ਹੁਣ ਅਸੀਂ ਪਿਛਲੇ 2-3 ਸਾਲਾਂ ਚ ਇਹੋ ਜਿਹੇ ਦੇਖੇ ਨੇ ਜਿਨ੍ਹਾਂ ਨੇ ਕਦੇ ਕੋਈ ਕੰਮ ਹੀ ਨਹੀਂ ਕੀਤਾ ਸੀ, ਅਸੀਂ ਦੇਖੇ ਪਤਾ ਹੀ ਨਹੀਂ ਸੀ ਕੌਣ ਹੈ ਬੰਦੇ, ਹਨਾ, ਤੇ ਉਹ ਬਸ ਮਿਨਿਸਟਰਾਂ ਨਾਲ ਲਾਗੇ ਛਾਗੇ ਹੋ ਗਏ ਫੋਟੋਆਂ ਖਿਚਾ ਕੇ, ਐਂਡ ਹੁਣ ਉਹ ਪੋਰਟਰੇ ਕਰ ਰਹੇ ਨੇ ਅਸੀਂ ਲੀਡਰ ਹਾਂ, ਅਸੀਂ ਮਤਲਬ ਕਮਿਊਨਿਟੀ ਨੂੰ ਲੀਡ ਕਰ ਰਹੇ ਹਾਂ, ਹਾਲਾਂਕਿ ਉਹ ਕਮਿਊਨਿਟੀ 'ਚ ਉਹਨਾਂ ਦੀ ਕੋਈ ਸਟੈਂਡਿੰਗ ਨਹੀਂ ਹੈਗੀ ਬੰਦਿਆਂ ਦੀ, ਹਨਾ। ਸੋ ਉਹ ਸ਼ੋਸ਼ਣ ਸਰਕਾਰਾਂ ਦੀ ਜਾਂ ਸੰਵਿਧਾਨ ਦੇ ਵਿੱਚ ਨਹੀਂ ਹੋ ਰਹੀ, ਉਹ ਸੰਵਿਧਾਨ ਦੇ ਕੁੱਛੜ ਚੜ ਕੇ ਕੁਛ ਲੋਕ ਵਿਦ ਇਨ ਕਮਿਊਨਿਟੀ ਕਰ ਰਹੇ ਨੇ, ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਆਪਾਂ ਗੱਲ ਚਲੋ ਅੱਜ ਸੰਵਿਧਾਨ ਦੀ ਹੀ ਕਰਦੇ ਹਾਂ, ਸੰਵਿਧਾਨ ਦੇ ਵਿੱਚ ਸਾਰੇ ਮੈਕਨਿਜ਼ਮ ਆਲਮੋਸਟ ਹੁੰਦੇ ਨੇ, ਉਹਨਾਂ ਨੂੰ ਸੋਧ ਕੀਤੀ ਜਾ ਸਕਦੀ, ਉਹਨਾਂ ਦਾ ਰਿਵਿਊ ਕੀਤਾ ਜਾ ਸਕਦਾ, ਉਹ ਤਾਂ ਕੀਤਾ ਜਾ ਸਕਦਾ ਜਿਹੜੀ ਆਪਾਂ ਅੱਜ ਮਨੋਰਟੀ ਦੀ ਗੱਲ ਕਰਦੇ ਹਾਂ ਵੀ ਮਨੋਰਟੀ, ਪਰ ਜੇ ਉਹ ਮਨੋਰਟੀ ਇਕੱਠੀ ਹੋਵੇ, ਜੇ ਉਹ ਮਨੋਰਟੀ ਦੇ ਵਿੱਚ ਦਮ ਹੋਵੇ ਤਾਂ ਉਹ ਬਹੁਤ ਕੁਛ ਕਰ ਸਕਦੀ ਆ। ਪਰ ਗੱਲ ਤਾਂ ਇਹ ਹੈ ਵੀ ਆਪਸ ਦੇ ਵਿੱਚ ਹੀ ਉਹਨਾਂ ਦੇ ਵਿੱਚ, ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਹੁੰਦਾ ਸਿਧਾਂਤ ਵੀ ਆ, ਸਿਧਾਂਤ ਤੇ ਆਪਾਂ ਖੜੇ ਹਾਂ, ਦੂਜੀ ਗੱਲ ਇਹ ਹੁੰਦੀ ਹੈ ਵੀ ਉਹਨਾਂ ਦੇ ਵਿੱਚੋਂ ਜਿਹੜੇ ਪ੍ਰਟੈਂਡ ਕਰਦੇ ਆ ਕਿ ਅਸੀਂ ਲੀਡਰ ਬਣਨਾ ਆ ਪਰ ਹੁੰਦਾ ਉਹਨਾਂ 'ਚ ਦਮ ਹੈ ਨਹੀਂ, ਉਹ ਸਹੀਆਂ ਨੂੰ ਪਿੱਛੇ ਛੱਡ ਕੇ ਉਹ ਫਿਰ ਹੱਥ ਠੋਕੇ ਬਣ ਜਾਂਦੇ ਨੇ ਮੈਜੋਰਟੀ ਵਾਲਿਆਂ ਦੇ, ਉਹਨਾਂ ਦੇ ਅਵਾਰਡ ਲੈਣੇ, ਹੁਣ ਅੱਜ ਜਿਹੜੇ 26 ਜਨਵਰੀ ਦੇ ਅਵਾਰਡ ਮਿਲਣੇ ਨੇ ਜਾਂ ਮਿਲਣੇ ਆ, ਇਹ ਕੀ ਅਵਾਰਡ ਕੀ ਹੁੰਦਾ ਆ? ਅਵਾਰਡ ਇਹੀ ਹੁੰਦਾ ਨਾ ਵੀ ਬਾਈ ਤੂੰ ਆਹ ਕੰਮ ਕਰੇਗਾ ਨਾ, ਜੇ ਤਾਂ ਤੂੰ ਸਾਡੇ ਕਹਿਣੇ ਚ ਕਰੇਗਾ ਜਿੱਦਾਂ ਅਸੀਂ ਚਾਹੁੰਦੇ ਆ ਵੀ ਤੂੰ ਕਰਨੇ ਚਾਹੀਦੇ, ਫੇਰ ਤੈਨੂੰ ਅਵਾਰਡ ਮਿਲੂਗਾ। ਠੀਕ ਹੈ, ਉਹ ਬੰਦੇ ਸਾਰੀ ਉਮਰ ਹੀ ਆਪਣੇ ਅਵਾਰਡ ਨੂੰ ਲੈਣ ਦੇ ਲਈ, ਪ੍ਰੋਟੈਕਟ ਕਰਨ ਦੇ ਲਈ, ਉਹ ਫਿਰ ਮਨੋਰਟੀ ਦਾ ਆਪਣੀ ਕਮਿਊਨਿਟੀ ਦਾ ਘਾਣ ਕਰਨ ਲੱਗ ਪੈਂਦੇ ਨੇ, ਉਹਨਾਂ ਦੇ ਜਿਹੜੇ ਇੰਟਰਸਟ ਹੈ ਉਹਨਾਂ ਨੂੰ ਪਿੱਛੇ ਛੱਡ ਕੇ ਮੈਜੋਰਟੀ ਦੇ ਇੰਟਰਸਟ ਵੱਲ ਨੂੰ ਦੇਖਣ ਲੱਗ ਪੈਂਦੇ ਕਿ ਮੈਂ ਮੈਜੋਰਟੀ ਤੋਂ ਇੱਕ ਤਗਮਾ ਲੈਣਾ ਆ। ਇਹ ਇੱਕ ਬਹੁਤ ਵੱਡੀ, ਅੱਜ ਜਿਹੜੇ ਤਗਮੇ ਮਿਲ ਰਹੇ ਨੇ ਇਹ ਉਹਨਾਂ ਨੂੰ ਮਿਲੇ ਨੇ ਜਿਨ੍ਹਾਂ ਨੇ ਆਪਣੇ ਉਸ ਮੈਜੋਰਟੀ ਨੂੰ ਖੁਸ਼ ਕੀਤਾ। ਇਹ ਮੇਰੇ ਵਿਚਾਰ
ਮੈਂ ਬਿਲਕੁਲ ਇਸ ਨਾਲ ਸਹਿਮਤ ਹਾਂ ਸਿੱਧੂ ਸਾਹਿਬ। ਮੈਂ ਖੁਦ ਇਹਨਾਂ ਦੇ ਅਵਾਰਡ ਸਿਸਟਮ ਦੇ ਵਿਚੋਂ ਦੇਖਿਆ, ਝਾਗ ਚੁੱਕਿਆ। ਮੈਂ ਖੁਦ ਦੋ ਵਾਰ ਨੋਮੀਨੇਸ਼ਨ ਮਿਲ ਚੁੱਕੀ ਹੈ, ਦੋ ਵਾਰ ਮੈਨੂੰ ਅਵਾਰਡ ਕਿਹਾ, ਦੋ ਤਿੰਨ ਵਾਰੀ ਨੋਮੀਨੇਸ਼ਨ ਮਿਲ ਚੁੱਕੀ ਆ। ਮੈਂ ਉਹਦੇ ਵਿੱਚ ਨੋਟ ਇਹ ਗੱਲ ਕੀਤੀ ਆ ਵੀ ਚਲੋ ਮੰਨ ਲੈਂਦੇ ਹਾਂ ਵੀ ਸਾਨੂੰ ਇਹ ਤਾਂ ਨੀ ਕਹਿੰਦੇ ਵੀ ਤੁਸੀਂ ਆਹ ਕਰੋ, ਹੁਣ ਜੇ ਤੁਸੀਂ ਅਵਾਰਡ ਲੈ ਲਿਆ ਉਹ ਕਰੋ। ਪਰ ਉਹਦੇ ਵਿੱਚ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕੁਛ ਗੱਲ ਹੋਰ ਸੀ। ਉਦੋਂ ਜਿਹੜੇ ਜੈਨੂਨ ਪਰਸਨ ਸੀ ਉਹ ਆਪਦੀ ਆਪਦੀ ਨੋਮੀਨੇਸ਼ਨ ਕਰ ਰਹੇ ਸੀ ਤੇ ਉਹਨਾਂ ਨੂੰ ਅਵਾਰਡ ਲਈ ਨੋਮੀਨੇਟ ਉਹ ਰਾਈਟ ਪਰਸਨ ਜਿਹੜੇ ਕਰ ਰਹੇ ਸੀ। ਹੁਣ ਪੋਜੀਸ਼ਨ ਇਹ ਆ ਗਈ, ਹੁਣ ਕੋਈ ਵੀ ਬੰਦਾ ਆਪਦੀ ਐਪਲੀਕੇਸ਼ਨ ਪੰਜ ਸੱਤ ਬੰਦਿਆਂ ਤੋਂ ਇਧਰੋਂ ਸਾਈਨ ਕਰਾ, ਪੰਜ ਸੱਤ ਬੰਦਿਆਂ ਤੋਂ ਇਧਰੋਂ ਸਾਈਨ ਕਰਾ ਤੇ ਉਹ ਭਰ ਦਿੰਦਾ ਜੀ। ਤੇ ਭਰ ਕੇ ਉਹ ਸਾਈਨ ਕਰਕੇ ਤੁਸੀਂ ਉਹਨੂੰ ਜਿਹੜੀ ਗੌਰਮੈਂਟ ਨੂੰ ਦੇ ਦਿੰਦੇ ਹੋ ਤੇ ਉੱਥੇ ਜਿਹੜੇ ਗੌਰਮੈਂਟ ਦੇ ਬੈਠੇ ਜਿਹੜੇ ਨੁਮਾਇੰਦੇ ਆ ਜਿਨ੍ਹਾਂ ਦੀ ਪਾਵਰ ਆ ਜਿਹੜੀ, ਕਿਉਂਕਿ ਦੇਖੋ ਹੁਣ ਜਦੋਂ ਇੱਕ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਉਹ ਆਪਦੇ ਬੰਦਿਆਂ ਨੂੰ ਚੇਅਰਮੈਨੀਆਂ ਦਿੰਦੀ ਆ, ਜਿਹੜੇ ਬੋਰਡ ਆ ਉਹ ਆਪਦੇ ਬਣਾਉਂਦੀ ਆ, ਠੀਕ ਆ। ਉਹ ਬੋਰਡ ਫਿਰ ਬੈਠ ਕੇ ਫੈਸਲਾ ਕਰਦੇ ਆ ਵੀ ਕਿਹਨੂੰ ਦੇਣਾ, ਕਿਵੇਂ ਦੇਣਾ, ਕੀ ਕਰਨਾ। ਜੇ ਹੁਣ ਪਾਰਦਰਸ਼ਤਾ ਹੋਵੇ ਤਾਂ ਪਾਰਦਰਸ਼ਤਾ, ਮੈਂ ਆਪਾਂ ਅਸੀਂ ਕਈ ਵਾਰੀ ਨਾ ਉਹੀ ਅੰਨੇ ਹੋ ਜਾਂਦੇ ਵੀ ਆਸਟ੍ਰੇਲੀਆ ਇੱਥੇ ਤਾਂ ਗਲਤ ਕੁਛ ਹੁੰਦਾ ਹੀ ਨੀ, ਅਸੀਂ ਐਂ ਕਹਿ ਦਿੰਦੇ ਆਮ ਹੀ, ਇੱਥੇ ਵੀ ਸਭ ਕੁਛ ਹੁੰਦਾ ਇਹਨੂੰ ਆਪਾਂ, ਇੱਥੇ ਲੈਵਲ ਬਦਲ ਜਾਂਦਾ, ਗੱਲਾਂ ਬਦਲ ਜਾਂਦੀਆਂ, ਪਰ ਹੁੰਦਾ ਉਵੇਂ ਕੁਛ ਹੀ ਆ। ਮੈਂ ਆਪਦਾ ਨਿੱਜੀ ਤਜਰਬਾ ਜਿੱਥੇ ਸ਼ੇਅਰ ਜ਼ਰੂਰ ਕਰੂੰਗਾ
ਜੀ।
ਮੈਨੂੰ ਅਵਾਰਡ 14-15 ਚ ਇਹਨਾਂ ਨੇ ਮੈਨੂੰ ਰਨਰ ਅਪ ਦਾ ਅਵਾਰਡ ਦਿੱਤਾ, 17 ਚ ਫੇਰ ਮੇਰਾ ਕਿਸੇ ਨੇ ਨੋਮੀਨੇਟ ਕਰਤਾ ਜੀ, ਠੀਕ ਹੈ ਜੀ। 18 ਚ ਫੇਰ ਨੋਮੀਨੇਸ਼ਨ ਕਰਤੀ ਤੇ ਮੈਨੂੰ ਉਹਦੇ ਲੈਟਰ ਆ ਕੇ ਆਉਂਦੇ ਰਹੇ ਜੀ ਵੀ ਸੋਰੀ ਤੇਰੇ ਨਾਲੋਂ ਵੱਧ ਡਿਜ਼ਰਵ ਕਰਦਾ ਕੋਈ ਬੰਦਾ ਸਾਡੇ ਕੋਲ ਆ ਗਿਆ
ਤੇ
ਇਸ ਕਰਕੇ ਅਸੀਂ ਤੇਰੀ ਐਪਲੀਕੇਸ਼ਨ ਕੰਸਿਡਰ ਨਹੀਂ ਕਰ ਰਹੇ, ਠੀਕ ਹੈ ਜੀ। ਹੁਣ 14 ਚ ਜਿਹੜੀ ਮੇਰੀ ਪ੍ਰੋਫਾਈਲ ਸੀ ਉਹਦੇ ਨਾਲੋਂ 18 ਦੀ ਪ੍ਰੋਫਾਈਲ ਮੇਰੀ 300 ਤੋਂ 500 ਗੁਣਾ ਜ਼ਿਆਦਾ ਵੱਡੀ ਵੱਡੀ ਹੋ ਗਈ ਸੀ, ਠੀਕ ਆ। ਜਦੋਂ 14 ਚ ਮੈਨੂੰ ਅਵਾਰਡ ਮਿਲ ਰਿਹਾ ਉਦੋਂ ਜਿਹੜੀ ਮੇਰੀ ਪ੍ਰੋਫਾਈਲ ਸੀ ਉਹਦੇ ਨਾਲੋਂ 18 ਦੀ ਪ੍ਰੋਫਾਈਲ 300-400 ਗੁਣਾ ਵੱਡੀ ਸੀ ਤੇ ਉਸ ਪ੍ਰੋਫਾਈਲ ਨੂੰ ਉਹਨਾਂ ਨੇ ਰਿਜੈਕਟ ਕਰਤਾ। ਫਿਰ ਇਹਦਾ ਮਤਲਬ ਇਹ ਹੋਇਆ ਵੀ 14 ਤੋਂ ਲੈ ਕੇ 18 ਤੱਕ ਪੈਰਲਰ ਜਿਹੜੇ ਬੰਦੇ ਨੂੰ ਦਿੱਤਾ ਗਿਆ ਉਹ ਮੇਰੇ ਨਾਲ ਕਿਤੇ ਵੱਧ ਪਰਫਾਰਮ ਕਰਦਾ ਰਿਹਾ, ਮੇਰੇ ਨਾਲ ਵੱਧ ਉਹਨੇ ਅੱਗੇ ਵੱਧ ਕੇ ਆਇਆ, ਉਹਨੇ ਜਾਂ ਕੰਮ ਕੀਤੇ ਜਾਂ ਜੋ ਵੀ ਕੁਛ ਕੀਤਾ। ਤਾਂ ਇਹਦਾ ਮਤਲਬ ਫਿਰ ਉਹ ਤਾਂ ਲੁਕੀ ਨੀ ਹੋ ਸਕਦੀ ਗੱਲ। ਜੇ ਅੱਜ ਮੈਂ ਆਪਦੀ ਗੂਗਲ ਕਰ ਸਕਦਾ, ਮੈਂ ਹੁਣ ਜੇ ਗੂਗਲ ਤੇ ਮਿੰਟੂ ਬਰਾੜ ਲਿਖਦਾ ਤਾਂ ਮੇਰੇ ਕੋਲੇ ਅੰਕੜਾ ਆ ਜਾਂਦਾ ਵੀ ਭਾਈ ਆ ਲੋ ਜੀ 2,65,000 ਪੇਜ ਖੁੱਲ ਗਏ ਜਾਂ 1,65,000 ਪੇਜ ਖੁੱਲ ਗਏ, ਖੋਜ ਕਰੋ ਕੁਛ ਵੀ ਨਾ ਗੂਗਲ ਕਰੇ ਤੂੰ। ਇਹ ਉਹ ਦੇਖੋ ਕੋਈ ਮੇਰੇ ਪਾਏ ਤਾਂ ਹੈ ਨੀ, ਉਹ ਜਿਹੜੇ ਕੰਮ ਹੋ ਰਹੇ ਆ, ਕਿਤੇ ਜ਼ਿਕਰ ਹੋ ਰਿਹਾ, ਕਿਤੇ ਲੇਖਤ ਜਾ ਰਹੀ ਆ, ਕਿਤੇ ਰੇਡੀਓ ਸ਼ੋ ਜਾ ਰਿਹਾ, ਕਿਤੇ ਟੀਵੀ ਸ਼ੋ ਜਾ ਰਿਹਾ, ਉਹ ਐਡ ਆਨ ਹੋ ਹੀ ਗਿਆ ਇਸ ਤਰ੍ਹਾਂ, ਉਸੇ ਕਰਕੇ ਉਹ ਵਧੀ ਗਿਆ ਅੰਕੜਾ, ਠੀਕ ਆ। ਹੁਣ ਜਿਹੜੇ ਬੰਦੇ ਨੂੰ ਮਿਲਿਆ ਅਵਾਰਡ ਹੁਣ ਤੁਸੀਂ ਉਹਨੂੰ ਗੂਗਲ ਕਰ ਲਓ, ਉਹ ਗੂਗਲ ਕਰੇ ਤੋਂ 2 ਜਾਂ 3 ਫੋਟੋਆਂ ਲੱਭਦੀਆਂ ਤੇ ਉਹ ਵੀ ਫੋਟੋਆਂ ਨਾ ਕਿਸੇ ਹੋਰ ਬੰਦੇ ਦੀਆਂ, ਕਿਉਂਕਿ ਕਿਤੇ ਨਾ ਕਿਤੇ ਉਹ ਟੈਗ ਕੀਤਾ ਹੋਇਆ। ਮੈਂ ਸਮਝ ਗਿਆ ਵੀ ਆਹ ਬੰਦੇ ਨੂੰ ਮਿਲਿਆ ਤੇ ਇਹ ਬੰਦਾ, ਬਾਅਦ ਚ ਪਤਾ ਲੱਗਿਆ ਵੀ ਉਹਦੀ ਫੋਟੋ ਦੇ ਨਾਂ ਤੇ ਟੈਗ ਟੂਗਾ ਕੋਈ ਤਾਂ ਆ ਰਹੀ ਆ, ਤੇ 3 ਜਾਂ 4 ਚੀਜ਼ਾਂ ਖੁੱਲਦੀਆਂ ਤੇ 3-4 ਚੀਜ਼ਾਂ ਚ ਕੋਈ ਵੀ ਜਾਣਕਾਰੀ ਨੀ ਹੈਗੀ। ਤੇ ਜਦੋਂ ਮੈਂ ਡਿਪਾਰਟਮੈਂਟ ਨੂੰ ਪੁੱਛਦਾ ਵੀ ਤੁਸੀਂ ਕਿਵੇਂ ਸਰਵੇ ਕਰਦੇ ਹੋ, ਜਿਵੇਂ ਹੁਣ ਮੇਰੀ ਐਪਲੀਕੇਸ਼ਨ ਆਈ, ਮੇਰੀ ਐਪਲੀਕੇਸ਼ਨ ਚ ਲਿੰਕ ਦਿੱਤੇ ਹੋਏ ਆ ਵੀ ਭਾਈ ਆਹ ਸਾਡੇ ਆਹ ਅਸੀਂ ਕੰਮ ਕੀਤੇ, ਠੀਕ ਆ। ਉਹਨਾਂ ਲਿੰਕਾਂ ਤੇ ਤੁਸੀਂ ਜਾ ਕੇ ਦੇਖਦੇ ਹੋਵੋਗੇ, ਕਹਿੰਦੇ ਹਾਂ। ਫਿਰ ਮੈਂ ਕਿਹਾ ਵੀ ਮੇਰੇ ਵੀ ਲਿੰਕ ਦੇਖੇ ਹੋਣੇ ਆ, ਮੈਂ ਕਿਹਾ ਵੀ ਮੈਂ ਦੂਜੇ ਲਿੰਕ ਆ, ਕਹਿੰਦੇ ਜੀ ਤੁਸੀਂ ਉਹ ਜਿਵੇਂ ਰਾਈਟ ਆਫ ਇਨਫੋਰਮੇਸ਼ਨ ਆ ਇੱਥੇ ਜਿਹੜੀ, ਉਸ ਢੰਗ ਨਾਲ ਕਹਿੰਦੇ ਫਰੀਡਮ ਆਫ ਇਨਫੋਰਮੇਸ਼ਨ ਆ ਇੱਥੇ, ਕਹਿੰਦੇ ਤੁਸੀਂ ਫਰੀਡਮ ਆਫ ਇਨਫੋਰਮੇਸ਼ਨ ਲਈ ਐਪਲੀਕੇਸ਼ਨ ਲਾ ਲਓ ਤੇ ਫਿਰ ਅਸੀਂ ਉਹ ਰਿਕਾਰਡ ਦੇ ਦਾਂਗੇ ਜਿਹੜਾ ਉਹਨੇ ਐਪਲੀਕੇਸ਼ਨ ਦਿੱਤੀ ਹੈ ਜਿਹੜੀਆਂ ਚੀਜ਼ਾਂ ਦਿੱਤੀਆਂ। ਪਰ ਇਸ ਦੌਰਾਨ ਚਲੋ ਮੈਨੂੰ ਕੋਈ ਬੰਦਾ ਮਿਲਿਆ, ਉਹ ਆਦਾ ਕਹਿੰਦਾ ਦੇਖੋ ਕੋਈ ਫਾਇਦਾ ਨੀ ਇਸ ਚੀਜ਼ ਚ ਜਾਣ ਦਾ, ਨਾ ਤੇਰੀ ਕਿਸੇ ਨੇ ਸੁਣਨੀ ਆ ਨਾ ਕਰਨੀ ਆ, ਇਹ ਏਦਾਂ ਹੀ ਹੁੰਦੇ ਆ ਵੀ ਜਿਹੜੇ ਉੱਥੇ ਚਹੇਤੇ ਬੈਠੇ ਆ, ਕੋਈ ਤੈਨੂੰ ਨਾ ਚਾਹੁਣ ਵਾਲਾ ਬੈਠਾ ਹੋਊਗਾ ਤੇ ਉਹਨੇ ਤੇਰੀ ਐਪਲੀਕੇਸ਼ਨ ਨਾ ਕੰਸਿਡਰ ਹੀ ਨੀ ਹੋਈ
ਪੂਰੀ,
ਉਹ ਟੀਮ ਚ ਕੰਸਿਡਰ ਨੀ ਹੋਈ। ਜਿਹੜੇ ਟੀਮ 7 ਮੈਂਬਰ ਬੈਠੇ ਸੀ ਨਾ ਉਹਨਾਂ ਨੂੰ ਦਿਖਾਈ ਨੀ ਗਈ ਵੀ ਇਹ ਐਪਲੀਕੇਸ਼ਨ ਵੀ ਆਈ ਆ, ਠੀਕ ਹੈ ਨਾ। ਉਹ ਪਹਿਲੇ ਮੋੜ ਤੇ ਉਹਨੂੰ ਪਾਸੇ ਕਰਤਾ ਤੇ ਬਾਅਦ ਚ ਫਿਰ ਉਹੀ ਗੱਲ ਹੋਈ ਜੀ ਜਦੋਂ ਮੈਂ ਪੜਤਾਲਿਆ ਤੇ ਸਾਡੇ ਇੱਕ ਮਹਾਨ ਆਪਦੇ ਆਪ ਨੂੰ ਕਰਨਲ ਜਾਂ ਜਰਨਲ ਇਹੋ ਜਿਹਾ ਕੁਛ ਵੀ ਲਿਖਦੇ ਆ, ਤੇ ਉਹ ਬਾਅਦ ਉਦੋਂ ਉਂਗਲਾਂ ਵੀ ਉੱਠੀਆਂ ਸੀ ਵੀ ਇਹ ਜਾਲੀ ਡਾਕਟਰ ਜਾਲੀ ਕਰਨ ਵਾਲਾ, ਤੇ ਉਹ ਬੈਠੇ ਸੀ ਤੇ ਉਹਨਾਂ ਨੇ ਜਦੋਂ ਮੇਰਾ ਜ਼ਿਕਰ ਆਇਆ, ਇੱਕ ਵਾਰੀ ਮੈਂ ਕਿਤੇ ਉਹਨਾਂ ਦੀ ਫੋਟੋ ਨੀ ਛਾਪੀ ਸੀ ਅਖਬਾਰ ਚ ਕਿਸੇ ਘਰ ਤੇ, ਤੇ ਉਹ ਉਸ ਕਮੇਟੀ ਚ ਸੀ ਤੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਚੱਕ ਕੇ ਰੱਖ ਦਿੱਤੀ। ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਧਾਰ ਲਈ ਆਇਆ ਸੀ ਵੀ ਮੈਨੂੰ ਆਇਆ ਪਿਛਲੇ ਵਾਰੀ ਵੀ ਆਇਆ ਵੀ ਨੋਮੀਨੇਸ਼ਨ ਆਈ ਆ ਜੀ, ਨੋਮੀਨੇਸ਼ਨ ਦਿਓ ਜੀ ਤੁਸੀਂ ਇੰਨੇ ਸੋਸ਼ਲ ਲੀਜ਼ ਉਹ ਫਲਾਨੇ। ਫਿਰ ਮੈਂ ਕਿਹਾ ਨਹੀਂ,
ਫੈਸਲਾ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਲੈਣ ਦੇਣ ਨੀ ਤੁਹਾਡੇ ਫੀਲਡ ਨਾਲ, ਠੀਕ ਹੈ ਨਾ। ਦੇਖੋ ਮਿੰਟੂ ਬਰਾੜ ਆਪਣੇ ਆਪ ਦੇ ਵਿਚ ਇਕ ਐਕਸਪਰਟ ਬੰਦਾ ਹੈ ਮੀਡੀਆ ਦੇ ਵਿਚ, ਠੀਕ ਹੈ। ਹੁਣ ਜੇ ਅਵਾਰਡ ਦਵਾਣੇ ਹੋਣ ਤਾਂ ਜਿਹੜੀ ਕਮੇਟੀ ਆ ਓਹਦੇ ਵਿਚ ਉਹ ਬੰਦੇ ਲਏ ਜਾਣ ਜਿਹੜੇ ਮੀਡੀਆ ਨਾਲ ਕਨੈਕਟਡ ਆ, ਕਮਿਊਨਿਟੀ ਦੇ, ਓਹੀ ਫੈਸਲਾ ਕਰ ਸਕਦੇ ਆ ਨਾ, ਹੈ ਨਾ। ਔਰ ਤੁਸੀਂ ਹਾਂ, ਹੁਣ ਮੈਂ ਨਾ ਤੁਹਾਨੂੰ ਦੱਸਦਾ, ਜਦੋਂ ਮਾਰਕ ਜੱਕਰਬਰਗ ਨਾ ਜਿਹੜਾ ਫੇਸਬੁੱਕ ਵਾਲਾ, ਓਹਦੇ ਤੇ ਨਾ ਕੇਸ ਹੋਇਆ ਸੀ ਓਹਦੀ ਯੂਨੀਵਰਸਿਟੀ ਦੇ ਵਿਚ ਨਾ, ਓਹਨੇ ਜਦੋਂ ਕਾਰਾ ਕੀਤਾ ਸੀ ਪਹਿਲਾਂ ਫੇਸਬੁੱਕ ਵਾਲਾ, ਤੁਸੀਂ ਫਿਲਮ ਦੇਖੀ ਹੋਣੀ ਆ, ਦੇਖ ਲਿਓ, ਤਾਂ ਓਹਦੇ ਵਿਚ ਨਾ ਓਹਦੀ ਹੀਅਰਿੰਗ ਹੁੰਦੀ ਆ, ਓਹਨੂੰ ਬੋਰਡ ਸੱਦਦਾ ਯੂਨੀਵਰਸਿਟੀ ਦਾ, ਭੀ ਬਾਈ ਤੈਂ ਸਾਡਾ ਸਿਸਟਮ ਹੈਕ ਕਰ ਲਿਆ, ਔਰ ਸਿਸਟਮ ਹੈਕ ਕਰਕੇ ਓਹਦੀ ਤੂੰ ਕੁੜੀਆਂ ਤੇ ਵੋਟਾਂ ਪਵਾਤੀਆਂ ਸੀ, ਓਹਦੇ ਗਰਲਫ੍ਰੈਂਡ ਨਾਲ ਟੁੱਟ ਗਈ ਸੀ, ਤੇ ਉਹ ਫੇਰ ਇਨਵੈਸਟੀਗੇਟ ਹੋਈ ਤਾਂ ਸਾਰਾ ਕੁਛ। ਉਹ ਫੇਸਬੁੱਕ ਉੱਥੋਂ ਸ਼ੁਰੂ ਹੋਇਆ ਸੀ ਅਸਲ, ਤੁਸੀਂ ਕਿਹਨੂੰ ਕਿਹੜੀ ਫੋਟੋ ਕੰਪੇਅਰ ਕਰਾਈ ਗਈਆਂ ਸੀਗੀਆਂ ਫੋਟੋਆਂ, ਵੀ ਕਿਹੜੀ ਕੁੜੀ ਨੂੰ ਲਾਈਕ ਕਰਦੇ ਆ, ਹਨਾ। ਤੇ ਉਹਦੀ ਜਦੋਂ ਇਨਕੁਆਇਰੀ ਹੋਈ ਤਾਂ ਉਹ ਬੈਠਾ, ਤੇ ਹੁਣ ਉੱਥੇ ਪ੍ਰਿੰਸੀਪਲ ਬਹਿੰਦਾ ਆ, ਪ੍ਰੋਫੈਸਰ ਬਹਿੰਦੇ ਆ, ਉਹਨਾਂ ਦਾ ਆਈ ਟੀ ਦਾ ਬੰਦਾ ਆ ਗਿਆ, ਇੱਕ ਪੰਜ ਸੱਤ ਹੋਰ ਆ ਗਏ ਜਿਨ੍ਹਾਂ ਨੂੰ ਕੋਈ ਪਤਾ ਵੀ ਨਹੀਂ ਕੰਪਿਊਟਰਾਂ ਦਾ, ਉਹ ਆ ਕੇ ਬਹਿ ਗਏ, ਉਹਨੂੰ ਸਵਾਲ ਪੁੱਛੀ ਜਾਣ ਇਧਰੋਂ ਉਧਰੋਂ ਉਧਰੋਂ ਕਰ, ਉਹ ਚੁੱਪ ਕਰਕੇ ਬਾਹਰ ਨਾ ਮੀਂਹ ਪੈਂਦਾ ਸੀ, ਮੀਂਹ ਵੱਲ ਦੇਖੀ ਜਾਵੇ, ਉਹ ਕਹਿੰਦਾ ਅਸੀਂ ਸਦਾਈ ਆ, ਕਹਿੰਦਾ ਜਵਾਬ ਗੱਲ ਨੀ ਦਿੰਦਾ, ਹੈਨਾ, ਕਹਿੰਦਾ ਮੇਰੀ ਗੱਲ ਸੁਣੋ, ਕਹਿੰਦਾ ਜਵਾਬ ਤਾਂ ਦਵਾਂ ਜੇ ਤੁਸੀਂ ਮੇਰੇ ਨਾਲ ਜ਼ਿਆਦਾ ਕੁਆਲੀਫਾਈਡ ਹੋਵੋ, ਕਹਿੰਦਾ ਇਸ ਕਮਰੇ ਦੇ ਵਿਚ ਸਾਰਿਆਂ ਨਾਲ ਵੱਧ ਆਈ ਟੀ ਦਾ ਕੁਆਲੀਫਾਈਡ ਬੰਦਾ ਮੈਂ ਆ, ਜਿਨ੍ਹਾਂ ਨੇ ਤੁਹਾਡੇ ਆਈ ਟੀ ਦੇ ਬੰਦਿਆਂ ਨੂੰ ਧੂੜ ਚ ਮਿਲਾਇਆ ਵਾ, ਕਹਿੰਦਾ ਮੈਂ ਇਹਨੂੰ ਜਵਾਬ ਕੱਲ ਹੀ ਦਊਂਗਾ ਇਹਦਾ ਸਿਸਟਮ, ਕਹਿੰਦਾ ਮੈਂ ਇੱਕ ਮਿੰਟ ਮਾਰਿਆ ਹੈਕ ਕਰਨ ਨੂੰ, ਹਨਾ। ਇਹ ਕਹਿੰਦਾ ਮੈਨੂੰ ਸਵਾਲ ਕਰ ਰਿਹਾ, ਕਹਿੰਦਾ ਇਹ ਤਾਂ ਨਥਿੰਗ ਹੈ ਮੇਰੇ ਮੂਹਰੇ ਬੰਦਾ, ਮੈਂ ਕਹਿੰਦਾ ਇਹਨੂੰ ਗੱਲ ਜਵਾਬ ਦਊਂਗਾ, ਉੱਟ ਕੇ ਚਲੇ ਜਾਂਦਾ, ਕਹਿੰਦਾ ਕੰਮ ਕਰੋ ਆਪਣਾ ਜੋ ਮਰਜ਼ੀ ਕਰੋ, ਮੈਨੂੰ ਕੱਢ ਦਿਓ ਕੋਈ ਚੱਕਰ ਨੀ, ਹਨਾ। ਸੋ ਇਹ ਵੀ ਇਹ ਐਟੀਟਿਊਡ ਹੋਣਾ ਚਾਹੀਦਾ ਕਿ ਤੁਸੀਂ ਅਵਾਰਡ ਲੈ ਕੇ ਕਿਤੇ ਰਹੇ ਆ, ਜੇ ਮੰਨ ਲਓ ਕੋਈ ਸੀਨੀਅਰ ਹੈ, ਬਹੁਤ ਸੀਨੀਅਰ ਹੈ ਫੀਲਡ ਦੇ ਵਿਚ ਕੰਮ ਕਰ ਰਿਹਾ, ਉਹ ਕਹੇ ਆ ਗਏ ਬਾਈ ਮਿੰਟੂ ਬਾਈ ਜਾਂ ਅਮਨ ਬਾਈ ਮੈਂ ਨਾ ਸੱਚੀ ਥੋਤੋਂ ਇੰਪ੍ਰੈਸ ਆ, ਚੱਕੋ ਮੈਂ ਤੁਹਾਨੂੰ ਨਾ ਮਤਲਬ ਫੁੱਲ ਦੇਣਾ ਚਾਹੁੰਦਾ, ਤਾਂ ਉਹ ਤਾਂ ਹੁੰਦਾ ਅਵਾਰਡ, ਮਤਲਬ ਜਿਹਨੂੰ ਕਹਿੰਦੇ ਆ ਕਿ ਵੱਡੇ ਜਿਹੜੇ ਨੇ ਉਹ ਆਸ਼ੀਰਵਾਦ ਦਿੰਦੇ ਨੇ। ਆ ਜਿਹੜਾ ਡਮਡਮਾ ਅਵਾਰਡਾਂ ਵਾਲਾ ਸ਼ੁਰੂ ਹੋਇਆ ਹੈ ਨਾ, ਇਟਸ ਟੋਟਲੀ ਫਰੋਡ, ਉਹ ਫਲਾਨੇ ਦਾ ਸਨਮਾਨ ਕਰਤਾ, ਸਨਮਾਨ ਉਹ ਕਰ ਰਹੇ ਨੇ ਲੋਕ ਆਸਟ੍ਰੇਲੀਆ ਦੇ ਵਿਚ, ਅਸੀਂ ਦੇਖਿਆ ਜਿਨ੍ਹਾਂ ਦਾ ਆਪਣਾ ਸਨਮਾਨ ਹੁੰਦਾ ਹੀ ਨਹੀਂ, ਜਿਹੜੇ ਆਪਣੇ ਅਪਮਾਨ, ਹਾਂ ਜਿਹੜੇ ਖੁਦ ਅਪਮਾਨਿਤ ਹੋਏ ਹੁੰਦੇ ਨੇ, ਆਪ ਉਹਨਾਂ ਦਾ ਕੋਈ ਨੀ ਹੁੰਦਾ, ਉਹ ਵੱਡੇ ਵੱਡੇ ਲੋਕਾਂ ਦੇ ਸਨਮਾਨ ਕਰਦੇ ਫਿਰਦੇ ਨੇ।
ਦੇਖੋ ਇੱਥੇ ਮੈਂ ਦੋ ਗੱਲਾਂ ਜ਼ਰੂਰ ਦੱਸੂਗਾ। ਇੱਕ ਤਾਂ ਨਾ ਅਸੀਂ ਜਦੋਂ ਪੰਜਾਬੀ ਕਲਚਰ ਐਸੋਸੀਏਸ਼ਨ ਸ਼ੁਰੂ ਕੀਤੀ ਨਾ ਸਾਊਥ ਆਸਟ੍ਰੇਲੀਆ ਚ, ਤੇ ਉਹਦੇ ਜਿਹੜੇ ਸੰਵਿਧਾਨ ਦੇ ਵਿੱਚ ਜਾਂ ਉਹਦੇ ਚ ਉਹਦਾ ਇੱਕ ਰੂਪ ਰੇਖਾ ਇਹ ਤਿਆਰ ਕੀਤੀ ਵੀ ਆਪਾਂ ਕੰਮ ਕੀ ਕਰਨੇ ਆ, ਕੀ ਕੁਛ ਕਰਨਾ, ਤਾਂ ਉਹਦੇ ਚ ਇਹ ਗੱਲ ਆਈ ਵੀ ਜਦੋਂ ਕੋਈ ਸ਼ਖਸੀਅਤਾਂ ਇੱਥੇ ਆਉਣਗੀਆਂ ਤੇ ਉਹਨਾਂ ਦੀ ਆਪਾਂ ਰੂਬਰੂ ਰੱਖਾਂਗੇ ਤੇ ਫਿਰ ਆਪਾਂ ਉਹਨਾਂ ਨੂੰ ਸਨਮਾਨ ਦਿਆ ਕਰਾਂਗੇ। ਮੈਂ ਉੱਥੇ ਸਭ ਤੋਂ ਪਹਿਲਾ ਬੰਦਾ ਸੀ, ਚਲੋ ਮੈਨੂੰ ਪਹਿਲੇ ਦਿਨ ਹੀ ਪ੍ਰੈਜੀਡੈਂਟ ਬਣਨ ਦਾ ਮੌਕਾ ਮਿਲ ਗਿਆ ਤੇ ਮੈਂ ਆਪਦੀ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ। ਮੈਂ ਕਿਹਾ ਮੇਰੇ ਅੱਜ ਵੀ ਉਵੇਂ ਜ਼ਿਆਦਾ, ਮੈਂ ਕਿਹਾ ਦੇਖੋ ਆਪਾਂ ਕੌਣ ਹੁੰਦੇ ਹਾਂ ਸਨਮਾਨ ਦੇਣ ਵਾਲੇ। ਮੈਂ ਉਦਾਹਰਨ ਵੀ ਦਿੱਤੀ ਸੀ ਉਸ ਟਾਈਮ, ਮੈਂ ਕਿਹਾ ਮੰਨ ਲੈਂਦੇ ਹਾਂ ਵੀ ਇੱਥੇ ਸੁਰਜੀਤ ਪਾਤਰ ਸਾਹਿਬ ਆ ਜਾਂਦੇ ਆ, ਠੀਕ ਆ, ਤੇ ਪਾਤਰ ਸਾਹਿਬ ਨੂੰ ਅਸੀਂ ਜਿਨ੍ਹਾਂ ਲੋਕਾਂ ਨੂੰ ਕਵਿਤਾ ਦਾ ਐਵੇਂ ਨੀ ਪਤਾ ਵੀ ਕਵਿਤਾ ਹੁੰਦੀ ਕੀ ਆ, ਹੈਂ, ਤੇ ਉਹ ਲੋਕ ਅਸੀਂ ਸਨਮਾਨ ਦੇਵਾਂਗੇ। ਤਾਂ ਉਹ ਕਹਿੰਦੇ ਫੇਰ, ਮੈਂ ਕਿਹਾ ਹਾਂ, ਰੂਬਰੂ ਕਰਾਵਾਂਗੇ, ਲੋਕਾਂ ਨਾਲ ਮਿਲਾਵਾਂਗੇ, ਜਾਂਦਿਆਂ ਨੂੰ ਯਾਦ ਪੱਤਰ ਦੇ ਦਾਂਗੇ ਵੀ ਉਹਨਾਂ ਨੂੰ ਯਾਦ ਰਹੇ ਵੀ ਸਾਡੇ ਕੋਲੇ ਆਏ ਸੀ ਕਿਸੇ ਵੇਲੇ, ਠੀਕ ਆ, ਜਿਹੜਾ ਉਹਨਾਂ ਦੀ ਸੈਲਫ ਤੇ ਟਿਕੇ, ਉਹਨਾਂ ਦੀ ਕਾਂਟ ਤੇ ਟਿਕੇ, ਜਾਂ ਕਿਤੇ ਵੀ ਹੋਵੇ ਵੀ ਯਾਦ ਪੱਤਰ ਆਪਾਂ ਦੇ ਸਕਦੇ ਹਾਂ, ਸਨਮਾਨ ਪੱਤਰ ਨਹੀਂ ਦੇ ਸਕਦੇ। ਤਾਂ ਮੈਂ ਉਸੇ ਟਾਈਮ ਉਹਨਾਂ ਦਾ ਨਾਂ ਬਦਲ ਕੇ ਯਾਦ ਪੱਤਰ ਕਰਵਾਇਆ ਸੀ। ਇੱਕ ਤਾਂ ਇਹ ਜਿਹੜੀ ਮੇਨ ਗੱਲ ਜਿਹੜੀ ਆ ਜਾਂਦੀ ਆ ਵੀ ਤੁਸੀਂ ਇਹਨਾਂ ਨੂੰ ਕਿਵੇਂ ਉਹ ਕਰਦੇ ਆ। ਦੂਜਾ ਇਹ ਵੀ ਜਿਵੇਂ ਤੁਸੀਂ ਕਿਹਾ ਜੀ, ਵਾਕਈ ਵੀ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਆ ਜਾਂ ਤੁਹਾਨੂੰ ਦੋ ਬੋਲ ਦਿੰਦੇ ਆ, ਜਰੂਰੀ ਨੀ ਕੱਲਾ ਫੁੱਲ ਵੀ ਦੇਣ, ਵੀ ਜੇ ਤੁਹਾਨੂੰ ਬੋਲ ਵੀ ਦੋ ਬੋਲਦੇ ਆ, ਉਹਨਾਂ ਤੋਂ ਵੱਡਾ ਸਨਮਾਨ ਤੇ ਉਹਨਾਂ ਤੋਂ ਵੱਡਾ ਅਵਾਰਡ ਕੋਈ ਹੁੰਦਾ ਨੀ, ਠੀਕ ਆ। ਜਾਂ ਫਿਰ ਅਵਾਰਡ ਉਹਦੇ ਲਈ ਉਹ ਚੀਜ਼ ਹੁੰਦੀ ਆ ਜਿਹੜੀ ਚੀਜ਼ ਨੂੰ ਲੋੜਵੰਦ ਨੂੰ ਲੋੜ ਚੀਜ਼ ਮਿਲ ਜੇ, ਉਹਦੀ ਲੋੜ ਪੂਰੀ ਹੋ ਜੇ, ਤੇ ਉਹਨੂੰ ਅਵਾਰਡ ਕਹਿੰਦੇ ਆ। ਹੁਣ ਇੱਕ ਕਾਮਨ ਜੀ ਗੱਲ ਆ ਵੀ ਅਸੀਂ ਉਹ ਕਹਾਵਤ ਉਹ ਚੁਟਕਲਾ ਸੁਣਾ ਦਿੰਦੇ ਹੁੰਦੇ ਆ, ਗੁਰਦੁਆਰਾ ਵੀ ਗਿਆਨੀ ਜੀ ਨੇ ਕੀਰਤਨ ਕੀਤਾ ਕਿਤੇ, ਤੇ ਉਹ ਕੀਰਤਨ ਤੋਂ ਬਾਅਦ ਪ੍ਰਬੰਧਕ ਗਿਆਨੀ ਜੀ ਨੂੰ ਆਦੇ ਜੀ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ, ਆਦੇ ਗਿਆਨੀ ਜੀ ਆਦੇ ਜੀ ਮੈਂ ਜਾਣਾ ਟੇਸ਼ਨ ਨੂੰ ਤੇ ਅੱਗੇ ਰਿਕਸ਼ਾ ਕਰਾ ਦੇ ਜੀ, ਉਹ ਰਿਕਸ਼ਾ ਬੁਲਾ ਲਿਆ ਤੇ ਉਹ ਗਿਆਨੀ ਜੀ ਬਹਿ ਗਏ, ਤੇ ਸਾਰੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਦੋਨਾਂ ਹੱਥ ਜੋੜ ਕੇ ਕਹਿੰਦੇ ਜੀ ਏਡਾ ਵਧੀਆ ਕੀਰਤਨ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਉਹਨਾਂ ਨੂੰ ਧੰਨਵਾਦ ਕਰਕੇ ਤੋਰਤਾ ਜੀ ਇੱਥੋਂ। ਤੇ ਜੋ ਰਿਕਸ਼ਾ ਸਟੇਸ਼ਨ ਤੇ ਪਹੁੰਚਿਆ ਰਿਕਸ਼ੇ ਵਾਲਾ ਗਿਆਨੀ ਜੀ ਆਹਦਾ ਜੀ ਦਿਓ ਜੀ 10 ਰੁਪਏ ਗਿਆਨੀ ਜੀ ਇਹਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਆਹਦਾ ਜੀ ਇਹ ਕੀ ਮਤਲਬ ਹੋਇਆ ਕਹਿੰਦਾ ਜੀ ਜਿਹੜਾ ਕੁਛ ਮੈਨੂੰ ਪ੍ਰਬੰਧਕ ਨੇ ਦਿੱਤਾ ਸੀ ਮੈਂ ਠਾ ਦਿੱਤਾ ਤੁਹਾਨੂੰ ਇਹ ਕੀ ਗੱਲ ਆ ਉਹ ਆਹਦਾ ਕਹਿੰਦਾ ਇਹ ਨੀ ਚੱਲਦਾ ਚੱਲਦਾ ਕਹਿੰਦਾ ਫੇਰ ਐਂ ਕਰ ਭਾਈ ਮੈਨੂੰ ਪੁੱਠਾ ਲਿਆ ਚੱਲ ਪ੍ਰਬੰਧਕਾਂ ਕੋਲੇ ਤੇ ਫੇਰ ਆਪਾਂ ਉੱਥੇ ਪੁੱਛ ਲੈਂਦੇ ਉਹਨਾਂ ਤੋਂ ਲੈ ਦਿੰਦੇ ਉਹ ਪ੍ਰਬੰਧਕਾਂ ਕੋਲ ਲਿਆ ਉਹ ਆਹਦੇ ਕਹਿੰਦੇ ਹਾਂਜੀ ਕਿਵੇਂ ਆ ਗਏ ਜੀ ਮੁੜੇ ਕਹਿੰਦੇ ਜਿਹੜੀ ਚੀਜ਼ ਤੁਸੀਂ ਦਿੱਤੀ ਸੀ ਉਹ ਚੱਲੀ ਨੀ ਰਿਕਸ਼ਾ ਨੇ ਲਈ ਨੀ ਤੇ ਤੁਸੀਂ ਦੇਖੋ ਫਿਰ ਇਹਦਾ ਫੈਸਲਾ ਕਰੋ ਸੋ ਇਹ ਨਾ ਇੱਕ ਆਰਟੀਕਲ ਨਿੰਦਰ ਘਰਿਆਣਵੀ ਨੇ ਲਿਖਤਾ ਸੀ ਬਹੁਤ ਪਹਿਲਾਂ ਉਹਦੀ ਆਲੋਚਨਾ ਵੀ ਹੋਈ ਸੀ ਇਸ ਵਿਸ਼ੇ ਤੇ ਪਰ ਮੈਂ ਨਿੰਦਰ ਨੂੰ ਨੇੜੇ ਤੋਂ ਦੇਖਿਆ ਉਹਦਾ ਰਹਿਣ ਸਹਿਣ ਦੇਖਿਆ ਉਹਦਾ ਘਰ ਪਰਿਵਾਰ ਦੇਖਿਆ ਉਹ ਸੱਚਾ ਕਰਲਾਉਂਦਾ ਸੀ ਉਹਨੇ ਉਹਨੇ ਲਿਖਿਆ ਸੀ ਟਊਏ ਕਹਿੰਦਾ ਟਊਏ ਦੇ ਦੱਸੋ ਮੈਂ ਕੀ ਕਰਨੇ ਆ ਉਹਨੂੰ ਜਿੱਥੇ ਜਾਂਦਾ ਸੀ ਨਿੰਦਰ ਕਹਾਣ ਘਰਿਆਣਵੀ ਜੀ ਆਇਆ ਕਾਲਮ ਨਵੀਸ ਆਇਆ ਜੀ ਤੇ ਜਿਹੜਾ ਜਾਂਦਾ ਤੇ ਉਹ ਲੱਕੜ ਦੇ ਉੱਤੇ ਦੋ ਮੇਖਾਂ ਲਾ ਕੇ ਤੇ ਉੱਤੇ ਕੋਈ ਨਾ ਕੋਈ ਕਿੱਲ ਗੁੱਡ ਕੇ ਫੜਾ ਆਂਦਾ ਕਿ ਲਓ ਜੀ ਇਹ ਸਨਮਾਨ ਕਰਤਾ ਨਿੰਦਰ ਘਰਿਆਣਵੀ ਦਾ ਹੁਣ ਜਿਹਦੇ ਪੇਟ ਚ ਰੋਟੀ ਨੀ ਜਿਹਦੇ ਘਰੇ ਕੰਮ ਕਰਨ ਵਾਲਾ ਉਹ ਕੱਲਾ ਜਾਣਾ ਤੇ ਉਹ ਤੁਰਿਆ ਫਿਰਦਾ ਸਮਾਜ ਸੇਵਾ ਦੇ ਵਿੱਚ ਤੇ ਉਹ ਲਿਆ ਕੇ ਆਪਦੀ ਮਾਂ ਨੂੰ ਜਦੋਂ ਫੜਾ ਆਂਦਾ ਸੀ ਤੇ ਮਾਂ ਪੁੱਛਦੀ ਸੀ ਉਹਨੂੰ ਰੱਖੇ ਆ ਕਿਤੇ ਮੇਰੇ ਸਿਰ ਤੇ
ਨਹੀਂ ਆ ਸਿਰ ਤੇ ਹੁਣ ਆ ਜਿਹੜਾ ਲੱਕੜ ਮੈਂ ਚੁੱਲ੍ਹੇ ਚ ਲਾ ਲਵਾਂ
ਮੋਰੇ ਵੇ ਕਹਿੰਦੀ ਹਾਂ ਵੀ ਦੱਸੋ ਮੈਂ ਕੀ ਕਰਾਂ ਤੇ ਉਹਨੇ ਇੱਕ ਬੜਾ ਕਰਾਰਾ ਆਰਟੀਕਲ ਲਿਖਿਆ ਸੀ ਉਸ ਤੋਂ ਟਊਆ ਇਸ ਤੇ ਉਹ ਮੈਨੂੰ ਹੁਣ ਪੂਰਾ ਆਰਟੀਕਲ ਦੀ ਲੈਣੀ ਆ ਪਰ ਮੈਨੂੰ ਟਊਏ ਸ਼ਬਦ ਤੋਂ ਜ਼ਿਆਦਾ ਵੀ ਆ ਟਊਏ ਜੇ ਮੈਂ ਕੀ ਕਰਨੇ ਆ ਤੇ ਉਹ ਉਹਨੂੰ ਤਾਂ ਅਸਲੀ ਸਨਮਾਨ ਉਹਦੀ ਹੈਲਪ ਸੀ ਉਹਨੂੰ ਪੈਸਾ ਸੀ
ਮਿੰਟੂ ਭਾਜੀ ਉਹ ਪਤਾ ਕੀ ਇੱਥੇ ਵੀ ਉਹ ਕਹਿ ਰਹੇ ਸੀ ਨਾ ਕਹਿੰਦਾ ਟਊਏ ਮੈਨੂੰ ਫੜਾਈ ਜਾਂਦੇ ਨੇ ਕਹਿੰਦੇ ਮੇਰਾ ਟੱਚ ਹੀ ਭਰ ਜਾਣਾ ਕਹਿੰਦਾ ਮੈਂ ਆਪਣੇ ਕੱਪੜੇ ਲਾ ਕੇ ਇੱਥੇ ਚੜੇ ਜਿਹੜੇ ਕਹਿੰਦਾ ਮੈਨੂੰ ਨੰਗ ਕਰ ਦੇਣਾ ਇਹਨਾਂ ਨੇ ਮੈਂ ਜੇ ਟਊਏ ਕਹਿੰਦਾ ਨਾਲ ਲੈ ਜਾਵਾਂ ਮੇਰਾ ਟੱਚ ਹੀ ਟਊਏ ਨਾ ਭਰ ਜਾਣਾ ਮੇਰੇ ਜਿਹੜੇ ਕੱਪੜੇ ਆਪਣੇ ਪੈਸਿਆਂ ਦੇ ਲਿਆਂਦੇ ਉਹ ਇੱਥੇ ਰਹਿ ਜਾਣੇ ਕਹਿੰਦਾ ਕੰਮ
ਉਹ ਸੱਚ ਸੀ ਹੁਣ ਦੇਖੋ ਵੀ ਚਲੋ ਐਤਵਾਰ ਪੱਤਰ ਸਾਹਿਬ ਉੱਥੇ ਪੰਜਾਬੀ ਹਾਊਸ ਦੇ ਬਣੇ ਤਾਂ ਉਹਨਾਂ ਨੇ ਦੇਖਿਆ ਵੀ ਹਾਂ ਇਹ ਲੋੜਵੰਦ ਬੰਦਾ ਇੰਨਾ ਮਿਹਨਤ ਕਰੀ ਜਾਂਦਾ ਇੰਨੀਆਂ ਕਿਤਾਬਾਂ ਲਿਖੀਆਂ ਜਿੰਨਾ ਕੁ ਪੜ੍ਹਿਆ ਲਿਖੇ ਦੇ ਹਿਸਾਬ ਨਾਲ ਉਹ ਵੱਡੇ ਵੱਡੇ ਲੋਕ ਉਹਦੇ ਚਾਹਵਾਨ ਆ ਠੀਕ ਆ ਠੀਕ ਆ ਵੱਖਰੀ ਗੱਲ ਆ ਕਈ ਲੋਕ ਨੂੰ ਉਹਦੇ ਉਹ ਵੀ ਹੈਗੇ ਆ ਰੋਚਕ ਵੀ ਪਰ ਫਿਰ ਹਾਂ ਫਿਰ ਵੀ ਚਲੋ ਪਾਤਰ ਸਾਹਿਬ ਨੇ ਉਹਨਾਂ ਦੀ ਮੁੱਲ ਪਾ ਕੇ ਉਹਨਾਂ ਨੂੰ ਇੱਕ ਜੋਬ ਦਿੱਤੀ ਠੀਕ ਆ ਪਰ ਜੇ ਅੱਜ ਦੇ ਮਾਇਨੇ ਚ ਦੇਖਿਆ ਜਾਵੇ ਆਪਾਂ ਇਹ ਤਾਂ ਨਿੰਦਰ ਦੀ ਤਾਂ ਇੱਕ ਉਦਾਹਰਨ ਲੈ ਲਈ ਹੋਰ ਬਹੁਤੇ ਇਹੋ ਜਿਹੇ ਲੋਕ ਵੀ ਹੈਗੇ ਹੁਣ ਜੇ ਅੱਜ ਦੇ ਟਾਈਮ ਚ ਦੇਖਿਆ ਜਾਵੇ ਉਦੋਂ ਨਿੰਦਰ ਇੱਕ ਐਜ ਏ ਪੰਜਾਬੀ ਰਾਈਟਰ ਦੇ ਤੌਰ ਦੇ ਉੱਤੇ ਇੱਕ ਖਾਸ ਕਰਕੇ ਫਿਕਸ਼ਨ ਲਿਖਣ ਦੇ ਵਿੱਚ ਜਾਂ ਖਾਸ ਕਰਕੇ ਬਾਇਓਗ੍ਰਾਫੀਆਂ ਲਿਖਣ ਦੇ ਵਿੱਚ 60-70 ਕਿਤਾਬਾਂ ਲਿਖ ਚੁੱਕਿਆ ਲਗਾਤਾਰ ਮਿਹਨਤ ਕਰ ਰਿਹਾ ਸਭ ਕੁਛ ਕਰ ਰਿਹਾ ਠੀਕ ਆ ਤੇ ਉਸ ਬੰਦੇ ਨੂੰ ਬਾਅਦ ਚ ਅਸੀਂ ਉਹਨੇ ਫੁੱਲਾਂ ਦੇ ਹਾਰ ਪਾਈ ਜਾਇਓ ਬਾਅਦ ਚ ਉਹਨੂੰ ਬੁੱਤ ਲਾਈ ਜਾਇਓ ਕੁਛ ਕਰੀ ਜਾਇਓ ਪਰ ਜੇ ਉਹ 13 ਢਿੱਡੋਂ ਭੁੱਖਾ ਗਿਆ ਤਾਂ ਕੀ ਤੁਸੀਂ ਕੀ ਉਹਦਾ ਫਾਇਦਾ ਹੋਇਆ ਕੀ ਉਹਨੂੰ ਕੀ ਤੁਸੀਂ ਅਵਾਰਡ ਕੀ ਕਰ ਲਓ ਉਹਨੂੰ ਸੋ ਉਹਦੇ ਅਵਾਰਡ ਤਾਂ ਜੇ ਮੈਨੂੰ ਲੱਗਦਾ ਵੀ ਮੈਨੂੰ ਐ ਦੋ ਬੋਲ ਅਵਾਰਡ ਵਧੀਆ ਲੱਗਦਾ ਤਾਂ ਉਹਨੂੰ ਤਾਂ 4 ਪੈਸਿਆਂ ਦੀ ਮਦਦ ਉਹਦੇ ਲਈ ਅਵਾਰਡ ਆ
ਠੀਕ ਆ ਭਾਜੀ ਗੱਲ ਇਹ ਆ ਵੀ ਅਵਾਰਡਾਂ ਦੇ ਆਪਾਂ ਹੋਰ ਗੱਲ ਕਰਨੀ ਆ ਗੱਲਾਂ ਬਾਤਾਂ ਹੋਰ ਵੀ ਮਸਲੇ ਵੀ ਆਏ ਨੇ 2-3 ਉਹ ਵੀ ਆਪਾਂ ਕਰਨੇ ਆ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਸੀਰੀਅਸ ਮੁੱਦੇ ਹੋਰ ਵੀ ਨੇ ਕੁਛ ਉਕਲੀ ਵੀ ਨੇ ਉਹ ਵੀ ਆਪਾਂ ਕਰਾਂਗੇ ਸੋ ਜੁੜੇ ਰਹੋ ਹਰਮਨ ਰੇਡੀਓ ਨਾਲ
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इतनी जी विश चलो फिर चल दिए एचके किड्स
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो
एचके किड्स जो की डील करदे ने स्टाइलिश ज्वेलरी विच भी फॉर एनी ओकेजन ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ ਔਰ ਪ੍ਰੋਗਰਾਮ ਦਿਲ ਵਾਲੀ ਗੱਲ ਵੀ ਚੱਲ ਰਿਹਾ ਤੇ ਨਵਾਂ ਸਮਾਂ ਸ਼ੁਰੂ ਹੋ ਚੁੱਕਾ 8 to 10 ਵਜੇ ਤੱਕ। ਯਾਦ ਰੱਖਣਾ ਜਿਹੜੇ ਸੱਜਣ ਮਿੱਤਰ ਲਾਈਵ ਸੁਣਦੇ ਨੇ। ਮਿੰਟੂ ਬਰਾੜ ਭਾਜੀ ਸਾਡੇ ਨਾਲ ਈਡਨ ਹੋਪ ਵਿਕਟੋਰੀਆ ਤੋਂ ਜੁੜੇ ਹੋਏ ਨੇ। ਮਿੰਟੂ ਭਾਜੀ ਪਹਿਲਾਂ ਆਪਾਂ ਸੁਨੇਹੇ ਲੈਣੇ ਆ। ਸਾਡੇ ਸਰੋਤੇ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਸੀ ਤੇ ਜੀ ਐਸ ਚਾਹਲ ਹੋਣਾ ਨੇ ਸੁਨੇਹਾ ਭੇਜਿਆ, ਇੱਥੇ ਆਪਾਂ ਗੱਲ ਕਰਨੀ ਆ ਥੋੜੀ ਦੇਰ ਬਾਅਦ। ਬਲਰਾਜ ਸਿੰਘ ਹੋਣਾ ਨੇ ਵੀ ਸੁਨੇਹਾ ਭੇਜਿਆ ਮੈਲਬਨ ਤੋਂ। ਭਾਜੀ ਉਹ ਕਹਿੰਦੇ ਰੈਕਮੈਂਡ ਕਰ ਸਕਦੇ ਆ ਕੋਈ ਅੰਗੂਰਾਂ ਦੀ ਵਰਾਇਟੀ ਜਿਹੜੀ ਬੈਕਯਾਰਡ ਚ ਲਾਈ ਜਾ ਸਕਦੀ ਆ।
ਹਾਂਜੀ ਹਾਂਜੀ, ਸੁਲਤਾਨੇ ਲਾ ਲੋ ਜੀ, ਸੁਲਤਾਨਾ ਅੰਗੂਰ ਖਾਣ ਲਈ ਸਭ ਤੋਂ ਵਧੀਆ, ਸੀਡਲੈਸ ਸੁਲਤਾਨਾ ਦੇਖ ਕੇ ਲਾ ਲੋ, ਸਭ ਤੋਂ ਬੈਸਟ ਵਰਾਇਟੀ ਆ ਉਹ ਟੇਸਟੀ ਹੁੰਦੀ ਆ, ਥੋੜਾ ਜਿਹਾ ਏਦਾਂ ਨੀ ਡਰਾਈਨੈਸ ਤੇ ਲੰਮੇ ਅੰਗੂਰ ਹੁੰਦੇ ਆ ਤੇ ਸੋਹਣੇ ਹੁੰਦੇ ਤੇ ਟੇਸਟ ਸਭ ਤੋਂ ਵਧੀਆ ਹੁੰਦਾ ਤੇ ਉਹਦੇ ਸਭ ਇੱਕ ਫਾਇਦਾ ਇਹ ਹੁੰਦਾ ਵੀ ਜੇ ਖਾਦੇ ਨਾ ਜਾਣ ਬਚ ਜਾਣ ਤਾਂ ਉਹਨਾਂ ਦੀ ਸੌਗੀ ਬਹੁਤ ਵਧੀਆ ਸੁਲਤਾਨਾ ਦੀ।
ਲਓ ਜੀ ਸੁਲਤਾਨਾ ਸੁਲਤਾਨਾ ਹੋ ਗਈ ਤੇ ਸੁਲਤਾਨਾ ਤੋਂ ਯਾਦ ਆਇਆ ਗੌਰਵ ਸ਼ਰਮਾ ਨੇ ਇੱਕ ਚੁਟਕਲਾ ਭੇਜਿਆ ਹੋਇਆ ਤੇ ਉਹ ਕਹਿੰਦੇ ਨੇ, ਕਹਿੰਦੇ ਇੱਕ ਸਾਹਿਬ ਦੱਸ ਰਹੇ ਸੀ ਵੀ ਉਹ ਪਿਛਲੇ ਸਾਲ ਤੋਂ ਨਾ ਉਹ ਮਤਲਬ ਐਨ ਗੀਤਾ ਦਾ ਉਪਦੇਸ਼ ਪੂਰੇ ਸ਼ਿੱਦਤ ਨਾਲ ਸੁਣਦੇ ਆ ਰਹੇ ਆ ਤੇ ਉਹਦੇ ਮੁਤਾਬਕ ਆਪਣਾ ਜੀਵਨ ਜੀ ਰਹੇ ਆ। ਕਹਿੰਦੇ ਇਹ ਗੱਲ ਸੁਣ ਕੇ ਨਾ ਮੇਰੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਸਨਮਾਨ ਭਰ ਗਿਆ। ਕਹਿੰਦਾ ਬਾਅਦ ਚ ਮੈਨੂੰ ਪਤਾ ਲੱਗਾ ਦੋਸਤਾਂ ਤੋਂ ਗੀਤਾ ਉਹਦੀ ਪਤਨੀ ਸੀ। ਠੀਕ ਹੈ ਤੇ ਅਵਤਾਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਬਹੁਤ ਵਧੀਆ ਜੀ ਹਿਲਸਟਨ ਤੋਂ। ਕਹਿੰਦੇ ਮਿੰਨੀ ਸਟੋਰੀ ਵਧੀਆ ਲੱਗੀ, ਹੈਪੀ ਆਸਟ੍ਰੇਲੀਆ ਡੇ ਭਾਜੀ, ਅੱਜ ਮੇਰੀ ਵਾਈਫ ਨੂੰ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਮਿਲਣੀ ਹੈ। ਹਾਂਜੀ ਇਹ ਵੀ ਇੱਕ ਆਸਟ੍ਰੇਲੀਆ ਡੇ ਦੇ ਵਿੱਚ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਜਾਂ ਸਿਟੀਜ਼ਨਸ਼ਿਪ ਸਰਟੀਫਿਕੇਟ ਵੰਡੇ ਜਾਂਦੇ ਨੇ ਤਾਂ ਜਾ ਫਿਰ ਛੁੱਟੀ ਹੁੰਦੀ ਹੈ। ਮੇਜਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸੁਰਿੰਦਰ ਸਿੰਘ ਜੀ ਕਰੇਨਬੋਰਨ ਵੈਸਟ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਮਨ ਜੀ ਯੂ ਆਰ ਬੈਸਟ ਐਂਡ ਨੰਬਰ 1, ਸਟੇ ਯੰਗ ਫਾਰ ਐਵਰ, ਲਵ ਟੂ ਲਿਸਨ। ਠੀਕ ਹੈ ਜੀ, ਮੈਂ ਗੀਤ ਫਿਰ ਲਾਣਾ ਉਹਨਾਂ ਆਪਣੇ ਜ਼ਮਾਨੇ ਦੇ। ਔਰ ਜਗਤਾਰ ਗਿੱਲ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਬਹੁਤ ਸੋਹਣਾ ਵਿਚਾਰ ਇੱਕ ਸਾਡੇ ਨਾਲ ਭੇਜਿਆ ਸੀ ਤਸਵੀਰ ਦੇ ਉੱਤੇ ਛਾਪ ਕੇ। ਕਹਿੰਦੇ ਜਦੋਂ ਇਨਸਾਨ ਨੇ ਚੁੱਪ ਰਹਿਣਾ, ਸੁਣਨਾ ਤੇ ਪੜ੍ਹਨਾ ਸਿੱਖ ਲਿਆ ਤਾਂ ਸਮਝੋ ਉਹਦੀ ਜ਼ਿੰਦਗੀ ਚ ਕੁਝ ਵਧੀਆ ਗ੍ਰਹਿਣ ਕਰਨ ਦਾ ਵਕਤ ਆ ਗਿਆ। ਬਹੁਤ ਵਧੀਆ ਤੇ ਉਹਨਾਂ ਨੇ ਸੁਨੇਹਾ ਭੇਜਿਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਬੁਲਾਈਏ। ਕਹਿੰਦੇ ਸਨ ਲੀਨ ਫਲੋ, ਹੈਪੀ ਨਿਊ ਈਅਰ, ਨਵਾਂ ਸਾਲ ਮੁਬਾਰਕ ਹਾਂਗਕਾਂਗ ਭਾਸ਼ਾ ਚ। ਐਨਆਰਸੀ ਦੇ ਮਾਮਲੇ ਚ ਹਰ ਇੱਕ ਬੰਦੇ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਵੱਡੇ ਵਡੇਰੇ ਭਾਰਤ ਵਾਸੀ ਸਨ। ਮੇਰਾ ਮੰਨਣਾ ਹੈ ਕਿ ਪਹਿਲੀਆਂ ਚ ਨਾਵਾਂ ਦੀ ਅਦਲਾ ਬਦਲੀ ਹੁੰਦੀ ਰਹੀ ਆ, ਕਈ ਪਰਿਵਾਰਾਂ ਦੇ ਆਵਾਸ ਪ੍ਰਵਾਸ ਵੀ ਕੀਤਾ, ਪਛੜੇ ਇਲਾਕਿਆਂ ਵਿਚ ਜਨਮ ਰਜਿਸਟ੍ਰੇਸ਼ਨ ਵੀ ਹੁੰਦੀ ਆ। ਉਹ ਕਿਵੇਂ ਸਾਬਤ ਕਰਨਗੇ ਕਿ ਉਹ ਵੱਡ ਵਡੇਰੇ ਭਾਰਤ ਵਾਸੀ ਸਨ? ਮਿੰਟੂ ਵੀਰੇ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਮਸਲਾ
ਦੇਖੋ ਸਾਬਤ, ਦੇਖੋ ਮਸਲਾ ਤਾਂ ਹੈਗਾ, ਦੇਖੋ ਸਾਬਤ ਕਰਨ ਲਈ ਨਾ ਜਿਹੜੀਆਂ ਜਿਹੜਾ ਐਨ ਆਰ ਸੀ ਜਾਂ ਹੋਰ ਜਿਹੜੇ ਕਾਨੂੰਨ ਆ ਰਹੇ ਆ ਜਿਹੜੀਆਂ ਗੱਲਾਂ, ਉਹ ਅਸਲ ਦੇ ਵਿੱਚ ਇਹ ਮਸਲਾ ਤਾਂ ਉਲਝਾਵੇਂ ਵਾਲਾ ਹੈ ਹੀ ਨੀ। ਜਿਹੜਾ ਇੱਕ ਕਹਾਵਤ ਨੀ ਵੀ ਅਸੀਂ ਸਹੇ ਨੂੰ ਨੀ ਰੋਂਦੇ, ਅਸੀਂ ਪਹੇ ਨੂੰ ਰੋਂਦੇ ਆ, ਠੀਕ ਹੈ ਨਾ। ਅਸਲ ਚ ਗੱਲ ਇਹ ਆ ਵੀ ਰਾਹ ਜਾਂਦਾ ਕਿੱਧਰ ਨੂੰ ਆ ਇਹ ਐਨ ਆਰ ਸੀ ਦੇ ਲਈ ਜਿਹੜਾ ਉਹਨਾਂ ਕੋਲ ਇੱਕ ਡਾਇਲੋਗ ਆ ਜਾਂ ਉਹ ਬੋਲ ਰਹੇ ਆ ਜਾਂ ਜਿਹਦੇ ਨਾਲ ਉਹ ਉਹਨੂੰ ਸ਼ੈਲਟਰ ਦੇ ਰਹੇ ਆ, ਉਹ ਜੈਨੂਅਨ ਆ, ਉਹ ਗਲਤ ਨੀ ਹੈ। ਉਹ ਆਦੇ ਕਿਸੇ ਬੰਦੇ ਨੂੰ ਅਸੀਂ ਸਿਟੀਜ਼ਨ ਆਫਰ ਕਰ ਰਹੇ ਹਾਂ ਵੀ ਆਹ ਲਓ ਜੀ ਸਿਟੀਜ਼ਨਸ਼ਿਪ ਲਓ ਆਪਦੀ, ਠੀਕ ਆ। ਤਾਂ ਉਹਦੇ ਚ ਅਸੀਂ ਕੀ ਬੁਰਾ ਕਰ ਰਹੇ ਹਾਂ? ਉਹ ਆਦੇ ਵੀ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੱਸ ਰਹੇ ਹਾਂ ਵੀ ਆਹ ਨੀ ਤਾਂ ਆਹ ਕਰ ਲਓ, ਆਹ ਨੀ ਤਾਂ ਆਹ ਕਰ ਲਓ, ਆਹ ਨੀ ਤਾਂ ਆਹ ਕਰ ਲਓ, ਵੀ ਐਂਡ ਆਫ ਦੀ ਡੇ ਆਪਾਂ ਇੱਕ ਰਜਿਸਟਰ ਤਿਆਰ ਕਰ ਰਹੇ ਹਾਂ ਤੇ ਉਹ ਚ ਕੀ ਬੁਰਾ? ਪਰ ਰੌਲਾ ਇਹ ਆ ਵੀ ਹੁਣ ਨੀ ਬੁਰਾ ਹੈਗਾ, ਇਹਦੀ ਆੜ ਦੇ ਵਿੱਚ ਗਾਂ ਇਹਨਾਂ ਦੀ ਕੀ ਫਿਲੋਸਫੀ ਆ, ਉਹ ਬੁਰੀ ਆ।
ਅੱਛਾ
ਗਾਂ ਕੀ ਕਰਨਾ ਉਸ ਦੀ ਆੜ ਦੇ ਵਿਚ।
ਮੈਂ ਇਹ ਥੋੜਾ ਵਾਧਾ ਕਰਾਂ, ਆਪਣਾ ਵਿਚਾਰ ਦੱਸਣ ਲੱਗਾ, ਜਰੂਰੀ ਨੀ ਹੈਗਾ ਵੀ ਸਰੋਤੇ ਸਾਡੇ ਨਾਲ ਸਹਿਮਤ ਹੋਣਗੇ। ਇਹ ਜਿਹੜਾ ਰਜਿਸਟਰ ਲੱਗ ਰਿਹਾ ਹੈ ਸਿਟੀਜ਼ਨ ਦਾ, ਮਤਲਬ ਹੁਣ ਮਿੰਟੂ ਭਾਜੀ ਮਤਲਬ ਮਿੰਟੂ ਬਰਾੜ ਇੱਕ ਹੈ ਇੰਡੀਆ ਚ, ਠੀਕ ਹੈ, ਮਤਲਬ ਤੁਸੀਂ ਹੈ, ਠੀਕ ਹੈ, ਔਰ ਤੁਹਾਡਾ ਨਾਲ ਉਹਦੇ ਬਾਇਓਡਾਟਾ ਲੱਗ ਗਿਆ, ਬਾਇਓਮੈਟ੍ਰਿਕਸ ਲੱਗ ਗਈਆਂ, ਲਾਇਸੈਂਸ ਲੱਗ ਗਿਆ, ਬਈ ਤੁਸੀਂ ਆਈਡੈਂਟੀਫਾਈ ਹੁੰਦੇ ਆ ਵੀ ਜਦੋਂ ਮਿੰਟੂ ਬਰਾੜ ਦਾ ਨਾਮ ਆਉਂਦਾ ਤਾਂ 2000 ਹੋਣਗੇ ਮਿੰਟੂ ਬਰਾੜ, ਹਨਾ, ਇਕੱਲੇ ਪੰਜਾਬ ਚ ਹੀ, ਤੇ ਉਹਨਾਂ ਚੋਂ ਕਿਹੜਾ ਮਿੰਟੂ ਬਰਾੜ, ਉਹਦੇ ਲਈ ਉਹਨਾਂ ਨੂੰ ਚੈੱਕ ਕਰਨਾ ਪੈਣਾ ਕਿ ਇਹਦੇ ਬਾਪ ਦਾ ਨਾਂ ਕੀ ਸੀ, ਇਹਦੇ ਕਿੰਨੇ ਮੈਟ੍ਰਿਕ ਹੋਰ ਚੈੱਕ ਕਰਨੇ ਪੈਣੇ, ਹਨਾ, ਤਾਂ ਜਾ ਕੇ ਤੁਸੀਂ ਆਈਡੈਂਟੀਫਾਈ ਹੋਵੋਗੇ। ਇੱਦਾਂ ਹੀ ਹੈ ਨਾ, ਹੁਣ ਇੰਡੀਆ ਤੁਰਿਆ ਕਿੱਧਰ ਨੂੰ ਹੈ, ਆਸਟ੍ਰੇਲੀਆ ਕਿੱਧਰ ਨੂੰ ਤੁਰਿਆ, ਵੈਸਟ ਕਿੱਧਰ ਨੂੰ ਤੁਰਿਆ, ਕਿ ਜਿਹੜੀ ਬੈਨੀਫਿਟਸ ਹੈ, ਸਬਸਿਡੀਆਂ ਆ, ਹੁਣ ਉਹ ਅਫਸਰਾਂ ਦੇ ਉਹ ਕੱਢ ਕੇ ਸਿੱਧੇ ਅਕਾਊਂਟ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ, ਜਿਹੜੇ ਕਿ ਇੱਕ ਸਫਲ ਵੀ ਹੋਈ ਹੈ ਗੱਲ, ਹਨਾ। ਹੁਣ ਜੇ ਮਿੰਟੂ ਬਰਾੜ 5 ਥੈ ਤੋਂ ਲੈਣ ਲੱਗ ਜਾਏ ਉਹੀ ਸਬਸਿਡੀਆਂ, ਠੀਕ ਹੈ, ਔਰ ਉਹਦਾ ਡਾਟਾ ਜਿਹੜਾ ਕਨੈਕਟਡ ਨਾ ਹੋਵੇ, ਤਾਂ ਫਿਰ ਉਹ 5 ਥੈ ਹੋ ਗਿਆ ਨਾ ਕੰਮ। ਲੋਕ ਕਰਦੇ ਨੇ ਇੱਦਾਂ ਇੰਡੀਆ ਦੇ ਵਿੱਚ, ਕਿੰਨੇ ਕਿੰਨੇ ਬਣਾ। ਮੈਂ ਤੁਹਾਨੂੰ ਆਸਟ੍ਰੇਲੀਆ ਦੀ ਐਗਜ਼ਾਮਪਲ ਦੱਸਦਾ, ਇਹੋ ਜਿਹੇ ਕੇਸ ਹਜ਼ਾਰਾਂ ਹੀ ਫੜ ਹੋਏ ਨੇ, ਫੜ ਹੁੰਦੇ ਨੇ, ਜਿਹੜਾ ਇੱਕ ਬੰਦਾ 4-4 ਆਈਡੀਆਂ ਬਣਾ ਕੇ ਟੈਕਸ ਫਾਈਲ ਨੰਬਰ, ਇੱਕ ਬੰਦਾ 4-4 ਟੈਕਸ ਫਾਈਲ ਨੰਬਰ ਲਈ ਫਿਰਦਾ, ਔਰ ਉਹ 4-4 ਆਈਡੀਆਂ ਤੇ ਸੈਂਟਰ ਲਿੰਕ ਚੱਕੀ ਜਾ ਰਿਹਾ, ਲੱਖਾਂ ਦੇ ਲੱਖ ਡਾਲਰ ਬਣਾ ਰਹੇ ਨੇ। ਉਹ ਕਿਉਂ? ਕਿਉਂਕਿ ਸਿਸਟਮ ਦੇ ਵਿੱਚ ਫਲੋ ਸੀਗਾ, ਸਿਸਟਮ ਦੇ ਵਿੱਚ ਡਾਟਾ ਐਂਟਰੀ ਨਹੀਂ ਸੀ। ਉਹ ਪਹਿਲੇ ਜ਼ਮਾਨੇ ਜਾਂ ਨਾ, ਅਸੀਂ 90s ਚ ਆਏ ਹਾਂ, ਉਦੋਂ ਇਹ ਡਿਪਾਰਟਮੈਂਟ ਦਾ ਨਾਂ CES ਹੁੰਦਾ ਸੀ, ਕਾਮਨਵੈਲਥ ਇੰਪਲਾਇਮੈਂਟ ਸਰਵਿਸਿਸ, ਇਹਦਾ ਨਾਂ ਹੁੰਦਾ ਸੀ, ਜਿਹੜੇ ਸੈਂਟਰ ਲਿੰਕ ਵੰਡਦੇ, ਜਿਹੜਾ ਕਿ ਪੈਸੇ ਵੰਡ ਦਿੰਦੇ ਸੀਗੇ, ਸੋਸ਼ਲ ਸਿਕਿਉਰਿਟੀ। ਔਰ ਉਦੋਂ ਟੈਕਸ ਫਾਈਲ ਨੰਬਰ ਤੁਸੀਂ ਪੋਸਟ ਆਫਿਸ ਤੇ ਜਾ ਕੇ ਅਪਲਾਈ ਕਰ ਸਕਦੇ ਸੀ, ਫਿਜ਼ੀਕਲ ਉਹਦੇ ਥੋੜੀ ਦੇਰ ਬਾਅਦ ਦੇ ਦਿੰਦੇ, ਮਤਲਬ 4-4, 5-5 ਲੋਕਾਂ ਨੇ ਬਣਾਏ ਹੋਏ ਸੀ, ਔਰ 5-5 ਥੈ ਬੈਨੀਫਿਟ ਲੈਂਦੇ ਸੀ, ਉਹੀ ਬੰਦਾ ਜਾਂਦਾ ਸੀ ਵੱਖਰਾ ਨੰਬਰ ਲੈ ਕੇ ਆਪਣੇ ਪੈਸੇ ਲਈ ਜਾਂਦਾ ਸੀ। ਇਹੋ ਜਿਹੇ ਫਰੋਡ ਚੱਲੇ ਨੇ, ਔਰ ਉਹ ਤੋਂ ਬਾਅਦ ਇਹਨਾਂ ਨੇ ਸਕੰਜੇ ਕੱਸਣੇ ਸ਼ੁਰੂ ਕੀਤੇ ਆ, ਤਿੰਨ ਰਜਿਸਟਰ ਲੱਗੇ ਨੇ ਇੱਥੇ ਆਸਟ੍ਰੇਲੀਆ ਵੈਸਟ ਦੇ ਵਿੱਚ। ਜੇ ਕਹਿੰਦੇ ਨਾ ਇੰਡੀਆ ਚ ਹੁਣ ਲੱਗ ਰਿਹਾ, ਬੜੀ ਮਾੜੀ ਗੱਲ ਹੈ, ਵੈਸਟ ਦੇ ਵਿੱਚ ਤਾਂ ਪਹਿਲੇ ਲੱਗੇ ਹੋਏ ਨੇ। ਇਹਨੂੰ ਮਤਲਬ ਕਿੱਦਾਂ ਤੁਸੀਂ ਇਸ ਚੀਜ਼ ਨੂੰ ਮਨਫੀ ਕਰ ਸਕਦੇ, ਜਦੋਂ ਬੰਦਾ ਚੋਰੇ ਹੀ ਹੈ ਨੀ, ਜਦੋਂ ਬੰਦੇ ਨੇ ਗਲਤ ਕੰਮ ਹੀ ਨਹੀਂ ਕਰਨਾ, ਉਹਨੂੰ ਕੀ ਆ, ਉਹ ਆਪਣੀ ਆਈਡੀ ਉਹਦਾ ਰਜਿਸਟਰ ਲੱਗਾ ਕੀ ਇੱਕ ਘਰ ਦੇ ਵਿੱਚ। ਮੈਂ ਇਹ ਮੇਰੀ ਫਿਲੋਸਫੀ ਇਹ ਹੈ ਮਿੰਟੂ ਭਾਈ, ਤੁਹਾਡਾ ਘਰ ਹੈ, ਮੇਰਾ ਘਰ ਹੈ, ਮੇਰੇ ਘਰ ਦੇ ਜੀ ਆ, ਹਨਾ, ਮੇਰੀ ਵਾਈਫ ਹੈ, ਦੋ ਮੁੰਡੇ ਆ, ਮੇਰੇ ਮੰਮੀ ਡੈਡੀ ਆ, ਮੈਨੂੰ ਪਤਾ ਨਹੀਂ ਹੋਣਾ ਚਾਹੀਦਾ ਮੇਰੇ ਘਰ ਚ ਕੌਣ ਹੈ, ਠੀਕ ਹੈ ਨਾ। ਜੇ ਹੁਣ ਕੋਈ ਜਿਹੜਾ ਮਰਜ਼ੀ ਆ ਕੇ ਇੱਥੇ ਰਹੀ ਜਾਵੇ, ਜਾਓ ਉਹ ਮੈਨੂੰ ਕੰਟਰੋਲ ਤਾਂ ਕਰਨਾ ਪਊਗਾ ਨਾ, ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਇਸ ਘਰ ਦਾ ਜਿਹੜਾ ਇਹ ਬੰਦੇ ਹੈ, ਇਹ ਬੰਦੇ ਰਹਿ ਸਕਦੇ ਇੱਥੇ, ਬਾਹਰਲਾ ਬੰਦਾ ਆਊਗਾ ਤਾਂ ਉਹਨੂੰ ਐਜ਼ ਅ ਗੈਸਟ ਟ੍ਰੀਟ ਕੀਤਾ ਜਾਊਗਾ, ਜਾਂ ਐਜ਼ ਅ ਵਰਕਰ ਟ੍ਰੀਟ ਕੀਤਾ ਜਾਊਗਾ, ਜਾਂ ਉਹਨੂੰ ਅਸੀਂ ਆਣੇ ਨਹੀਂ ਦੇਣਾ। ਇਹ ਇੱਕ ਹਾਊਸਕੀਪਿੰਗ ਰੂਲਸ ਨੇ ਜਿਹੜੇ ਕਿ ਮਾਡਰਨ ਜਿਹੜੀ ਹੁਣ ਫੈਸਿਲਿਟੀਆਂ ਮਿਲਣੀਆਂ ਜਾਂ ਮਿਲ ਰਹੀਆਂ ਨੇ, ਉਹਨਾਂ ਨੂੰ ਫਾਈਨ ਟਿਊਨ ਕਰਨ ਦੇ ਲਈ ਇਹ ਪੈਰਾਮੀਟਰ ਚਾਹੀਦੇ ਨੇ। ਦੂਜੀ ਗੱਲ ਇਹ ਹੈ ਕਿ ਇੱਕ ਸਾਰਿਆਂ ਨਾਲ ਵੱਡੀ ਸਮੱਸਿਆ ਇੰਡੀਆ ਚ ਨਹੀਂ ਆਸਟ੍ਰੇਲੀਆ ਚ ਵੀ ਹੈ ਕਿ ਲੋਕਾਂ ਨੇ ਆਪਣੇ ਸਰਨੇਮ ਚੇਂਜ ਕੀਤੇ ਹੋਏ, ਦੈਟਸ ਅ ਬਿਗੈਸਟ ਪ੍ਰੋਬਲਮ। ਇਹ ਤੁਹਾਨੂੰ ਵੀ ਪਤਾ ਆ, ਅਸੀਂ ਹੁਣ ਕਹਿਣਾ ਨਹੀਂ ਚਾਹੁੰਦੇ ਰੇਡੀਓ ਤੇ, ਇਹ ਸਾਨੂੰ ਵੀ ਪਤਾ ਆ, ਸਾਰਿਆਂ ਨੂੰ ਪਤਾ ਵੀ ਇੰਡੀਆ ਤੋਂ ਜਦੋਂ ਬੰਦੇ ਆਏ ਉਹਨਾਂ ਨੇ ਕਾਗਜ਼ ਬਣਾਏ, ਕੋਈ ਕਿਸੇ ਸਰਨੇਮ ਆਪਣੇ ਸਰਨੇਮ ਘੈਂਟ ਘੈਂਟ ਰੱਖ ਕੇ ਆਏ ਹੋਏ, ਆਪਣੇ ਓਰਿਜਿਨਲ ਉਹਨਾਂ ਨੇ ਖਤਮ ਕਰ ਦਿੱਤੇ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ। ਹੁਣ ਇੰਡੀਆ ਦੇ ਵਿੱਚ ਵੀ ਇਹ ਹੋਏ ਆ, ਜਦੋਂ ਸ਼ਹਿਰ ਬਦਲੇ ਆ ਉੱਥੇ ਜਾ ਕੇ ਸਰਨੇਮ ਚੇਂਜ ਕਰ ਲਿਆ। ਹੁਣ ਉਹਨਾਂ ਲੋਕਾਂ ਨੂੰ ਇਹ ਸਮੱਸਿਆ ਆਣੀ ਆ ਕਿ ਉਹਨਾਂ ਦੇ ਬਾਪ ਦਾ ਸਰਨੇਮ ਹੋਰ ਨਿਕਲਣਾ, ਉਹਨਾਂ ਦਾ ਸਰਨੇਮ ਹੋਰ ਨਿਕਲਣਾ, ਇਹ ਇੱਕ ਸਮੱਸਿਆ ਹੈ। ਇਹਦੇ ਬਾਰੇ ਤੁਸੀਂ ਦੱਸੋ।
ਬਿਲਕੁਲ, ਦੇਖੋ ਦੇਖੋ, ਮੈਂ ਤਾਂ ਪਹਿਲਾਂ ਕਹਿਣਾ, ਪਰ ਤੁਸੀਂ ਹੁਣ ਕਈ ਚੀਜ਼ਾਂ ਨਾ ਵਰਜਿਤ ਹੁੰਦੀਆਂ, ਉਹਨਾਂ ਨੂੰ ਆਪਾਂ ਗੱਲ ਨੀ ਕਰ ਸਕਦੇ। ਹੁਣ ਜੇ ਅਸੀਂ ਅੱਜ ਜਿਹੜੀ ਗੱਲਬਾਤ ਕਰ ਰਹੇ ਹਾਂ, ਲੋਕਾਂ ਨੇ ਤੜਕੇ ਮੋਹਰ ਲਾ ਦੇਣੀ ਆ ਵੀ ਮੋਦੀ ਦੇ ਹੱਕ ਦੀ ਗੱਲ ਕਰ ਰਿਹਾ, NRC ਦੀ ਹੱਕ ਦੀ ਗੱਲ ਕਰ ਰਿਹਾ, ਵੀ ਸਾਰਾ ਇੰਡੀਆ ਉਲਟ ਚੱਲ ਰਿਹਾ। ਪਰ ਦੇਖੋ, ਮੈਂ ਤਾਂ ਪਹਿਲਾਂ ਹੀ ਕਿਹਾ ਵੀ ਅਸੀਂ ਸਹੇ ਨੂੰ ਨੀ ਪਹੇ ਨੂੰ ਰੋਂਦੇ ਆ, ਇਹ ਕਾਨੂੰਨ ਨੀ ਗਲਤ ਆ, ਗਿਣਤੀ ਮਿਣਤੀ ਕਰ ਲੈਣੀ ਠੀਕ ਆ, ਉਹਦੇ ਵਿਚ ਥੋੜਾ ਜਿਹਾ ਮੇਰੇ ਹਿਸਾਬ ਨਾਲ ਜੇ ਵਿਸ਼ਾਲਤਾ ਦਿਖਾਉਂਦੇ ਤੇ ਇਹ ਕਹਿ ਦਿੰਦੇ ਵੀ ਜੋ ਵੀ ਜਿੱਥੇ ਹਾਜ਼ਰ ਆ ਉਹਦਾ ਕੋਈ ਵੀ ਡਾਕੂਮੈਂਟ ਉਹ ਬਣਵਾ ਸਕਦਾ, ਤੇ ਇੱਕ ਵਾਰੀ ਉਹ ਸਿਟੀਜ਼ਨ ਲਈ ਰਜਿਸਟਰ ਹੋ ਜੇ, ਠੀਕ ਆ, ਤੇ ਉਦੋਂ ਬਾਅਦ ਦੀ ਜਿਹੜੀ ਗੱਲ ਆ, ਅਸੀਂ ਉਦੋਂ ਬਾਅਦ ਫਿਰ ਜੇ ਕੋਈ ਵੀ ਹੋਊਗਾ ਤਾਂ ਅਸੀਂ ਗਿਣਤੀ ਮਿਣਤੀ ਤੋਂ ਬਾਹਰ ਰੱਖਾਂਗੇ ਤੇ ਉਹਨੂੰ ਅਸੀਂ ਆਪਦੇ ਢੰਗ ਨਾਲ ਟ੍ਰੀਟ ਕਰਾਂਗੇ। ਪਰ ਹੁਣ ਜਿਹੜੀਆਂ ਚੀਜ਼ਾਂ ਮੰਗੀਆਂ ਜਾ ਰਹੀਆਂ, ਜਿਵੇਂ ਜਗਤਾਰ ਭਾਈ ਨੇ ਆਖਿਆ ਵੀ ਉਹ ਕਿੱਥੋਂ ਪ੍ਰੋਵਾਈਡ ਕਰਨਗੇ, ਕਿਵੇਂ ਕਰਨਗੇ, ਤੇ ਉਹਦੇ ਡਰ ਕਾਰਨ ਜਾਂ ਹੋਰ ਇਹ ਮਨਿਓਰਟੀ ਨੂੰ ਅੱਡ ਟਾਲਣ ਕਾਰਨ ਜਾਂ ਇੱਕ ਜਿਹੜਾ ਮੁਸਲਮਾਨਾਂ ਦਾ ਕਹਿਣ ਕਾਰਨ ਵੀ ਮੁਸਲਮਾਨ ਨੂੰ ਐ ਘਰੋਂ ਕੰਟਰੀ ਚੋ ਕੱਢਣਾ ਪਊਗਾ ਜਾਂ ਕੱਢ ਰਹੇ ਆ ਜਾਂ ਏਦਾਂ ਦੀ ਕੋਈ ਗੱਲ
ਕੋਈ ਗੱਲ
ਏਦਾਂ ਨਹੀਂ ਹੈਗਾ ਹਲੇ। ਹਾਂ ਲੇਟਰ ਆਉਣ, ਲੇਟਰ ਆਉਣ ਜਿਹੜੇ ਦੇ ਰਾਹ ਨਾ ਜਿਹੜੇ ਦੇ ਚੋ ਗਾਂ ਰਾਹ ਖੁੱਲਦੇ ਆ ਜੇ ਫਿਲੋਸਫਰਾਂ ਨੇ ਇਹਦੀ ਜੇ ਬਰੀਕੀ ਨਾਲ ਘੋਖ ਕਰਦੇ ਆ ਤਾਂ ਲੇਟਰ ਆਉਣ ਇਹਦੇ ਚ ਸਿਸਟਮ ਇਹ ਬਣਦਾ ਜਾ ਰਿਹਾ ਵੀ ਭਾਈ ਹਾਂ ਉਹਦੇ ਵਿਚ ਪਤਾ ਲੱਗ ਜੇ ਇੰਨੇ ਇੰਨੇ ਆਪਾਂ ਰਿਜੈਕਟ ਹੈਗੇ ਆ ਇੰਨੇ ਇਹ
ਨਹੀਂ 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 ਇਹ ਤਾਂ ਉਹ ਤਾਂ ਪਹਿਲਾਂ ਹੀ ਪਤਾ ਆ ਉਹਦਾ ਜਿਹੜੀ ਜਨਗਣਨਾ ਹੁੰਦੀ ਆ ਉਹਦੇ ਵਿਚ ਪਹਿਲਾਂ ਹੀ ਪਤਾ ਲੱਗ ਜਾਂਦਾ। ਮੈਂ ਤੁਹਾਨੂੰ ਦੱਸਦਾ ਆਸਟ੍ਰੇਲੀਆ ਨਾਲੋਂ ਸਖ਼ਤ ਕਿਤੇ ਰਜਿਸਟਰ ਨਹੀਂ ਲੱਗਾ ਆ। ਤੁਸੀਂ ਦੇਖਿਆ ਹੋਣਾ ਜਦ ਇੱਥੇ ਜਨਗਣਨਾ ਹੁੰਦੀ ਆ ਉਹ ਤੁਹਾਡੇ ਘਰ ਕਹਿੰਦੇ ਆ ਵੀ ਜਦੋਂ ਨਾ ਜਿੱਦਣ ਇਹ ਰਾਤ ਨੂੰ ਇੰਨੇ ਵਜੇ 7 ਵਜੇ ਤੁਸੀਂ ਫਾਰਮ ਭਰਨਾ ਆ ਉਸ ਟਾਈਮ ਦੇ ਉੱਤੇ ਜਿੰਨੇ ਤੁਹਾਡੇ ਘਰ ਦੇ ਵਿਚ ਜੀ ਆ ਉਸ ਰਹਿ ਰਹੇ ਕੈਂਪਸ ਚ ਜਿੰਨੇ ਗੈਸਟ ਆਏ ਆ ਸਾਰਿਆਂ ਦੇ ਨਾਮ ਭਰਨੇ ਪਊਗੇ। ਤੁਸੀਂ ਦੱਸੋ ਤੇ ਗੈਸਟ ਜਿਹੜਾ ਆਇਆ ਉਹ ਜਨਗਣਨਾ ਨਾਲ ਉਹਦਾ ਕੀ ਲੈਣ ਦੇਣਾ। ਠੀਕ ਹੈ ਨਾ, ਉਹ ਇਹੀ ਹੈ ਕਿ ਸਾਨੂੰ ਇਹ ਗੋਰਿਆਂ ਦੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਜਦੋਂ ਅਸੀਂ ਉਹ ਚੀਜ਼ ਕਰਨੀ ਆ। ਇਹਦੇ ਵਿਚ ਪੋਲੀਟਿਕਸ ਤੋਂ ਇਲਾਵਾ ਕੁਛ ਨਹੀਂ ਹੈਗਾ। ਓਪੋਜੀਸ਼ਨ ਜਾਂ ਕਹਿ ਲਓ ਕਿ ਉਹਨਾਂ ਕੋਈ ਮੁੱਦਾ ਹੀ ਹੈ ਨਹੀਂ ਭੜਕਾਉਣ ਦੇ ਲਈ। ਇਹ ਜਿਹੜੇ ਰਜਿਸਟਰ ਹੈ ਇਹ ਕੱਲਾ ਮੋਦੀ ਸਰਕਾਰ ਨੇ ਨਹੀਂ, ਇਹ ਪਹਿਲਾਂ ਦੀ ਪਾਲਿਸੀ ਚੱਲੀ ਆ ਰਹੀ ਆ ਪਿਛਲੇ 10-15 ਸਾਲ ਪਹਿਲਾਂ। ਡਾਕਟਰ ਮਨਮੋਹਨ ਸਿੰਘ ਨੇ ਆਈਡੀ ਕਾਰਡ ਆਧਾਰ ਕਾਰਡ ਬਣਾਉਣ ਦੇ ਲਈ ਠੇਕਾ ਦਿੱਤਾ ਯੂਨੀਸੈਸ ਦੇ, ਪਤਾ ਨਹੀਂ ਕਿਹਨਾਂ ਨੂੰ ਦਿੱਤਾ ਸੀ, ਹਨਾ ਮੈਨੂੰ ਯਾਦ ਨਹੀਂ ਹੈਗਾ। ਉਹ ਇਹ ਸਾਰਾ ਕੁਝ ਤਾਂ ਉਦੋਂ ਦਾ ਪਲਾਨ ਹੋਇਆ ਕਿ ਜਦੋਂ ਆਧਾਰ ਕਾਰਡ ਬਣ ਗਿਆ ਸਿਟੀਜ਼ਨਸ਼ਿਪ ਦੇ ਇਹ ਸਾਰੇ ਪਲੈਨਡ ਇੱਕ ਚੱਲ ਰਹੇ ਆ। ਪਰ ਗੱਲ ਇਹ ਆ ਵੀ ਜਿਹੜੀ ਸਰਕਾਰ ਉਹਨੂੰ ਲਾਗੂ ਕਰੇ, ਹੁਣ ਫੋਰ ਐਗਜ਼ਾਮਪਲ ਬਿਜਲੀ ਦੀ ਆ, ਬਿਜਲੀ ਦੇ ਇੰਡੀਆ ਦੇ ਜਿਹੜੇ ਸਮਝੌਤੇ ਹੋਏ ਸੀ ਉਹ ਅਕਾਲੀ ਦਲ ਨੇ ਕੀਤੇ ਹੋ ਆ। ਹੁਣ ਅਕਾਲੀ ਦਲ ਕਾਂਗਰਸ ਨੂੰ ਘੇਰ ਰਹੀ ਆ ਇਹ ਜੀ ਤੁਸੀਂ ਕੀ ਕਰ ਰਹੇ ਹੋ, ਉਹ ਕਹਿੰਦੇ ਤੁਸੀਂ ਕੀਤੇ ਹੋ ਆ। ਠੀਕ ਹੈ ਨਾ, ਸੋ ਜਿਹੜੀ ਸਰਕਾਰ ਆ ਜਾਂਦੀ ਉਹਦੀ ਓਪੋਜੀਸ਼ਨ ਕਰਨ ਲੱਗ ਪੈਂਦੇ। ਇਹੀ ਮੋਦੀ ਹੁਣੀ ਡਾਕਟਰ ਮਨਮੋਹਨ ਸਿੰਘ ਦੀ ਓਪੋਜੀਸ਼ਨ ਕਰਦੇ ਸੀ ਜਦੋਂ ਫੋਰਨ ਇਨਵੈਸਟਮੈਂਟ ਬਿੱਲ ਲਿਆਂਦਾ ਉਹਨਾਂ ਨੇ, ਹੁਣ ਉਹੀ 100% ਉਹਨਾਂ ਨੇ 50% ਇਹਨਾਂ ਨੇ 100% ਕਰਤਾ ਵੀ ਆ ਜਾਓ, ਉਦੋਂ ਉਹ 50 ਦੇ ਵੀ ਵਿਰੋਧ ਕਰ ਰਹੇ ਸੀ। ਸੋ ਇਹ ਪੋਲੀਟਿਕਸ ਹੈ, ਪਰ ਇਹਦੇ ਵਿੱਚ ਆ ਕੇ ਮਰਨਾ ਨਹੀਂ ਚਾਹੀਦਾ, ਭੰਨਣਾ ਨਹੀਂ ਚਾਹੀਦਾ, ਤੋੜਨਾ ਨਹੀਂ ਚਾਹੀਦਾ, ਆਪਣੀ ਜ਼ਿੰਦਗੀ ਨਹੀਂ ਖਰਾਬ ਕਰਨੀ ਚਾਹੀਦੀ। ਠੀਕ ਹੈ, ਇਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਹੁਣ ਰਾਤੀ ਮੈਂ ਵੀ ਫਾਰਮ ਭਰ ਰਿਹਾ ਸੀਗਾ ਵੀਜ਼ੇ ਦਾ। ਠੀਕ ਹੈ, ਜਿੱਦਾਂ ਤੁਸੀਂ ਕਿਹਾ ਇੰਡੀਆ ਦਾ ਵੀਜ਼ੇ ਦੇ ਲਈ ਅਪਲਾਈ ਕਰਨਾ, ਪਹਿਲੀ ਗੱਲ ਤਾਂ ਬਹੁਤ ਜਾਲੀ ਟਾਈਪ ਫਾਰਮ ਹੈ ਉਹ, ਕਿ ਉਹਦੇ ਵਿੱਚ ਰਿਲੀਜਨ ਪੁੱਛਣ ਦੀ ਕੀ ਲੋੜ ਹੈ। ਜਿਹੜਾ ਟੂਰਿਸਟ ਜਾ ਰਿਹਾ ਵਾਈ ਦੇ ਨੀਡ ਟੂ ਨੋ ਦ ਰਿਲੀਜਨ, ਹਨਾ। ਫੇਰ ਇਹ ਪੁੱਛਿਆ ਸੀਗਾ ਵੀ ਜਿਦਾਂ ਹੁਣ ਮੇਰਾ ਬੇਟਾ ਆ ਉਹ ਇੱਥੋਂ ਦਾ ਬੋਰਨ ਹੈ, ਉਹਨੂੰ ਇੱਕ ਕਾਲਮ ਹੈ ਉਹਦੇ ਵਿਚ ਉਹ ਇੱਥੇ ਦਾ ਬੋਰਨ ਹੈ, ਥਾਂ ਵੀ ਭਰਤਾ। ਉਹ ਕਹਿੰਦੇ ਜੀ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਜਾਂ ਨੈਸ਼ਨਲ ਆਈ ਡੀ ਦਾ ਨੰਬਰ ਭਰੋ। ਉਹ ਬੇਚਾਰਾ ਲੱਭਦਾ ਫਿਰ, ਉਹ ਮੈਂ ਕਿਹਾ ਤੂੰ ਕੀ ਲੱਭਦਾ, ਕਹਿੰਦਾ ਮੈਂ ਨੰਬਰ। ਮੈਂ ਕਿਹਾ ਤੈਨੂੰ ਸਿਟੀਜ਼ਨਸ਼ਿਪ ਦਾ ਕਾਹਦਾ ਹੈ, ਤੂੰ ਕਿਹੜੀ ਸਿਟੀ, ਤੂੰ ਨੈਚੁਰਲ ਬੋਰਨ ਹੈ, ਤੈਨੂੰ ਸਿਟੀਜ਼ਨਸ਼ਿਪ ਮਿਲਿਆ ਹੀ ਨਹੀਂ ਹੈਗਾ ਸਰਟੀਫਿਕੇਟ। ਠੀਕ ਹੈ, ਤੇਰੇ ਕੋਲ ਤਾਂ ਪਾਸਪੋਰਟ ਹੈ, ਡੇਟ ਆਫ ਬਰਥ ਹੈ, ਬਰਥ ਆਫ ਸਰਟੀਫਿਕੇਟ ਹੈ। ਮੈਂ ਕਿਹਾ ਤੂੰ ਇੱਥੇ ਐਨਏ ਭਰ ਦੇ। ਜਦ ਐਨਏ ਭਰ ਦਿੱਤਾ ਉਹ ਬੜਾ ਸੋਹਣਾ ਲਿਖਿਆ ਗਿਆ, ਜੇ ਨਹੀਂ ਹੈਗਾ ਤਾਂ ਪਹਿਲਾਂ ਮਤਲਬ ਮੰਗਦੇ ਆ, ਪਹਿਲਾਂ ਅਗਲੇ ਨੂੰ ਖੱਜਲ ਕਰਦੇ, ਫਿਰ ਉਹ ਰਿਲੀਜਨ ਪੁੱਛਦੇ ਤੁਹਾਡਾ ਰਿਲੀਜਨ ਕੀ ਆ, ਹਨਾ। ਫਿਰ ਇੰਡੀਆ ਦੀ ਰੈਫਰੈਂਸ ਪੁੱਛਦੇ ਆ, ਇੰਡੀਆ ਚ ਕੌਣ ਹੈ, ਤੁਸੀਂ ਹੋਟਲ ਬੁੱਕ ਕਰਾਇਆ ਉਹਦੀ ਦਿਓ। ਚਲੋ ਠੀਕ ਆ, ਮਤਲਬ 2-4 ਚੀਜ਼ਾਂ ਨਹੀਂ ਹੈਗੀਆਂ ਜਿਹੜੀ ਨਹੀਂ ਪੁੱਛਣੀ ਚਾਹੀਦੀਆਂ, ਪਰ ਇਹ ਕੋਈ ਐਡੀ ਕ੍ਰਿਟੀਕਲ ਗੱਲ ਨਹੀਂ ਹੈਗੀ। ਇਹ ਪੱਤ ਦੇ ਪਤੰਗੜ ਜਿਹੜੇ ਬਣ ਰਹੇ ਨੇ ਉਹ ਪ੍ਰੂਵ ਕਰਨਾ ਪਊਗਾ ਉਹ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸ਼ਰਮਾ ਬਥੋੜਾ ਨੇ ਸੁਨੇਹਾ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਆਪਣੇ ਲੋਕ ਵੀ ਕਈ ਨੇ ਝੂਠ ਬੋਲ ਕੇ, ਕਈਆਂ ਨੇ ਝੂਠ ਬੋਲ ਕੇ ਮਲਟੀਪਲ ਫਸਟ ਹੋਮ ਗ੍ਰਾਂਟਸ ਲੈ ਲਈ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਇੱਕ ਨਹੀਂ ਕਈ ਕਈ ਵਾਰੀ ਗ੍ਰਾਂਟਾਂ ਲੈ ਲਈਆਂ ਝੂਠ ਆਈਡੀਆਂ ਦੇ ਦੇ ਕੇ। ਇਮੀਗ੍ਰੇਸ਼ਨ ਮੈਟਰ ਦੇਖ ਲਓ, ਕਿੰਨੇ ਵੀਜ਼ੇ ਰਿਜੈਕਟ ਹੁੰਦੇ ਨੇ, ਕਿੰਨੇ ਲੋਕ ਡਿਪੋਰਟ ਹੁੰਦੇ ਨੇ ਜਾਲੀ ਆਈਲੈਟਾਂ ਦੇ ਪੇਪਰ ਦੇ ਕੇ, ਕਿੱਥੇ ਤੱਕ ਪਹੁੰਚਦੇ ਨੇ, ਫੜ ਹੋ ਜਾਂਦੇ ਨੇ। ਇੱਦਾਂ ਹੀ ਮੈਂ ਤੁਹਾਨੂੰ ਦੱਸਦਾ ਆ, ਬਹੁਤ ਸਾਰੇ ਇੰਡੀਆ ਦੇ ਵਿੱਚ ਲੋਕ ਨੇ ਜਿਨ੍ਹਾਂ ਨੇ ਬਿਨਾਂ ਪ੍ਰੋਪਰ ਕਾਰਵਾਈ ਕਰਨ ਤੇ, ਕਾਗਜ਼ੀ ਕਾਰਵਾਈ ਕਰਨ ਤੇ ਆਪਣੇ ਸਰਨੇਮ ਬਦਲੇ ਹੋਏ ਨੇ, ਕਾਗਜ਼ਾਂ ਚ ਉਹ ਚੜੇ ਹੋਏ ਨੇ, ਉਹਨਾਂ ਨੂੰ ਸਮੱਸਿਆ ਆਉਣੀ ਆ, ਉਹਨਾਂ ਨੂੰ ਸਮੱਸਿਆ ਆਉਣੀ ਆ। ਜਿਨ੍ਹਾਂ ਨੇ ਗਲਤ ਕੰਮੇ ਨਹੀਂ ਕੀਤਾ ਉਹਨਾਂ ਨੂੰ ਆਉਣੀ ਨਹੀਂ ਸਮੱਸਿਆ, ਜਿਨ੍ਹਾਂ ਨੇ ਗਲਤ ਕੰਮ ਕੀਤੇ ਉਹਨਾਂ ਨੂੰ ਆਉਣੀ ਆ। ਤੇ ਰੌਲਾ ਵੀ ਉਹੀ ਪਾਉਂਦੇ ਨੇ ਜ਼ਿਆਦਾ, ਜਿਹੜਾ 2 ਨੰਬਰ ਦਾ ਕੰਮ ਜ਼ਿਆਦਾ ਕਰਦੇ ਨੇ, ਉਹ ਉਧਰੋਂ ਜ਼ਿਆਦਾ ਪ੍ਰੋਬਲਮ ਆਉਣੀ ਆ। ਖੈਰ ਅੱਗੇ ਚੱਲਦੇ ਆ, ਮਨਿੰਦਰਜੀਤ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਰਵਿੰਦਰ ਧਨੀ ਵੀ ਕਹਿੰਦੇ ਕਿਵੇਂ ਹੋ ਜੀ, ਠੀਕ ਠਾਕ ਹੋ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਕਹਿੰਦੇ ਪ੍ਰੋਗਰਾਮ ਦਾ ਟਾਈਮ ਚੇਂਜ ਹੋ ਗਿਆ ਤੇ ਐਡਜਸਟਮੈਂਟ ਕਰ ਰਹੇ ਆ, ਤੇ ਬਾਕੀ ਕਹਿੰਦੇ ਮੈਂ ਕੁਛ ਪ੍ਰੋਗਰਾਮ ਪੋਡਕਾਸਟ ਤੇ ਸੁਣਦਾ ਪਰ ਲਾਈਵ ਦਾ ਨਜ਼ਾਰਾ ਹੀ ਵੱਖਰਾ। ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ। ਤੇ ਜੀ ਐਸ ਚਾਲ ਹੁਣਾਂ ਨੇ, ਹਾਂਜੀ ਗੀਤ ਤੁਹਾਡਾ ਮੈਂ ਕੱਢ ਲਿਆ ਜੀ, ਇਹ ਤੋਂ ਬਾਅਦ ਮੈਂ ਪਲੇ ਕਰਾਂਗਾ। ਸੋ ਮਿੰਟੂ ਬਾਜੀ, ਜਿਹੜੀ ਹੁਣ ਆਪਾਂ ਅਵਾਰਡਾਂ ਦੀ ਗੱਲ ਕਰ ਰਹੇ ਹਾਂ ਇੰਡੀਆ ਦੀ, ਕਿ ਇੰਡੀਆ ਦੇ ਵਿਚ ਵੀ ਅਵਾਰਡ ਦਿੱਤੇ ਗਏ ਨੇ 26 ਜਨਵਰੀ ਤੇ ਇੱਥੇ ਵੀ ਦਿੱਤੇ ਗਏ ਨੇ, ਤੇ ਆਪਾਂ ਗੱਲ ਕਰ ਰਹੇ ਸੀ ਨਾ ਵੀ ਸਰਕਾਰਾਂ ਦੇ ਪਰ ਇਹ ਅਵਾਰਡਾਂ ਦੀ ਕੀ ਕੀਮਤ ਹੈ। ਆਸਟ੍ਰੇਲੀਆ ਦੇ ਵਿਚ ਜਿਹੜੇ ਆਸਟ੍ਰੇਲੀਆ ਡੇ ਆਨਰਸ ਦੇ ਵਿਚ ਨਾ ਜ਼ਿਆਦਾਤਰ ਲਿਬਰਲ ਪ੍ਰੀਮੀਅਰ ਨੂੰ ਦਿੱਤੇ ਗਏ ਨੇ ਸਾਬਕਾ ਜਿਹੜੇ ਅਵਾਰਡ ਹੈ ਨਾ, ਸੋ ਕਿਉਂਕਿ ਸਰਕਾਰ ਲਿਬਰਲ ਹੁੰਦੀ ਹੈ। ਦੂਜੇ ਪਾਸੇ ਇੰਡੀਆ ਦੇ ਵਿਚ ਜਿਹੜੇ ਜ਼ਿਆਦਾਤਰ ਜਿਹੜੇ ਬੀਜੇਪੀ ਦੇ ਮਰਹੂਮ ਲੀਡਰ ਨੇ, ਸਾਬਕਾ ਲੀਡਰ ਨੇ, ਮਰਹੂਮ ਲੀਡਰ ਨੇ ਜਿਹੜੇ ਫੌਤ ਹੋ ਚੁੱਕੇ ਨੇ, ਉਹਨਾਂ ਨੂੰ ਪਦਮ ਭੂਸ਼ਣ ਅਵਾਰਡ ਦਿੱਤੇ ਗਏ ਨੇ। ਹੁਣ ਇਨ੍ਹਾਂ ਦੇ ਵਿਚੋਂ ਵੀ ਫਰਦਰ ਜੀ ਐਸ ਚਾਲ ਹੁਣਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਿਹੜਾ ਅਵਾਰਡ ਨੇ ਜਿਨ੍ਹਾਂ ਦੇ ਵਿਚ 4-5 ਐਕਟਰ ਵੀ ਨੇ, ਉਹਨਾਂ ਦਾ ਕੀ ਯੋਗਦਾਨ ਹੈ ਕਮਿਊਨਿਟੀ ਦੇ ਲਈ, ਕਿਉਂ ਦਿੱਤੇ ਗਏ ਨੇ, ਹੈ ਨਾ? ਉਹਨਾਂ ਦੇ ਵਿਚ ਅਦਨਾਨ ਸਾਮੀ ਵੀ ਆ ਜਾਂਦਾ, ਠੀਕ ਹੈ, ਕਰਨ ਜੌਹਰ ਵੀ ਆ ਜਾਂਦਾ, ਤੇ ਹੋਰ ਵੀ 3-4 ਜਿਹੜੇ ਐਕਟਰ ਆ ਜਾਂਦੇ ਨੇ, ਇਹਨਾਂ ਨੂੰ ਮਤਲਬ ਕੀ ਯੋਗਦਾਨ ਹੈ, ਇਹਨਾਂ ਦਾ ਕਮਿਊਨਿਟੀ ਦੇ ਲਈ ਕੀ ਯੋਗਦਾਨ ਹੈ?
ਇਹਨਾਂ ਨੇ ਮੋਦੀ ਦੀ ਜੈ ਹੋ ਕਿਹਾ, ਇਹ ਯੋਗਦਾਨ, ਜੈ ਹੋ ਮੋਦੀ, ਜੈ ਹੋ ਅਮਿਤ ਸ਼ਾਹ ਕਿਹਾ। ਦੇਖੋ ਕੋਈ ਸੌਖਾ ਨੀ ਹੁੰਦਾ ਕਿਸੇ ਦੀ ਜੈ ਹੋ ਕਹਿਣਾ, ਨਾ ਬੰਦਾ ਮਰਨ ਹੋ ਜਾਂਦਾ ਬੰਦੇ ਦਾ, ਕਿਸੇ ਦੀ ਵਡਿਆਈ ਕਰਨ ਵਾਸਤੇ ਆਪਾਂ ਮਾਰ ਕੇ ਕਰਨੀ ਪੈਂਦੀ ਆ। ਸੋ ਇਸ ਕਰਕੇ ਇਹ ਉਹਨਾਂ ਨੇ ਆਪਾਂ ਮਾਰ ਕੇ ਵਡਿਆਈ ਕੀਤੀ ਆ, ਤਾਂ ਇਸ ਕਰਕੇ ਸਾਰੀ ਗੱਲ ਉਹਨਾਂ ਨੂੰ ਅਵਾਰਡ ਮਿਲ ਰਿਹਾ, ਸਨਮਾਨ ਮਿਲ ਰਿਹਾ। ਜੇ ਉਹ ਨਹੀਂ ਕਰਦੇ ਸੀ ਤਾਂ ਫੇਰ ਉਹ ਬੈਠੇ ਆ ਦੂਜੇ ਜਿਹੜੇ ਤੁਹਾਡੇ ਸਾਹਮਣੇ ਬਥੇਰੇ, ਜਿਨ੍ਹਾਂ ਨੇ ਕੰਮ ਵੀ ਕੀਤੇ, ਕੁਰਬਾਨੀਆਂ ਵੀ ਕੀਤੀਆਂ, ਤੇ ਉਹ ਤਾਂ ਆਪਦੀਆਂ ਚੱਪਲਾਂ ਘੜੀਸਦੇ ਫਿਰਦੇ ਆ।
ਹਾਂਜੀ ਹਾਂਜੀ, ਤੇ ਸਾਡੀ ਗੱਲ ਦੇ ਉੱਤੇ ਟਿੱਪਣੀ ਕਰਦੇ ਹੋਏ ਜਗਤਾਰ ਭਾਜੀ ਕਹਿੰਦੇ ਨੇ ਕਿ ਜਿਹੜੇ ਇਸ ਕਾਨੂੰਨ ਤਹਿਤ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਦੀ ਤਹਿਕੀਕਾਤ ਕਿਵੇਂ ਹੋਵੇਗੀ? ਕਿਹੜਾ ਦੇਸ਼ ਕਹੂਗਾ ਕਿ ਸਾਡੇ ਦੇਸ਼ ਚ ਘੱਟ ਗਿਣਤੀ ਨਾਲ ਧੱਕਾ ਹੋ ਰਿਹਾ ਹੈ? ਇਸ ਤਰੀਕੇ ਨਾਲ ਗਲਤ ਆਂਸਰ ਵੀ ਆ ਸਕਦੇ ਨੇ। ਹਾਂਜੀ, ਪਹਿਲਾਂ ਇਹ ਤੇ ਗੱਲ ਕਰ ਲਈਏ, ਗਲਤ ਆਂਸਰ ਆਏ ਹੋਏ ਨੇ, ਇੱਕ ਮੈਨੂੰ ਨਾਮ ਆਲਰੇਡੀ ਆਏ ਹੋਏ ਨੇ, ਇੱਕ ਜਿਨ੍ਹਾਂ ਨੇ ਕਤਲ ਕਰਵਾਇਆ ਸੀ ਆਪਣੇ ਸਿੱਖ ਵਿਧਾਇਕ ਦਾ ਪਾਕਿਸਤਾਨ ਦੇ ਵਿਚ, ਉਹ ਵੀ ਸ਼ਰਨ ਮੰਗ ਰਹੇ ਨੇ। ਸਿੱਖ ਬਣ ਗਏ, ਦਾੜੀ ਰੱਖ ਕੇ ਪੱਗ ਬੰਨ ਗਏ ਨਾ, ਉਹ ਵੀ ਕਹਿ ਰਹੇ ਨੇ ਕਿ ਮੈਨੂੰ ਉੱਥੇ ਪਾਕਿਸਤਾਨ ਦੀ ਸਰਕਾਰ ਫਾਂਸੀ ਤੇ ਲਟਕਾਉਣਾ ਚਾਹੁੰਦੀ ਹੈ। ਲਟਕਾਉਣਾ ਤਾਂ ਚਾਹੁੰਦੀ ਹੈ ਕਿਉਂਕਿ ਫੜ ਹੋ ਗਏ ਨੇ, ਉਹਨਾਂ ਨੇ ਕਤਲ ਕਰਵਾਇਆ ਹੈ ਉੱਥੇ, ਉਹ ਆ ਕੇ ਇੱਥੇ ਸ਼ਰਨ ਮੰਗ ਰਹੇ ਨੇ। ਇਹ ਇੱਕ ਫੰਡਾ ਹੈ, ਆਲਰੇਡੀ ਆ ਗਏ ਪਰ ਹਾਈ ਪ੍ਰੋਫਾਈਲ ਹੁੰਦੇ ਨੇ, ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਹੁੰਦਾ ਇਹਦੇ ਬਾਰੇ। ਬਾਕੀ ਕਹਿੰਦੇ ਮਿੰਟੂ ਵੀਰੇ, ਅਵਾਰਡ ਨਾਲ ਵਿੱਤੀ ਮਦਦ ਤੇ ਵੀ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਕਈ ਲੋਕ ਅਵਾਰਡ ਚ ਨਗਦੀ ਰਾਸ਼ੀ ਨਾਲ ਸਹਿਮਤ ਵੀ ਨੇ, ਕੁਝ ਲੋਕ ਅਸਹਿਮਤ ਵੀ ਨੇ, ਪਰ ਮੇਰਾ ਮੰਨਣਾ ਕਿ ਸਨਮਾਨਿਤ ਹੋਣ ਵਾਲੇ ਦੀ ਵਿੱਤੀ ਹਾਲਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ। ਜੀ ਸ਼ੁਕਰਾਨਾ। ਤੇ ਬਾਕੀ ਗੱਲ ਮਿੰਟੂ ਭਾਜੀ, ਮੈਂ ਕੱਲ ਨਾ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਆਪਾਂ ਦੇਖਦੇ ਆ ਕਿ ਜਿੱਦਾਂ ਹੁਣ ਮੇਗਨ ਤੇ ਪ੍ਰਿੰਸ ਹੈਰੀ ਆ, ਉਹ ਇੰਗਲੈਂਡ ਛੱਡ ਕੇ ਕੈਨੇਡਾ ਚਲੇ ਗਏ। ਮੈਨੂੰ ਨਾ ਚੰਗਾ ਵੀ ਲੱਗਾ, ਮੈਂ ਕਿਹਾ ਚਲੋ ਪੰਜਾਬੀ ਵੀ ਕੈਨੇਡਾ ਨੂੰ ਜਹਾਜ਼ ਭਰ ਭਰ ਕੇ ਜਾਂਦੇ ਨੇ, ਅਸੀਂ ਵੀ ਆਏ ਆ ਇਧਰ, ਪਰ ਕੈਨੇਡਾ ਚ ਜ਼ਿਆਦਾ ਰੁਝਾਨ ਹੈ ਪੰਜਾਬੀਆਂ ਦਾ ਜਾਣਾ, ਤੇ ਕਿਤੇ ਪੰਜਾਬੀਆਂ ਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਏ ਹੈਰੀ ਹੁਣੀ ਬਈ ਉੱਥੇ ਪਤਾ ਨੀ ਵੀ ਪੰਜਾਬੀ ਜਾ ਰਹੇ, ਜ਼ਰੂਰ ਕੁਛ ਨਾ ਕੁਛ ਹੋਣਾ ਹੈ। ਇੱਕ ਤਾਂ ਇਹ ਮੁੱਦਾ ਹੈ, ਦੂਜਾ ਚਲੋ ਤੁਸੀਂ ਪਹਿਲਾਂ ਇੱਥੇ ਟਿੱਪਣੀ ਦੇ ਦੋ, ਦੂਜਾ ਮੁੱਦਾ ਨਾਲ ਦਾ ਹੀ ਆ, ਉਹ ਬਾਅਦ ਚੋਂ ਕਰਦੇ ਹਾਂ।
ਟਿੱਪਣੀ ਬਿਲਕੁਲ ਜੀ, ਅੱਜ ਕੱਲ ਦੇਖੋ ਜਦੋਂ ਕਹਿੰਦੇ ਨਾ ਇੱਕ ਉਰਦੂ ਦਾ ਸ਼ੇਰ ਆ, ਮੈਂ ਹੁਣ ਉਹ ਪੂਰਾ ਸ਼ੇਰ ਤਾਂ ਮੇਰੇ ਯਾਦ ਨੀ, ਪਰ ਮੈਂ ਉਹਨੂੰ ਸਿੰਪਲ ਜੀ ਗੱਲ ਕਰ ਦੱਸ ਦਿੰਦਾ, ਉਹਦੀ ਇੱਕ ਲਾਈਨ ਚ ਦੱਸ ਦਿੰਦਾ। ਉਹ ਚ ਕਿਸੇ ਸ਼ਾਇਰ ਨੇ ਲਿਖਿਆ ਸੀ, ਪਾਕਿਸਤਾਨੀ ਸ਼ਾਇਰ ਨੇ, ਕਹਿੰਦਾ ਮੇਰੇ ਘਰ ਕੀ ਦੀਵਾਰ ਕਿਆ ਗਿਰੀ, ਲੋਗੋ ਨੇ ਰਾਸਤਾ ਆਮ ਬਣਾ ਲਿਆ। ਆਮ ਹੀ ਇੱਕ ਗੱਲ ਤੁਸੀਂ ਇੱਕ ਬੜੀ ਗਹਿਰੀ ਗੱਲ ਕਹਿ ਗਿਆ ਇਸ ਸ਼ਾਇਰ ਇਸ ਦੇ ਵਿਚ। ਤੁਸੀਂ ਆਮ ਹੀ ਦੇਖਿਆ ਹੋਣਾ ਵੀ ਜਦੋਂ ਇੱਕ ਕਿਸੇ ਪਿੰਡਾਂ ਦੇ ਵਿਚ ਨੀ ਹੁੰਦਾ ਸੀ, ਗਲੀਆਂ ਮੁਹੱਲਿਆਂ ਦੇ ਵਿਚ ਕੋਈ ਕੰਧ ਕੁੰਧ ਡਿੱਗ ਪੈਂਦੀ ਤੇ ਲੋਕ ਉੱਥੋਂ ਦੀ ਲੰਘਾ ਤਾਂ ਬਣਾ ਲੈਂਦੇ ਵੀ ਇੱਥੋਂ ਦੀ ਲੰਘਣ ਨੂੰ ਨੇੜੇ ਪੈਂਦਾ, ਸ਼ਾਰਟਕੱਟ ਲੰਘੇ ਬਣਾ ਲੈਂਦੇ। ਤਾਂ ਉਹ ਇਹ ਹੁੰਦਾ ਜੀ ਵੀ ਜਦੋਂ ਤੁਹਾਡੇ ਤੁਹਾਡਾ ਪਰਿਵਾਰ ਆ, ਤੁਹਾਡੀ ਫੈਮਿਲੀ ਆ, ਉਹਦੀ ਵੀ ਇੱਕ ਨਾ ਇੱਕ ਚਾਰ ਦੀਵਾਰੀ ਆ, ਉਹਦੀ ਵੀ ਇੱਕ ਮੁੱਠੀ ਮਿੱਚੀ ਹੋਈ ਆ, ਠੀਕ ਆ, ਉਹ ਮੁੱਠੀ ਜਦੋਂ ਖੁੱਲ ਜਾਂਦੀ ਆ ਉਹ ਫਿਰ ਲੋਕਾਂ ਲਈ ਗੱਲਾਂ ਦਾ ਸਾਧਨ ਬਣ ਜਾਂਦੀ ਹੈ। ਤੇ ਉਹੀ ਚੀਜ਼ ਜਿਹੜੀ ਸ਼ਾਹੀ ਫੈਮਿਲੀ ਨਾਲ ਹੁੰਦੀ ਹੈ। ਦੇਖੋ ਸਾਡੇ ਪਰਿਵਾਰਾਂ ਚ ਵੀ ਇਹ ਕੁਛ ਚੱਲਦਾ ਰੋਜ ਹੀ ਚੱਲਦਾ ਚੱਲਦਾ ਰਿਹਾ ਚੱਲਦਾ ਰਹੂਗਾ, ਪਰ ਸਾਨੂੰ ਐ ਵੀ ਅਟੈਨਸ਼ਨ ਓਨੇ ਕ ਲੋਕ ਦਿੰਦੇ ਆ ਜਿੰਨੇ ਕ ਆਪਦੇ ਲੋਕ ਹੁੰਦੇ ਆ ਨੇੜੇ ਤੇੜੇ ਜਾਣਕਾਰ ਜਾਂ ਜਿੱਡਾ ਕ ਤੁਹਾਡਾ ਦਾਇਰਾ ਓਨੇ ਕ ਲੋਕ ਅਟੈਨਸ਼ਨ ਦਿੰਦੇ ਆ। ਹੁਣ ਇਹ ਸ਼ਾਹੀ ਪਰਿਵਾਰ ਸੀ, ਇਹਨੂੰ ਅਟੈਨਸ਼ਨ ਵੱਧ ਨੇ ਦੇਤੀ, ਸੋ ਸ਼ਾਹੀ ਪਰਿਵਾਰ ਦੀ ਇੱਕ ਦੀਵਾਰ ਜਿਹੜੀ ਡਿੱਗੀ ਆ ਤੇ ਉਹ ਲੋਕਾਂ ਲਈ ਜਿਹੜਾ ਰਸਤਾ ਬਣ ਗਿਆ ਹੁਣ ਸ਼ਾਹੀ ਪਰਿਵਾਰ ਤੇ ਕਟਾਕਸ਼ ਕਸਣ ਦਾ। ਹੁਣ ਦੇਖੋ ਪਾਕਿਸਤਾਨ ਦੀ ਉਹ ਬੀਬੀ ਦੀ ਇੱਕ ਵੀਡੀਓ ਆਡੀਓ ਇੰਨੀ ਕੁ ਜ਼ਿਆਦਾ ਫਲੋਟ ਹੋਈ ਆ, ਤੁਸੀਂ ਸੋਚ ਵੀ ਨਹੀਂ ਸਕਦੇ ਬੀਬੀ ਜੋ ਕਹਿ ਰਹੀ ਆ ਵੀ ਮੇਗਨ, ਉਹ ਸੁਣ ਕੇ ਦੇਖੋ ਜੀ, ਉਹ ਬੜੀ ਵਧੀਆ ਉਹਨੇ ਗੱਲਬਾਤ ਕੀਤੀ ਆ, ਈਵਨ ਕਮੇਡੀ ਦੇ ਤੌਰ ਤੇ ਤੁਸੀਂ ਹੁਣ ਰੇਡੀਓ ਤੇ ਵੀ ਚਲਾ ਸਕਦੇ ਹੋ। ਉਹਨੇ ਗੱਲਬਾਤ ਕੀਤੀ ਆ, ਦੱਸਿਆ ਕਹਿੰਦੀ ਮਕਨੀ ਮੈਂ ਮਹਾਰਾਣੀ ਅਲਿਜ਼ਾਬੈਥ ਬੋਲ ਰਹੀ ਆ, ਤੇ ਮੈਂ ਤਾਂ ਦੱਸਣਾ ਸੀ ਵੀ ਭਾਈ ਜਦੋਂ ਦੀ ਆ ਬੇਨਸਲੀ ਕੁੜੀ ਸਾਡੇ ਘਰੇ ਆਈ ਆ ਤੇ ਸਾਡੇ ਘਰ ਦਾ ਬੁਰਾ ਹਾਲ ਕਰਤਾ, ਭਰਾ ਦੀ ਭਰਾ ਨਾਲ ਨੀ ਬਣਦੀ, ਐ ਕਰਦੀ ਆ। ਬਹੁਤ ਹੀ ਵਧੀਆ ਉਹਨੇ ਕਮਾਲ ਸੈਂਸ ਦੇ ਵਿੱਚ ਜਿਹੜੀ ਕਮੇਡੀ ਕੀਤੀ ਹੋਈ ਆ ਉਸਨੇ, ਤੇ ਉਹ ਬਹੁਤ ਜਿਆਦਾ ਚੱਲੀ ਹੋਈ ਆਡੀਓ ਅੱਜ ਦੇ ਜਿਹੜੇ ਦਿਨਾਂ ਦੇ ਵਿੱਚ। ਉਹਨਾਂ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਗਿਆ ਜਿਹੜੇ ਲੋਕ ਸ਼ਾਹੀ ਪਰਿਵਾਰ ਦੀ ਹਵਾ ਕੰਨੀ ਵੀ ਨੀ ਝਾਕ ਸਕਦੇ ਸੀ, ਠੀਕ ਆ। ਸ਼ਾਹੀ ਪਰਿਵਾਰ ਕੰਨੀ ਜਦੋਂ ਇਹ ਜੀ ਕੁਛ ਹੁੰਦਾ, ਜਦੋਂ ਪਰਿਵਾਰ ਟੁੱਟਦੇ ਆ ਜਾਂ ਤੁਸੀਂ ਆਪਸ ਵਿੱਚ ਦੀ ਜਦੋਂ ਫੁੱਟ ਪੈਂਦੀ ਆ, ਉਦੋਂ ਲੋਕਾਂ ਲਈ ਤਾਂ ਫਿਰ ਇਹ ਗੱਲਾਂ ਕਰਨ ਦਾ ਟਾਈਮ ਆ ਹੀ ਜਾਂਦਾ।
ਪਰ
ਦੂਜੀ ਗੱਲ ਜਿਹੜੀ ਮੇਰੀ ਮੰਨਣੀ ਆ, ਇੱਕ ਮੈਂ ਜਿਹੜੀ ਗੱਲ ਕਹਿੰਦਾ ਵੀ ਜਿਹੜਾ ਇੱਕ ਇਨਸਾਨ ਆ ਨਾ, ਉਹਦੀ ਜਿਹੜੀ ਫਿਤਰਤ ਆ, ਉਹ ਚਾਹੇ ਮਹਿਲਾਂ ਚ ਜਾ ਬੈਠਾ, ਚਾਹੇ ਉਹ ਰਾਜਾ ਬਣ ਗਿਆ, ਚਾਹੇ ਮਹਾਰਾਜਾ ਬਣ ਗਿਆ, ਕਿਤਨੇ ਕਿਤੇ ਫਿਤਰਤ ਉਹ ਰਹਿੰਦੀ ਆ। ਜਿਹੜੀ ਦੋ ਭਰਾਵਾਂ ਦੇ ਵਿੱਚ ਜਾਂ ਦੋ ਉਹਨਾਂ ਦੀਆਂ ਘਰ ਵਾਲੀਆਂ ਦੇ ਵਿੱਚ ਕੋਈ ਤੂੰ ਤੜਾਕ ਜਾਂ ਕੁਛ ਉਹ ਗੱਲਾਂ ਆਉਂਦੀਆਂ, ਇੱਕ ਮੈਸੇਜ ਹੀ ਨੋਟ ਕਰ ਰਿਹਾ ਵੀ ਬੱਚਿਆਂ ਦੀ ਜਿਹੜੀ ਓਵਰ ਆਜ਼ਾਦੀ, ਇਹਨਾਂ ਤਾਂ ਗੱਲ ਮੰਨ ਹੀ ਨਹੀਂ ਸਕਦੇ, ਇਹਨਾਂ ਤਾਂ ਉਹ ਕੰਮ ਪੈਮਾਨੇ ਚ ਆਉਂਦੇ ਨੀ, ਪਰ ਫੇਰ ਵੀ ਜਿਹੜਾ ਇੱਕ ਓਵਰ ਆਜ਼ਾਦੀ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਗੱਲਾਂ, ਤੇ ਬੱਚਿਆਂ ਨੂੰ ਲੱਗਦਾ ਵੀ ਅਸੀਂ ਏਦਾਂ ਕਰਕੇ ਆਜ਼ਾਦ ਆ, ਵੀ ਜੇ ਕੋਈ ਸਿਰ ਤੇ ਆ ਤਾਂ ਅਸੀਂ ਆਜ਼ਾਦ ਨੀ ਹਾਂ, ਤਾਂ ਉਹ ਵੀ ਇੱਥੇ ਆੜੇ ਆਉਂਦੀ ਆ। ਹੁਣ ਇਹਨਾਂ ਦਾ ਸ਼ਾਹੀ ਹੋਇਆ ਰਹਿਣ ਸਹਿਣ ਸ਼ਾਹੀ ਢੰਗ ਨਾਲ ਰਹੇ ਆ, ਪਰ ਜਿਹੜੀ ਮੇਗਨ ਆਈ ਉਹ ਇੱਕ ਆਮ ਪਰਿਵਾਰ ਚੋਂ ਆਈ, ਉਹਦੇ ਪਿਓ ਨੇ ਵੀ ਗੱਲ ਕਹੀ ਵੀ ਉਹਨੇ ਆਪਦੀ ਜਿਹੜੀ ਇਸ ਪਿੱਛੇ ਤੇ ਇੱਕ ਸ਼ਾਹੀ ਪਰਿਵਾਰ ਤੋੜਤਾ, ਕਹਿੰਦੀ ਉਹ ਵੀ ਖੁਸ਼ ਨੀ ਹੋਇਆ ਇਸ ਗੱਲ ਦੇ ਉੱਤੇ, ਤੇ ਉਹਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਫੋਟੋਜ਼ ਪਹਿਲਾਂ ਲੀਕ ਹੋਈਆਂ, ਬਹੁਤ ਕੁਛ ਹੋਇਆ ਜਿਹਦੇ ਵਿੱਚ ਇਹ ਸਾਬਤ ਹੁੰਦਾ ਵੀ ਉਹ ਇੱਕ ਐਸ਼ੀ ਕਿਸਮ ਦੀ ਕੁੜੀ ਆ, ਉਹਨੂੰ ਆਜ਼ਾਦ ਕਿਸਮ ਦੇ ਵਿਚਾਰਾਂ ਦੀ ਕੁੜੀ ਆ, ਉਹਨੂੰ ਸ਼ਾਹੀ ਗਾਊਨ ਪਾ ਕੇ ਮਹਾਰਾਣੀ ਬਣਨਾ ਜਾਂ ਮਹਾਰਾਣੀ ਬਣਨ ਦਾ ਵੀ ਉੱਤਰਾਧਿਕਾਰੀ ਬਣਨ ਦਾ ਜੇ ਉਹਨੂੰ ਕੋਈ ਸ਼ੌਂਕ ਨੀ ਆ, ਉਹਨੂੰ ਉਹ ਚੰਗੇ ਨੀ ਲੱਗਦੇ, ਸੋ ਉਸਨੇ ਉਹਨੂੰ ਲੱਗਿਆ ਵੀ ਮੈਂ ਆਪਦੀ ਆਜ਼ਾਦ ਜ਼ਿੰਦਗੀ ਜਿਉਵਾਂ, ਆਜ਼ਾਦ ਜ਼ਿੰਦਗੀ ਜਿਉਂ ਕੇ ਤੇ ਮੈਂ ਆਪਦੇ ਢੰਗ ਨਾਲ ਰਹਾਂ, ਸੋ ਉਹਨੇ ਲੱਤ ਮਾਰੀ। ਥੋੜਾ ਚਿਰਤਾ ਪਰਿਵਾਰ ਨੇ ਜਿਹੜੀ ਵਿਰੋਧਤਾ ਕੀਤੀ, ਪਰ ਅਖੀਰ ਪਰਿਵਾਰ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ। ਦੇਖੋ ਮੇਰਾ ਇਹ ਮੰਨਣਾ ਵੀ ਸ਼ਾਹੀ ਪਰਿਵਾਰ ਦੇ ਵਿੱਚ, ਚਾਹੇ ਉਹ ਇੰਗਲੈਂਡ ਦਾ ਸ਼ਾਹੀ ਪਰਿਵਾਰ ਹੋਵੇ, ਚਾਹੇ ਇੰਡੀਆ ਦੇ ਵੀ ਬਹੁਤ ਸਾਰੇ ਸ਼ਾਹੀ ਪਰਿਵਾਰਾਂ ਨੂੰ ਤੁਸੀਂ, ਮੈਂ ਉਦਾਹਰਣਾਂ ਦੇ ਸਕਦਾ, ਸਾਡਾ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਯੂਨੀਕ ਉਦਾਹਰਣਾ, ਸ਼ਾਹੀ ਪਰਿਵਾਰਾਂ ਦੇ ਵਿੱਚ ਵੀ ਬੱਚਿਆਂ ਨੂੰ ਜੋਬ ਕਰਵਾਈ ਜਾਂਦੀ ਆ, ਤੇ ਖਾਸ ਕਰਕੇ ਫੌਜ ਦੇ ਵਿੱਚ ਜੋਬ ਕਰਵਾਈ ਜਾਂਦੀ ਆ। ਹੈਰੀ ਤੋਂ ਪਹਿਲਾਂ ਉਹਦਾ ਭਰਾ ਤੁਸੀਂ ਆਪ ਦੇਖਿਆ ਵੀ ਅਫਗਾਨਿਸਤਾਨ ਮੋਰਚੇ ਤੇ ਵੀ ਰਿਹਾ, ਇੱਕ ਸ਼ਾਹੀ ਪਰਿਵਾਰ ਦਾ
ਮੈਂਬਰ, ਪ੍ਰਿੰਸ ਚਾਰਲਸ ਵੀ ਰਿਹਾ, ਉਹਨਾਂ ਦਾ ਪ੍ਰਿੰਸ ਫਿਲਿਪ ਵੀ ਰਿਹਾ, ਸਾਰੇ ਚਾਚੇ ਤਾਏ ਰਹੇ,
ਤੇ ਉਹਨਾਂ ਨੂੰ ਉਹੀ ਵੀ ਦਿੱਤਾ ਜਾਂਦਾ ਟ੍ਰੀਟਮੈਂਟ ਵੀ ਉਹ ਆਮ ਲੋਕਾਂ ਦੇ ਵਿੱਚ ਵਿਚਰ ਕੇ ਆਮ ਲੋਕਾਂ ਵਾਂਗ ਵੀ ਕੰਮ ਕਰਨ, ਤੇ ਇਵੇਂ ਜੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਲੋੜ ਸੀ ਫੌਜ ਚ ਜਾਣ ਦੀ? ਜੇ ਤੁਹਾਨੂੰ ਐਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਲਈ ਫੌਜ ਦੇ ਵਿੱਚ ਕੋਈ ਸਪੈਸ਼ਲ ਟ੍ਰੀਟਮੈਂਟ ਹੋਊਗਾ, ਇਹ ਨਹੀਂ ਹੋਊਗਾ, ਡੰਡ ਬੈਠਕਾਂ ਚ ਅਮਰਿੰਦਰ ਸਿੰਘ ਵੀ ਮਾਰਦਾ ਰਿਹਾ ਉੱਥੇ, ਉਹੀ ਉਹਨੂੰ ਵੀ ਸਾਰਾ ਕੁਛ ਉਸੇ ਢੰਗ ਨਾਲ ਹੀ ਟ੍ਰੀਟ ਕੀਤਾ ਜਾਂਦਾ ਰਿਹਾ, ਉਹਨੂੰ ਕੋਈ ਰਾਜੇ ਮਹਾਰਾਜਾ ਨਾਲ ਨੀ ਫੌਜ ਚ ਟ੍ਰੀਟ ਕੀਤਾ ਜਾਂਦਾ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਜਦੋਂ ਕਿਸੇ ਵੀ ਚੀਜ਼ ਦੀ ਡਿਸਪਿਊਟ ਹੋ ਗਿਆ ਤੇ ਉਦੋਂ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ।
ਜੀ ਮਿੰਟੂ ਭਾਜੀ, ਗੱਲ ਇੱਕ ਹੋਰ ਵੀ ਹੈ ਨਾ ਵੀ ਜਦੋਂ ਇਹ ਮੇਰਾ ਖਿਆਲ ਜਿਹੜਾ ਪ੍ਰਿੰਸ ਹੈਰੀ ਸੀਗਾ ਨਾ, ਇਹ 16-17 ਥਾਂ ਤੇ ਇਹਦੇ ਚਾਂਸ ਸੀਗੇ। ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਨਾ ਤੁਸੀਂ ਸਟੱਪਣੀ ਬਣੇ ਰਹੋ ਸ਼ਾਹੀ ਪਰਿਵਾਰਾਂ ਦੀ, ਤਾਂ ਤੁਹਾਡੀ ਜ਼ਿੰਦਗੀ ਬਹੁਤ ਬੱਤਰ ਹੋ ਜਾਂਦੀ ਹੈ। ਇਹ ਹੈਰੀ ਹੁਣ ਨੀ ਵੀ ਵਿਆਹ ਕਰਾ ਕੇ, ਚਲੋ ਕੁੜੀ ਦਾ ਬਗਾਨੀ ਦਾ ਤਾਂ ਨਾਂ ਹੀ ਲੱਗ ਗਿਆ, ਇਹ ਤਾਂ ਪਹਿਲਾਂ ਵੀ ਪਛੰਡੇ ਮਾਰਦਾ ਰਿਹਾ ਬਹੁਤ ਦੇਰ ਤੋਂ, ਪਤਾ ਹੀ ਆ ਇਹਨਾਂ ਦੀਆਂ ਲੀਕ ਹੁੰਦੀਆਂ ਰਹੀਆਂ ਆਡੀਓ ਉਡੀਓ, ਹਨਾ। ਹੁਣ ਤਾਂ ਇਹ ਆ ਵੀ ਅਗਲੀ ਸਰ ਭਾਂਡੇ ਭੰਨ ਦਿੱਤੇ, ਹਨਾ, ਸਾਰੇ ਟੱਬਰ ਨੇ ਹੁਣ ਪੰਜਾਬੀ ਚ ਆਪਾਂ ਕਹਿ ਦਿੰਦੇ ਹਾਂ। ਪਰ ਉਹਨੂੰ ਇਹ ਪਤਾ ਵੀ ਮੈਂ ਜੇ ਸਾਰੀ ਉਮਰ ਮੈਂ ਸਟੱਪਣੀ ਬਣੇ ਰਹਾਂਗਾ, ਤੇ ਜਿਹੜੇ ਮੇਰੇ ਚਾਚੇ ਤਾਇਆਂ ਦੇ ਤਜਰਬੇ ਆ ਉਹ ਵੀ ਹੁਣ ਘਰ ਚ ਦੇਖਦੇ ਹੋਣਾ ਵੀ ਉਹਨਾਂ ਦੇ ਕੀ ਹਾਲਤ ਨੇ, ਨਾ ਤਾਂ ਉਹ ਰਾਜਿਆਂ ਅਰਗੇ ਆ ਤੇ ਨਾ ਉਹ ਆਮ ਬੰਦੇ ਅਰਗੇ ਆ, ਕਿਤੇ ਵੀ ਨੀ ਹੈਗੇ, ਨਾ ਉਹਨਾਂ ਦੀ ਕੋਈ ਆਜ਼ਾਦ ਜ਼ਿੰਦਗੀ ਆ, ਉਹਨਾਂ ਨੂੰ ਚਲਾਉਂਦੇ ਆ, ਉਹਨਾਂ ਨੂੰ ਜਾਣਾ ਪੈਂਦਾ, ਕਰਨਾ ਪੈਂਦਾ, ਪੈਸਿਆਂ ਤੇ ਲੱਗ ਜਾਂਦੇ ਨੇ, ਜ਼ਿੰਦਗੀ ਖਰਾਬ ਉਹਨਾਂ ਦੀ। ਸੋ ਹੈਰੀ ਦਾ ਵੀ ਕਿਤੇ ਨਾ ਕਿਤੇ ਡਿਸੀਜਨ ਸੀਗਾ ਵੀ ਮੈਂ ਹੁਣ ਜਦ ਮੈਂ ਬਣਨਾ ਹੀ ਨੀ ਕੁਛ ਸਿਆਹੀ ਪਰਿਵਾਰ ਦੇ, ਮੈਂ ਇੱਕ ਆਮ ਬੰਦੇ ਵਾਂਗਰ ਫਿਰ ਉੱਦਾਂ ਹੀ ਰਵਾਂ, ਫਿਰ ਆਪਣੇ ਇੰਡੀਪੈਂਡੈਂਟ ਬਿਜ਼ਨਸ ਕਰਾਂ, ਖੁੱਲ ਕੇ ਕਰਾਂ, ਜੋ ਮਰਜ਼ੀ ਕਰਾਂ। ਕਿਉਂਕਿ ਜਦੋਂ ਇਹਨਾਂ ਨੇ ਰਾਜੇ ਮਹਾਰਾਜਿਆਂ ਨੇ ਬਿਜ਼ਨਸ ਕਰਨੇ ਤਾਂ ਇਹਨਾਂ ਨੂੰ 3600 ਹੋਰ ਚੀਜ਼ਾਂ ਵੀ ਨਾਲ ਦੇਖਣੀਆਂ ਪੈਣੀਆਂ, ਲੁਕਾਉਣਾ ਪੈਣਾ, ਦੱਬਣਾ ਪੈਣਾ, ਆਹ ਕਰਨਾ ਪੈਣਾ। ਹੁਣ ਐਜ਼ ਏ ਇੰਡੀਪੈਂਡੈਂਟ ਆਪਣਾ ਜੋ ਵੀ ਕਰਨਾ ਚਾਹੁੰਦਾ, ਇੱਕ ਤਾਂ ਮੇਰਾ ਮੰਨਣਾ ਵੀ ਹੈਰੀ ਦੇ ਆਪਣੇ ਮਨ ਚ ਸੀ ਵੀ ਮੈਂ ਮਤਲਬ ਵੱਖਰਾ ਹੋਣਾ। ਸ਼ਾਇਦ ਉਹ ਵਿਆਹ ਹੀ ਉਹਨੇ ਉਸ ਉਹ ਕੁੜੀ ਨਾਲ ਇਸ ਕਰਕੇ ਕਰਾਇਆ ਹੋਊਗਾ, ਪਹਿਲੀ ਗੱਲ। ਇਹ ਵੀ ਇੱਕ ਬਹੁਤ ਵੱਡੀ ਸਟੇਟਮੈਂਟ ਸੀਗੀ, ਉਹ ਮੇਗਨ ਦੇ ਨਾਲ ਵਿਆਹ ਕਰਵਾਉਣਾ। ਮੈਂ ਉਹਦੇ ਭਾਪ ਗਿਆ ਸੀ ਵੀ ਇਹ ਆਜ਼ਾਦ ਕਿਸਮ ਦਾ ਬੰਦਾ ਆ ਤੇ ਇਹਨੇ ਆਜ਼ਾਦ ਹੋਣਾ ਆ, ਤੇ ਉਹ ਹੋ ਗਿਆ। ਹੁਣ ਆਪਾਂ ਉਹ ਤੋਂ ਬਾਅਦ ਗੱਲ ਕਰਦੇ ਆ ਇੰਗਲੈਂਡ ਦੀ, ਤੇ ਤੁਸੀਂ ਮੈਨੂੰ ਗਿਣਾ ਸਕਦੇ ਆ ਵੀ ਜਿੰਨੇ ਇੰਡੀਆ ਦੇ ਵਿੱਚੋਂ ਪੈਸੇ ਲੈ ਕੇ ਭੱਜੇ ਆ, ਘਪਲੇ ਕਰਕੇ ਭੱਜੇ ਆ, ਕੌਣ ਕੌਣ ਭੱਜੇ ਆ? ਔਰ ਸਾਰੇ ਇੰਗਲੈਂਡ ਦੇ ਵਿੱਚ ਆ, ਹੋਰ ਕੋਈ ਕੰਟਰੀ ਉਹਨਾਂ ਨੂੰ ਚੱਲਦਾ ਨੀ ਇੰਗਲੈਂਡ ਤੋਂ ਇਲਾਵਾ, ਕਿਹੜੇ ਕਿਹੜੇ ਆ ਭਾਜੀ?
ਦੇਖੋ ਵੱਡੇ ਦੋ ਤਿੰਨ ਨਾਂ ਲੈ ਲੋ, ਪਹਿਲਾਂ ਤਾਂ ਨੀਰਵ ਮੋਦੀ ਹੋ ਗਿਆ, ਮਾਲਿਆ ਹੋ ਗਿਆ, ਉਹ ਤੋਂ ਬਾਅਦ ਉਹ ਦੂਜਾ ਜਿਹੜਾ ਕ੍ਰਿਕਟ ਵਾਲਾ ਵੀ ਕਿਹੜਾ ਮੋਦੀ ਸੀ, ਉਹ ਹੋਰ ਮੋਦੀ ਸੀ। ਤੇ ਮੋਦੀਆਂ ਦੇ ਰਾਜ ਰਿਟਾਇਰ ਫਿਰ ਰਿਹਾ, ਤਿੰਨ ਚਾਰ ਤਾਂ ਤੁਹਾਡੇ ਸਾਹਮਣੇ ਆ ਜਿਹੜੇ ਇਹਨਾਂ ਦਿਨਾਂ ਚ ਵੱਡੇ ਵੱਡੀ ਰਾਸ਼ੀ ਲੈ ਕੇ ਭੱਜੇ ਆ।
ਤੇ ਉੱਥੇ ਬੜੇ ਆਰਾਮ ਨਾਲ ਘੁੰਮ ਰਹੇ ਹਨਾ, ਐਸ਼ ਪ੍ਰਸਤੀ ਕਰ ਰਹੇ ਸਾਰਾ ਕੁਛ, ਕੋਈ ਐਡੀ। ਹੁਣ ਦੇਖੋ ਜਹਾਜ਼ ਵੀ ਚੜੇ ਨੇ, ਚੜਨ ਵੀ ਦੇ ਦਿੱਤਾ, ਇਹਦਾ ਮਤਲਬ ਉਹਨਾਂ ਨੂੰ ਟੋਪ ਕਲੀਅਰੈਂਸ ਮਿਲੀ ਆ ਕਿਤੇ ਨਾ ਕਿਤੇ, ਉਹ ਪਿਆਣ ਦੇ ਉਹ ਹਨਾ ਸਾਡੇ ਬੰਦੇ ਨੇ, ਉਤਰ ਕੇ ਉੱਥੇ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਮਿਲਦੀ ਆ। ਹੁਣ ਇਹ ਤਾਂ ਅਸੀਂ ਤਿੰਨ ਚਾਰ ਬੰਦੇ ਤਾਂ ਹੁਣ ਜਾਣਦੇ ਆ ਜਿਹੜੇ ਇੱਦਾਂ ਰਹੇ ਨੇ, ਪਰ ਇਹ ਜਿਹੜਾ ਇੰਗਲੈਂਡ ਹੈ, ਇਹ ਇੰਗਲੈਂਡ ਬਣਿਆ ਹੀ ਇਸ ਕੰਮ ਤੇ ਆ। ਇਹ ਕੱਲੇ ਇੰਡੀਆ ਦੇ ਭਗੌੜੇ ਨਹੀਂ ਉੱਥੇ ਰਹਿੰਦੇ, ਜਿਹੜੇ ਅਰਬਾਂ ਖਰਬਾਂ ਰੁਪਈਏ ਡਾਲਰ ਪੌਂਡ ਲੈ ਕੇ ਇੰਗਲੈਂਡ ਗਏ ਨੇ। ਇੰਗਲੈਂਡ ਦੀ ਬੇਸਿਕਲੀ ਜਿਹੜੀ ਆਈ ਚਲਾਈ ਇਕਾਨਮੀ ਇਹਨਾਂ ਦੇ ਸਿਰ ਤੇ ਚੱਲਦੀ ਆ, ਇੱਦਾਂ ਹੀ ਚੱਲਦੀ ਆ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਫਰੀਕਾ ਦੀ ਸਾਰਿਆਂ ਨਾਲੋਂ ਅਮੀਰ ਔਰਤ ਉਹ ਵੀ ਉੱਥੇ ਹੀ ਰਹਿ ਰਹੀ ਆ। ਉਹਨੇ ਅੰਗੋਲਾ ਨੂੰ ਲੁੱਟਿਆ ਬਹੁਤ ਸਾਲ, ਉਹਦਾ ਪਿਤਾ ਉਹਦਾ ਡੈਡੀ 38 ਸਾਲ ਰਾਸ਼ਟਰਪਤੀ ਰਿਹਾ ਅੰਗੋਲਾ ਦੇ ਵਿੱਚ। ਇਜ਼ਾਬੈਲ ਨਾਂ ਦੀ ਇਹ ਔਰਤ ਹੈ, ਉਹਦੀ ਕੁੜੀ ਹੈ, ਔਰ ਉਹ ਉਹਦੀ ਪ੍ਰੋਪਰਟੀ ਤਕਰੀਬਨ $2 ਬਿਲੀਅਨ ਮੰਨੀ ਜਾਂਦੀ ਹੈ, ਜਿਹੜੀ ਕਿ ਉਹਨੇ ਆਪਣੇ ਦੇਸ਼ ਤੋਂ ਲੁੱਟੀ, ਔਰ ਪਤਾ ਹੋਣ ਦੇ ਬਾਵਜੂਦ ਸਾਰੀ ਦੁਨੀਆਂ ਨੂੰ ਉਹ ਇੰਗਲੈਂਡ ਚ ਰਹਿ ਰਹੀ ਹੈ। ਹੋਰ ਨਹੀਂ ਤਕਰੀਬਨ ਜਿਹੜੇ ਆਪਣੇ ਅਫਰੀਕਾ ਦੇ ਦੇਸ਼ ਨੇ ਜਾਂ ਹੋਰ ਦੇਸ਼ ਨੇ, ਜਿੱਥੋਂ ਹੋਰ ਵੀ ਚਿਲੀ ਹੋ ਗਿਆ ਜਾਂ ਸਾਊਥ ਅਮਰੀਕਾ ਹੋ ਗਿਆ, ਉੱਥੋਂ ਦੇ ਜਿਹੜੇ ਤਾਨਾ ਸ਼ਾਹ ਲੁੱਟ ਘਸੁੱਟ ਵਾਲੇ ਉਹ ਸਾਰੇ ਜਿਹੜੇ ਨੇ ਉਹ ਇੰਗਲੈਂਡ ਉਹਨਾਂ ਨੂੰ ਸ਼ਰਨ ਦਿੰਦਾ ਆ। ਠੀਕ ਹੈ, ਸੋ ਇੰਗਲੈਂਡ ਦੀ ਆਪਣੀ ਇੱਕ ਸਮੱਸਿਆ ਆ ਬਹੁਤ ਵੱਡੀ, ਤੇ ਸਾਰੇ ਉੱਥੇ ਜਮ੍ਹਾਂ ਹੋ ਜਾਂਦੇ ਨੇ। ਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਸੀਗਾ ਵੀ ਸਾਰਾ ਕੁਛ ਹੋਣ ਦੇ ਬਾਵਜੂਦ, ਹਾਲਾਂਕਿ ਹੁਣ ਉਹ ਦੇਸ਼ ਲੱਭਦਾ ਫਿਰਦਾ ਇਹਨਾਂ ਨੂੰ ਵੀ ਲਿਆਓ ਇਹਨਾਂ ਦੀ ਸੰਪਤੀਆਂ ਵਾਪਸ ਲਿਆਓ, ਤੇ ਇੰਡੀਆ ਦੇ ਕੀ ਹਾਲਾਤ ਨੇ ਵੀ ਆਣਗੇ ਮੁੜ ਕੇ ਜਾਂ ਨਹੀਂ ਆਉਣਗੇ?
ਇੰਡੀਆ ਦੇ ਜਿਹੜੇ ਭਗੌੜੇ,
ਹਾਂਜੀ
ਨਹੀਂ ਨਹੀਂ ਹੁਣ ਭਗੌੜੇ ਦੇਖੋ ਜਦੋਂ ਵਕਤ ਟੱਪ ਜਾਂਦਾ ਨਾ, ਵਕਤ ਟੱਪਣ ਤੋਂ ਬਾਅਦ ਬਹੁਤ ਸਾਰੀਆਂ ਸੋਲੂਸ਼ਨ ਨਿਕਲੇ ਹੋਣ ਲਿਆ ਤੇ ਉਹ ਨਵੇਂ ਨਵੇਂ ਰਾਹ ਖੁੱਲ ਜਾਂਦੇ ਆ। ਜਿਹੜੀ ਤਾਂ ਮੋਦੀ ਸਰਕਾਰ ਦਾ ਟਾਈਮ ਤਾਂ ਦੇਖੋ ਨੰਗੂ ਹੈ ਵੀ, ਜਿੰਨਾ ਮਰਜ਼ੀ ਉਹ ਕਹੀ ਜਾਣ। ਇੱਕ ਚੀਜ਼ ਮੰਨ ਕੇ ਚੱਲਿਓ ਵੀ ਪਿੱਛੇ ਜੇ ਨਾ ਇੱਕ ਬੜੀ ਵਧੀਆ ਇੱਕ ਪੋਸਟ ਫਲੋਟ ਹੋ ਰਹੀ ਸੀ, ਉਹ ਚ ਕਹਿੰਦੇ ਨੇ ਜੇ ਕੋਈ ਕਵੇ ਮੈਂ ਪਰਵਾਹ ਨੀ ਕਰਦਾ ਤਾਂ ਉਹ ਐਕਚੁਲੀ ਉਹ ਬਹੁਤ ਜ਼ਿਆਦਾ ਪਰਵਾਹ ਕਰ ਰਿਹਾ ਹੁੰਦਾ, ਉਹਦੀ ਇੱਕ ਚੀਜ਼ ਹੁੰਦੀ ਆ। ਠੀਕ ਹੈ ਨਾ, ਆਪਾਂ ਆਵੇ ਨੀ ਕਹਿੰਦੇ ਮੈਂ ਨੀ ਇਸ ਗੱਲ ਦੀ ਪਰਵਾਹ ਕਰਦਾ, ਆਪਾਂ ਕਹਿ ਦਿੰਦੇ ਹਾਂ, ਪਰ ਐਕਚੁਲੀ ਉਹ ਬਹੁਤ ਜ਼ਿਆਦਾ ਪਰਵਾਹ ਕਰ ਰਿਹਾ ਹੁੰਦਾ। ਠੀਕ ਹੈ ਨਾ, ਸੋ ਇਹੀ ਚੀਜ਼ ਜਿਹੜੀ ਇਸ ਚੀਜ਼ ਦੇ ਵਿੱਚ ਦੇਖਦੇ ਜਿਹੜੀ ਮੋਦੀ ਗੌਰਮੈਂਟ ਕਹਿ ਰਹੀ ਸੀ ਨਾ ਅਸੀਂ ਕਾਲਾ ਤਨ ਲਿਆਵਾਂਗੇ, ਅਸੀਂ ਦੇਸ਼ ਦਾ ਐਂ ਕਰਾਂਗੇ ਐਂ ਕਰਾਂਗੇ, ਤੇ ਉਸ ਦੇ ਉਨਾ ਹੀ ਉਹਨਾਂ ਨੇ ਉਲਟ ਜਿਹੜੇ ਉਹ ਰਾਹ ਖੋਲੇ ਜਿਹੜੇ ਲੋਕਾਂ ਲਈ ਭੱਜਣ ਦੇ ਲੋਕਾਂ ਲਈ। ਹੁਣ ਦੇਖੋ ਇੱਕ ਬੰਦੇ ਨੇ 50,000 ਰੁਪਏ ਚ ਪਿੱਛੇ ਉਹਨੂੰ ਘੁਰਕੀ ਆਉਂਦੀ ਆ, ਉਸ ਖੁਦਕੁਸ਼ੀ ਕਰ ਜਾਂਦਾ। ਇੱਕ ਬੰਦਾ 9,000 ਕਰੋੜ ਰੁਪਇਆ ਲੈ ਕੇ ਵੀ ਮਜ਼ੇ ਨਾਲ ਆਪਦਾ ਘੁੰਮ ਰਿਹਾ, ਉਹਨੂੰ ਕੋਈ ਫਰਕ ਨੀ ਪੈਂਦਾ। ਠੀਕ ਆ, ਸੋ ਇਹ ਚੀਜ਼ਾਂ ਜਿਹੜੀਆਂ ਇਹ ਜਿੰਨਾ ਚਿਕ ਤਾਂ ਰਹੂਗੀ ਇਹ ਸਰਕਾਰ, ਇਹਦੇ ਕੋਈ ਵਾਲੇ ਫਰਕ ਨੀ ਪੈਣੇ। ਹਾਂ, 4 ਦਿਨਾਂ ਨੂੰ ਕੋਈ ਸਰਕਾਰ ਬਦਲ ਜੇ, ਉਹਦੇ ਅਗੇਂਸਟ ਵਾਲੇ ਬੰਦੇ ਆ ਜਾਣ ਤੇ ਉਹ ਧੱਕਾ ਕਰਕੇ ਲਿਆਉਣ, ਪਰ ਉਦੋਂ ਤੱਕ ਕੱਢਣ ਪਾਉਣ ਨੂੰ ਕੱਖ ਨੀ ਰਹਿਣਾ ਇਹਨਾਂ ਗੱਲਾਂ ਦੇ ਵਿੱਚ। ਜਿਵੇਂ ਸਮਾਂ ਬੀਤ ਜਾਂਦਾ ਨਾ, ਉਹ ਚ ਕੁਛ ਨੀ ਨਿਕਲਣਾ। ਸੋ ਕੁੱਲ ਮਿਲਾ ਕੇ ਇੱਕ ਧਿਆਨ ਆ, ਜਿਹੜਾ ਧਿਆਨ ਦੂਜੇ ਪਾਸੇ ਕਰਨ ਵਾਲਾ ਜਿਹੜੀ ਪਾਲਿਸੀ ਆ, ਉਹ ਬਹੁਤ ਵੱਡੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਪੱਤਾ ਵੀ ਚਲੋ ਜੀ ਕਰ ਦਿਓ ਧਿਆਨ ਵੱਟ, ਤੇ ਜਨਤਾ ਇਹੋ ਜਿਹੀ ਆ ਇੱਕ ਸੈਕਿੰਡ ਚ ਉਧਰ ਨੂੰ ਧੌਣ ਘੁਮਾ ਲੈਂਦੀ, ਇੱਕ ਸੈਕਿੰਡ ਦੇ ਵਿੱਚ ਹੀ। ਹੁਣ ਜਿਹੜਾ ਕਲਕੀ ਮਹਾਰਾਜ ਵਾਲੇ ਪਾਸੇ ਲਿਜਾ ਕੇ ਤੇ ਕਲਕੀ ਮਹਾਰਾਜ ਦੀ 600 ਕਰੋੜ ਦੀ ਜਾਇਦਾਦ ਫੜ ਲਈ, ਹੋਰ ਬਹੁਤ ਕੁਛ ਕਰਕੇ, ਤੇ ਚਲੋ ਜੀ ਹੁਣ ਉਹ ਸਾਰਿਆਂ ਦਾ ਧਿਆਨ ਕਲਕੀ ਮਹਾਰਾਜ ਕੰਨੀ ਕਰਤਾ ਗਾ ਜਿਹੜਾ ਸਾਊਥ ਦੇ ਵਿਚ ਹੋਇਆ। ਤੇ ਇਮੇਜ ਕੀ ਹੁਣ ਜਿਵੇਂ ਆਪਣੇ ਬੰਦੇ ਵੀ ਇਹ ਚੀਜ਼ਾਂ ਧਿਆਨ ਤਾਂ ਰੱਖਦੇ ਆ, ਹੁਣ ਸਾਡੇ ਕੀ ਸੀਗਾ, ਸਾਡੇ ਹੁਣ ਦਰਬਾਰ ਸਾਹਿਬ ਦੇ ਵਿਚ ਰੌਲਾ ਚੱਲ ਪਿਆ ਜੀ, ਦਰਬਾਰ ਸਾਹਿਬ ਦੇ ਕੇ ਕੀਰਤਨ ਦਾ ਰਾਈਟ ਇੱਕ ਬੰਦੇ ਨੂੰ ਦੇ ਰੱਖਿਆ, ਤੇ ਅਸੀਂ ਤਾਂ ਅੱਜ ਤੋਂ 2-3-4 ਸਾਲ ਪਹਿਲਾਂ ਤੁਹਾਡੇ ਯਾਦ ਹੋਣਾ ਆਪਾਂ ਪ੍ਰੋਗਰਾਮ ਚ ਗੱਲ ਕੀਤੀ,
ਨਹੀਂ 2 ਨਹੀਂ ਆਪਾਂ ਤਾਂ 6 ਸਾਲ ਪਹਿਲਾਂ ਮੈਂ ਕਿਹਾ ਸੀ ਵੀ ਲਿਖਾਉਣਾ ਚਾਹੀਦਾ,
ਇਹਨਾਂ ਚੀਜ਼ਾਂ ਦੇ ਕਾਹਦੀ ਬੰਦਿਸ਼ ਹੋਣੀ ਚਾਹੀਦੀ ਆ। ਤੇ ਚਲੋ ਜੀ ਹੁਣ ਮਸਲਾ ਉੱਠ ਕੜਿਆ, ਪਤਾ ਲੱਗ ਗਿਆ ਬਾਦਲ ਪਰਿਵਾਰ ਦਾ ਵੀ ਉਹਨਾਂ ਤੇ ਇੱਕ ਅਧਿਕਾਰ ਆ, ਮੈਂ ਤਾਂ ਜਾਣਦਾ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਗਾ, ਨਾਰਾਇਣਨ ਨੂੰ ਵੀ ਨਿੱਜੀ ਤੌਰ ਤੇ ਜਾਣਦਾ, ਰਾਜੀ ਛਿੰਦੇ ਨੂੰ ਨਿੱਜੀ ਤੌਰ ਤੇ ਜਾਣਦਾ, ਜਿਹਨਾਂ ਨੇ ਰਾਈਟ ਲੈ ਕੇ ਉੱਥੇ ਖੰਘਣ ਨੀ ਦਿੰਦੇ ਕਿਸੇ ਨੂੰ ਉਹ ਦਰਬਾਰ ਸਾਹਿਬ ਦੇ ਵਿਚ, ਤਾਂ ਉਹ ਜਿਹੜੇ ਸਾਰੇ ਚੀਜ਼ਾਂ ਦਾ ਜਦੋਂ ਰੌਲਾ ਚੱਲਿਆ ਤੇ ਇੱਕ ਮਿੰਟ ਚ ਧਿਆਨ ਲੋਕਾਂ ਦਾ ਬੁੱਤਾਂ ਦੇ 2 ਥੌੜੇ ਮਾਰ ਕੇ ਬੁੱਤਾਂ ਵਾਲੇ ਪਾਸੇ ਕਰਤਾ, ਤੇ ਕਿੱਧਰ ਗਈ ਉਹ ਥੌੜਿਆਂ ਦੀ ਆਵਾਜ਼ ਦੇ ਵਿਚ, ਉਹ ਪਾਰਲੀਮੈਂਟ ਜਿਹੜੀ ਰਾਈਟਸ ਵਾਲੀ ਗੱਲ ਹੀ ਰੁਲ ਕੇ ਰਹਿ ਗਈ, ਮੁੜ ਕੇ ਨਿਕਲੀ ਨੀ ਕਿਸੇ ਪਾਸੇ ਬਾਹਰ। ਸੋ ਇਹ ਨਾ ਇੱਦਾਂ ਕਰਦੇ ਆ ਇਹ, ਕਿ ਇਹ ਤਰੀਕੇ ਅਪਣਾਉਂਦੇ ਆ, ਤੇ ਉਸੇ ਤਰੀਕਿਆਂ ਦੇ ਤਹਿਤ ਹੁਣ ਹੋਰ ਪਾਸੇ ਨੂੰ ਮੋੜ ਦੇਣਗੇ, ਕੱਢਣ ਪਾਉਣ ਨੂੰ ਕੱਖ ਨੀ ਨਿਕਲਣਾ। ਪਰ ਹਾਂ, ਇੰਗਲੈਂਡ ਦੀ ਜਿਹੜੀ ਗੱਲ ਚੱਲ ਰਹੀ ਸੀ ਉਹਨੂੰ ਆਪਾਂ ਇੱਥੇ ਫਿਨਿਸ਼ ਕਰਦੇ ਹੋਏ ਦੱਸ ਦਈਏ, ਇੰਗਲੈਂਡ ਨਾਲ ਸਿੱਧੂ ਸਾਹਿਬ ਆਪਾਂ ਵੀ ਨਾ ਹਾਲਤ ਜਿਹੜੇ ਮਾਹੌਲ ਵਿਗਾੜੀਏ ਨਾ, ਜ਼ਿਆਦਾ ਤੱਤਾਂ ਨਾ ਬੋਲੀਏ, ਕਿਤੇ 4 ਪੈਸੇ ਹੋ ਗਏ ਤਾਂ ਸ਼ਰਨ ਆਪਾਂ ਨੂੰ ਉਹਨਾਂ ਨੇ ਦੇਣੀ ਆ, ਹੋਰ ਨੀ ਕਿਸੇ।
ਮੈਂ ਤੁਹਾਨੂੰ, ਮੈਂ ਤਾਂ ਪਹਿਲਾਂ ਹੀ ਔਖਾ ਹੋਇਆ ਪਿਆ, ਮੇਰਾ ਤਾਇਆ ਜੀ ਕਹਿੰਦੇ ਤੂੰ ਆਉਂਦਾ ਨੀ ਮੈਨੂੰ ਮਿਲਣ, ਮੈਂ ਕਿਹਾ ਮੈਂ ਜੇ ਜਿਆਦਾ ਆਉਣ ਲੱਗ ਪਿਆ ਲੋਕਾਂ ਨੇ ਚੱਕ ਕਰਨ ਲੱਗ ਪੈਣੀ ਆ, ਵੀ ਇੰਗਲੈਂਡ ਕੱਲ ਹੀ ਜਾਈ ਜਾਂਦਾ ਜਰੂਰ ਕੋ ਘਪਲਾ ਕਰਦੇ ਹੋਣੇ ਤਾਂ ਅਗਲੇ। ਮੈਂ ਕਿਹਾ ਜਾਂ ਤਾਂ ਤੁਸੀਂ ਕੰਟਰੀ ਬਦਲੋ, ਨਹੀਂ ਤਾਂ ਫਿਰ ਆਪਾਂ ਵਟਸਐਪ ਤੇ ਵੀਡੀਓ ਕਾਲ ਲਾ ਕੇ ਇੱਕ ਦੂਜੇ ਦਾ ਹਾਲ ਪੁੱਛ ਲਿਆ ਕਰਾਂਗੇ। ਹੁਣ ਉਹ ਇਸੇ ਗੱਲ ਨੂੰ ਮਤਲਬ ਮੱਦੇ ਨਜ਼ਰ ਰੱਖਦੇ ਹੋਏ ਨਾ ਕਹਿੰਦੇ ਚੱਲ ਠੀਕ ਆਪਾਂ ਇੰਡੀਆ ਮਿਲ ਲਿਆ ਕਰਾਂਗੇ। ਹੁਣ ਮੈਂ ਵੀ, ਅਸੀਂ ਵੀ ਇੰਡੀਆ ਜਾ ਰਹੇ ਹਾਂ ਅਗਲੇ ਮਹੀਨੇ 15-20 ਦਿਨਾਂ ਨੂੰ, ਤੇ ਉਹ ਵੀ ਆ ਰਹੇ ਨੇ। ਸੋ ਹੁਣ ਅਸੀਂ ਮਤਲਬ ਉੱਥੇ ਹੀ ਜਾ ਕੇ ਸੀਗਾ, ਨਾਲੇ ਤਾਂ 2 ਕੰਮ ਹੋ ਜਾਇਆ ਕਰੂਗੇ, ਆਪਣਾ ਦੇਸ਼ ਦੇਖ ਆਇਆ ਕਰਾਂਗੇ, ਜਨਮ ਭੂਮੀ, ਤੇ ਨਾਲੇ ਲੋਕਾਂ ਦੀਆਂ ਗੱਲਾਂ ਤੋਂ ਬਚਿਆ ਕਰਾਂਗੇ। ਖੈਰ ਮਿੰਟੂ ਭਾਜੀ ਸਾਡੇ ਨਾਲ ਕਈ ਸੱਜਣ ਜੁੜਦੇ ਨੇ, ਲਲਿਤ ਮੋਦੀ ਸੀ ਜੀ ਨਾਮ ਜਿਨ੍ਹਾਂ ਦਾ, ਜੀ ਐਸ ਚਾਲ ਉਹਨਾਂ ਨੇ ਕਿਹਾ, ਤੁਹਾਨੂੰ ਪਤਾ ਨੀ ਸੀ ਲੱਗਦਾ, ਹੁਣ ਉਹ ਕਹਿ ਰਹੇ ਮੋਦੀ ਇੰਨੇ ਹੋ ਗਏ ਤੇ ਹਾਂਜੀ। ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਜੀ। ਜਗਤਾਰ ਭਾਜੀ ਕਹਿੰਦੇ ਨੇ ਮੈਂ ਹਾਂਜੀ ਭੇਜਦਾ ਤੁਹਾਨੂੰ ਕੁਛ ਭੇਜਣਾ, ਕਿ ਰਾਜਕੁਮਾਰ ਦੇ ਨਾਲ ਨਾਲ ਉਹ ਇਨਸਾਨ ਵੀ ਹਨ, ਉਹਨਾਂ ਦੀਆਂ ਆਪਣੀਆਂ ਫੀਲਿੰਗਸ ਨੇ, ਅਗਰ ਉਹ ਆਜ਼ਾਦੀ ਨਾਲ ਜਿਉਣਾ ਚਾਹੁੰਦੇ ਨੇ ਲੋਕਾਂ ਨੂੰ ਇਸ ਵਿਚ ਕੀ ਤਕਲੀਫ਼ ਹੈ? ਕੋਈ ਤਕਲੀਫ਼ ਨਹੀਂ ਜੀ, ਮੈਂ ਤਾਂ ਕਹਿੰਦਾ ਵੀ ਜਿਉਣ, ਵਧੀਆ ਜੀਣ, ਵੈਸੇ ਉਹਨਾਂ ਨੂੰ ਐਡੀ ਉਹ ਜਿਹੜੀ ਲਾਈਫ ਹੈ ਉਹ ਉਹਨੂੰ ਸਿੰਪਲੀਫਾਈ ਕਰਨਾ ਚਾਹੀਦਾ ਕਿ ਆਮ ਲੋਕਾਂ ਵਾਂਗ ਹੀ ਰਹਿਣ ਤਾਂ ਜ਼ਿਆਦਾ ਵਧੀਆ। ਤੇ ਮਿੰਟੂ ਜੀ ਹਾਂਜੀ ਉਹਨਾਂ ਨੇ ਭੇਜ ਦਿੱਤਾ ਦੂਜੇ ਪਾਸੇ ਵੀਡੀਓ ਭੇਜਿਆ, ਮੈਂ ਫਿਰ ਬਾਅਦ ਚੋਂ ਦੇਖ ਕੇ ਕਰਾਂਗਾ। ਤਾਂ ਇੰਡੀਆ ਦੇ ਵਿਚ ਹੁਣ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿਚ ਵੋਟਾਂ ਚ ਜੂਝ ਰਹੀ ਆ, ਤੇ ਉਥੇ ਬੀਜੇਪੀ ਵੀ ਟੱਕਰ ਦੇ ਰਹੀ ਆ, ਕਾਂਗਰਸ ਦਾ ਕੋਈ ਨਾਮੋ ਨਿਸ਼ਾਨ ਨੀ ਦਿਖਾਈ ਦੇ ਰਿਹਾ ਕਿਤੇ ਵੀ, ਤੇ ਤੁਹਾਡਾ ਕੀ ਖਿਆਲ ਹੈ?
ਨਹੀਂ, ਕਾਂਗਰਸ ਵੀ ਨੇ ਵੀ ਆਪਦੇ ਸਟਾਰ ਪ੍ਰਚਾਰਕਾਂ ਦੀ ਜਿਹੜੀ ਲਿਸਟ ਸਾਹਮਣੇ ਲਿਆਂਦੀ ਆ, ਤੇ ਉਹ ਸਟਾਰ ਪ੍ਰਚਾਰਕ ਬੜੇ ਚੰਗੀ ਪੱਧਰ ਤੇ ਜਿਹੜੇ ਲੱਗੇ ਹੋਏ ਆ, ਪਰ ਜਿਹੜੀ ਅਸਲ ਦੇ ਵਿਚ ਜਿਹੜਾ ਮੁਕਾਬਲਾ ਇਸ ਟਾਈਮ ਉਹ ਤਾਂ ਹੈ ਨੀ ਆ। ਬੀਜੇਪੀ ਦਾ ਮੁਕਾਬਲਾ ਸਿਰਫ ਤਾਂ ਮੰਨਿਆ ਜਾ ਰਿਹਾ, ਉਹ ਸੱਤਾਧਾਰੀ ਆ, ਠੀਕ ਹੈ ਨਾ, ਸੱਤਾਧਾਰੀ ਹੋਣ ਕਾਰਨ ਉਹ ਬੀਜੇਪੀ ਨੂੰ ਇਹ ਮੰਨਿਆ ਜਾ ਰਿਹਾ ਵੀ ਬੀਜੇਪੀ ਦਿੱਲੀ ਦੇ ਵਿਚ ਵਾਪਸ ਆ ਸਕਦੀ ਆ, ਏਦਾਂ ਹੋ ਸਕਦਾ। ਪਰ ਦੇਖੋ ਮੈਨੂੰ ਇਹ ਤਾਂ ਨੀ ਮੈਂ ਕਹਿ ਸਕਦਾ ਵੀ 70 ਦੀਆਂ 70 ਸੀਟਾਂ ਜਿਹੜੀ ਐਤਕੀ ਜਿੱਤੂਗੀ ਆਪਣੀ ਆਪ ਜਿੱਤੂਗੀ, ਪਰ ਹਾਂ ਮੈਜੋਰਿਟੀ ਚ ਆਪ ਹੀ ਰਹੂਗੀ, ਇਹ ਜਿੱਥੋਂ ਤੱਕ ਜਿਹੜੀ ਉਹਨਾਂ ਦੇ ਕੰਮ ਬੋਲਦੇ ਆ ਜਾਂ ਕੰਮ ਦੱਸਦੇ ਆ ਵੀ ਉਹਨਾਂ ਨੇ ਜਿੰਨੇ।
ਮਿੰਟੂ ਭਾਜੀ ਇਹ ਵੀ ਨਿਰਦੇਸ਼ ਸੁਣੇ ਦਿੱਤੇ ਆ ਬੀਜੇਪੀ ਵਾਲਿਆਂ ਨੇ ਕਿ ਜਿਹੜੀ ਵੋਟਾਂ ਆ ਉਹ ਸਕੂਲਾਂ ਨੂੰ ਨਾ ਵਰਤਿਆ ਜਾਵੇ ਦਿੱਲੀ ਦੇ ਨੂੰ, ਕਿਉਂਕਿ ਲੋਕਾਂ ਨੇ ਸਕੂਲ ਦੇ ਕੇ ਵੋਟ ਪਾ ਦੇਣੀ ਆ।
ਹਾਂਜੀ ਹਾਂਜੀ, ਸਕੂਲਾਂ ਨੂੰ ਨਾ, ਸਰਕਾਰੀ ਸਕੂਲਾਂ ਨੂੰ ਨਾ ਵਰਤਿਆ ਜਾਵੇ। ਦੂਜੇ ਪਾਸੇ ਸਰਕਾਰੀ ਸਕੂਲਾਂ ਨੂੰ ਮੰਦਾ ਚੰਗਾ ਬੋਲਿਆ ਜਾ ਰਿਹਾ, ਜਿਹਦੇ ਲਈ ਕੱਲ ਕੇਜਰੀਵਾਲ ਨੇ ਸਪੈਸ਼ਲ ਕਿਹਾ ਵੀ ਬੇਨਤੀ ਆ ਵੀ ਕੁਛ ਮਰਜ਼ੀ ਕਰ ਲਓ, ਹੋਰ ਮਰਜ਼ੀ ਕੁਛ ਕਹਿ ਦਿਓ, ਵੀ ਸਕੂਲਾਂ ਬਾਰੇ ਮੰਦਾ ਚੰਗਾ ਨਾ ਬੋਲੋ, ਜਿਹੜੀ ਉਹਦੇ ਚ ਬੱਚਿਆਂ ਦੇ ਤੇ ਹੋਰ ਤੇ ਅਸਰ ਮਾੜਾ ਜਾਂਦਾ, ਵੀ ਹੁਣ ਏਡਾ ਵਧੀਆ ਸਕੂਲ ਬਣੇ ਹੋਏ, ਇੰਨਾ ਕੁਛ ਹੈਗਾ, ਤਾਂ ਫੇਰ ਕਿਉਂ ਉਹ ਆ। ਸੋ ਇਸ ਕਰਕੇ ਜਿਹੜਾ ਸਕੂਲਾਂ ਦਾ ਉਹਨਾਂ ਦਾ ਬਹੁਤ ਵੱਡਾ ਜਿਹੜਾ ਪੋਜੀਟਿਵ ਪੱਖ ਆ ਕੇਜਰੀਵਾਲ ਸਰਕਾਰ ਦਾ, ਖਾਸ ਕਰਕੇ ਹੋਸਪਿਟਲ ਤੇ ਸਕੂਲ, ਤੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਜਾਂ ਜਿਹੜੀ ਆਮ ਪਬਲਿਕ ਆ, ਮੈਂ ਆਮ ਪਬਲਿਕ ਦੇ ਵਿੱਚੋਂ ਨਾ, ਮੇਰੇ ਕੋਲ ਕੁਦਰਤੀ ਕੱਲ ਪਰਸੋਂ ਦੋ ਤਿੰਨ ਰਿੰਗਾਂ ਦਿੱਲੀ ਤੋਂ ਆਈਆਂ, ਕੋਈ ਸ਼ੋਅ ਦੇਖਣ ਵਾਲੇ ਸੀਗੇ ਬੰਦੇ ਤੇ ਉਹਨਾਂ ਨੇ ਰਿੰਗ ਕੀਤੀ, ਤੇ ਮੈਂ ਉਹਨਾਂ ਨੂੰ ਰੈਂਡਮਲੀ ਸਵਾਲ ਕੀਤੇ ਆ ਦੋਨਾਂ ਤਿੰਨਾਂ ਬੰਦਿਆਂ ਨੂੰ, ਤੇ ਉਹਨਾਂ ਨੇ ਜਿਹੜੀ ਜਵਾਬ ਦਿੱਤਾ ਉਹ ਜਵਾਬ ਦੇ ਵਿੱਚ ਸਿੱਧਮ ਸਿੱਧੇ ਉਹ ਇਹ ਕਹਿ ਰਹੇ ਜੀ ਵੀ ਸੋਚੋ ਵੀ ਨਾ ਵੀ ਸੋਚ ਵੀ ਨੀ ਹੈਗੀ ਕੇਜਰੀਵਾਲ ਤੋਂ ਬਾਹਰ, ਇੱਥੋਂ ਤੱਕ ਲੋਕ ਕਹਿ ਰਹੇ ਆ। ਪਰ ਹੁਣ ਰੌਲਾ ਤਾਂ ਇਹ ਆ ਵੀ ਸਿਆਸਤ ਦੇ ਵਿੱਚ ਕੁਛ ਵੀ ਹੋ ਸਕਦਾ ਹੁੰਦਾ, ਕਦੋਂ ਵੀ ਖੇਡ ਪਲਟ ਸਕਦੀ ਹੁੰਦੀ ਆ, ਇੱਕ ਮਿੰਟ ਦੀ ਇੱਕ ਬਿਆਨਬਾਜ਼ੀ ਇੱਕ ਗਲਤ ਗੱਲ ਕਿਤੇ ਵੀ ਗੇਮ ਨੂੰ ਪਲਟਾ ਦਿੰਦੀ ਆ। ਦੂਜੀ ਥੋੜੀ ਜੀ ਕਿਤੇ ਨਾ ਕਿਤੇ ਕਿਰਕਰੀ ਕੇਜਰੀਵਾਲ ਗਵਰਨਮੈਂਟ ਦੀ ਇਹ ਹੋ ਰਹੀ ਆ, ਜਿਵੇਂ ਉਹਨਾਂ ਨੇ ਜਗਦੀਪ ਸਿੰਘ ਦੀ ਟਿਕਟ ਕੱਟੀ ਜਿਹੜਾ ਕਿ ਮੌਜੂਦਾ ਵਿਧਾਇਕ ਸੀ, ਤੇ ਉਹਦੀ ਥਾਂ ਤੇ ਇੱਕ ਹੋਰ ਬੰਦੇ ਨੂੰ ਟਿਕਟ ਦਿੱਤੀ ਆ, ਉਹਨੂੰ ਸਿੱਖ ਪ੍ਰਚਾਰ ਆ, ਉਹ ਸਿੱਖ ਆਏ ਨੀ ਐਕਚੁਲੀ। ਪਰ ਇੱਧਰ ਪ੍ਰਹਲਾਦ ਸਿੰਘ ਨੂੰ ਜਿਹੜੀ ਜਿਹੜੀ ਟਿਕਟ ਦਿੱਤੀ ਉਹਨਾਂ ਨੇ, ਜਿਹੜੇ ਕਿ ਕਾਂਗਰਸੀ ਰਹੇ, ਕੱਟੜ ਕਾਂਗਰਸੀ ਰਹੇ, ਫਿਰ ਅੱਜ ਬੱਲੀ ਨੂੰ ਜਿਹੜਾ ਦਿੱਲੀ ਦਾ ਕਾਫੀ ਉੱਗਿਆ ਜਿਹੜਾ ਭਾਜਪਾ ਹੀ ਸੀਗਾ ਪਰ ਪਿੱਛੇ ਜੇ ਉਹ ਕਾਂਗਰਸ ਚ ਵੀ ਚਲੇ ਗਏ ਸੀ, ਤੇ ਉਹਨੂੰ ਟਿਕਟ ਦਿੱਤੀ ਆ ਬੱਲੀ ਨੂੰ ਹੁਣ ਇਹਨਾਂ ਨੇ, ਤੇ ਟਿਕਟ ਨੀ ਦਿੱਤੀ ਤੇ ਪਾਰਟੀ ਚ ਲਿਆਂਦਾ ਜਾਣੀ ਕਿ ਕੱਲ। ਸੋ ਜਿਹੜੇ ਇਹ ਥੋੜੀਆਂ ਜਿਹੀਆਂ ਹੋ ਰਹੀਆਂ ਜਿਹੜੀਆਂ ਜਿਹੜੇ ਟਾਈਮ ਦੇ ਵਿੱਚ ਪੰਜਾਬ ਚ ਇਹਨਾਂ ਨੇ ਗਲਤੀਆਂ ਖਾਧੀਆਂ ਸੀ ਚੰਗੇ ਬੰਦਿਆਂ ਨੂੰ ਲਿਆਉਣ ਦੀ ਥਾਂ ਤੇ ਉਹਨਾਂ ਨੂੰ ਡਿੱਕੇ ਲਾਏ ਸੀ, ਤੇ ਹੁਣ ਆਮ ਬੰਦੇ ਨੂੰ ਜਿਹੜੇ ਏਦਾਂ ਦੇ ਬੰਦੇ ਆ ਜਿਹੜੇ ਪੁਰਾਣੇ ਸਿਆਸਤ ਦੇ ਵਿੱਚ ਕੁਛ ਨਾ ਕੁਛ ਕਰ ਚੁੱਕੇ ਆ ਗਲਤੀਆਂ, ਤੇ ਉਹਨਾਂ ਨੂੰ ਲਿਆਉਣ ਦੀ ਮੈਨੂੰ ਨੀ ਲੱਗਦਾ ਸੀ ਇਸ ਮੋੜ ਦੇ ਉੱਤੇ ਕੇਜਰੀਵਾਲ ਨੂੰ ਲੋੜ ਸੀ। ਪਰ ਕੁੱਲ ਮਿਲਾ ਕੇ ਉਹਨਾਂ ਨੂੰ ਫੂਕ ਫੂਕ ਕੇ ਪੈਰ ਧਰਨੇ ਚਾਹੀਦੇ ਆ, ਕਿਉਂਕਿ ਅਮਿਤ ਸ਼ਾਹ ਤੇ ਮੋਦੀ ਹੋਰੇ ਜਿਹੜੇ ਨਾ ਇੱਕ ਪਾਸੇ ਜਿੱਥੇ ਨੀਤੀ ਘਾੜੇ ਆ ਉੱਥੇ ਉਹ ਧੱਕੇ ਸ਼ਾਹ ਵੀ ਹੈਗੇ ਆ ਜੀ, ਇਹ ਵੀ ਗੱਲ ਮੰਨਣੀ ਪੈਣੀ ਆ। ਸੋ ਉਹ ਧੱਕਾ ਵੀ ਕਰਦੇ ਆ ਤੇ ਨੀਤੀ ਵੀ ਉਹਨਾਂ ਦੀ ਨੀਤੀ ਵੀ ਘੜ ਲੈਂਦੇ ਆ, ਸੋ ਇਸ ਕਰਕੇ ਥੋੜਾ ਜਿਹਾ ਚੌਕਸ ਹੋ ਕੇ ਇਲੈਕਸ਼ਨ ਲੜਨੇ ਪੈਣਗੇ, ਕਿਤੇ ਕੱਲੇ ਸਕੂਲਾਂ ਦੀ ਤੇ ਹਸਪਤਾਲਾਂ ਦੀ ਜਿਹੜੀ ਕਾਇਆ ਕਲਪ ਕਰਨ ਦੀ ਖਬਰ ਲੈ ਕੇ ਨਾ ਬੈਠੇ ਰਹਿਣ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਤੁਹਾਡਾ ਸਟਰੋਂਗ ਪੱਖ ਹੀ ਤੁਹਾਡੇ ਉਲਟ ਚਲਾ ਜਾਂਦਾ, ਕਿਸੇ ਨੇ ਕਿਸੇ ਰੂਪ ਦੇ ਵਿੱਚ ਉਹਨੂੰ ਇਸ ਢੰਗ ਨਾਲ ਲੈ ਲਿਆ ਜਾਂਦਾ ਵੀ ਇੱਕ ਇੰਸੀਡੈਂਟ, ਲੋਕ ਐਡੇ ਗੰਦੇ ਆ, ਇੱਕ ਇੰਸੀਡੈਂਟ ਹੀ ਤੁਹਾਡੀ ਸਾਰੀ ਗੇਮ ਪਲਟਾ ਕੇ ਰੱਖ ਦਿੰਦਾ।
ਮਿੰਟੂ ਭਾਜੀ, ਈਵੀਐਮ ਦੇ ਵਿੱਚ ਘਪਲਾ ਹੋਣ ਦੇ ਚਾਂਸ ਹੈ ਜੇ ਮਤਲਬ ਜਿੱਤ ਗਏ?
ਦੇਖੋ ਇਹਦੇ ਤੇ ਗੱਲ ਤਾਂ ਬਹੁਤ ਚੱਲਦੀ ਆ, ਗੱਲ ਤਾਂ ਬਹੁਤ ਚੱਲਦੀ ਆ, ਪਰ ਜੇ ਈਵੀਐਮ ਚ ਘਪਲੇ ਨਾ ਹੁੰਦੇ ਹੁੰਦੇ, ਜੇ ਹੁੰਦੇ ਹੁੰਦੇ ਘਪਲੇ, ਮੈਂ ਤਾਂ ਪਹਿਲਾਂ ਵੀ ਗੱਲ ਕਹੀ ਸੀ ਤਾਂ 22 ਰਾਜਾਂ ਦੇ ਵਿੱਚ ਜੇ ਸਟੇਟ ਗਵਰਨਮੈਂਟ ਸੀਟਾਂ ਬਣਾ ਗਏ ਸੀ ਤੇ ਉਦੋਂ ਬਾਅਦ ਲੂਜ਼ ਕਰਦੇ ਕਰਦੇ 5 ਚ ਸਿਮਟ ਗਏ, ਠੀਕ ਆ, ਉਦੋਂ ਬਾਅਦ ਕਿੰਨੀਆਂ ਇਲੈਕਸ਼ਨਾਂ ਹੋਈਆਂ। ਜੇ ਏਡੇ ਹੀ ਘਪਲੇ ਹੁੰਦੇ ਹੁੰਦੇ ਤਾਂ ਫਿਰ ਉਹਨਾਂ ਨੂੰ ਵੀ ਕਿਉਂ ਨਾ ਕਰਦੇ? ਮੈਂ ਇਹਨਾਂ ਨੂੰ ਇੱਕ ਚੀਜ਼ ਕਹੀ ਸੀ, ਉਦੋਂ ਵੀ ਕਹੀ ਸੀ, ਅੱਜ ਤੋਂ 5-4 ਸਾਲ ਪਹਿਲਾਂ ਵੀ ਮੇਰੀ ਗੱਲ ਹੋਈ ਸੀ ਵੀ ਜਿਹੜੇ ਰਾਜ ਹੁੰਦੇ ਨਾ, ਰਾਜ ਕਿਸੇ ਵੀ ਚੀਜ਼ ਦੇ, ਉਹ ਰਾਜ ਉਹਨੂੰ ਤਾਂ ਹੀ ਕਿਹਾ ਜਾਂਦਾ ਵੀ ਉਹ ਇੱਕ ਜਾਂ ਦੋ ਲੋਕਾਂ ਤੱਕ ਸੀਮਿਤ ਹੁੰਦੇ ਆ, ਗਿਣਤੀ ਦੇ ਲੋਕਾਂ ਤੱਕ ਸੀਮਿਤ ਹੁੰਦੇ ਆ, ਤਾਂ ਉਹ ਰਾਜ ਕਿਹਾ ਜਾਂਦਾ,
ਤਾਂ ਚੱਲਦੇ ਆ ਰਾਜ ਨਹੀਂ,
ਜੇ ਉਹ ਗੱਲ ਤਾਂ ਚੱਲਦੇ ਆ। ਜੇ ਉਹਨੂੰ ਪਬਲਿਕਲੀ ਕਰ ਦਈਏ, ਜੇ ਕਿਸੇ ਰਾਜ ਨੂੰ ਆਪਾਂ ਪਬਲਿਕ ਕਰ ਦਈਏ, ਕਿਸੇ ਸੀਕ੍ਰੇਸੀ ਨੂੰ ਪਬਲਿਕਲੀ ਇਨਵੋਲਵਮੈਂਟ ਆ ਜਾਏ ਉਹਦੀ ਪਬਲਿਕ ਦੀ, ਉਹਨੂੰ ਕਿਵੇਂ ਤੁਸੀਂ ਰਾਜ ਰੱਖ ਲਓਗੇ? ਹੁਣ ਸਿੰਪਲ ਜਿਹਾ ਫੰਡਾ ਵੀ ਇੱਕ ਬੂਥ ਦੇ ਉੱਤੇ 5-5, 7-7 ਈਵੀਐਮ ਮਸ਼ੀਨਾਂ ਹੁੰਦੀਆਂ, ਤੇ ਜੇ 5-7 ਈਵੀਐਮ ਮਸ਼ੀਨਾਂ ਦੇ ਵਿੱਚ ਉਹਨਾਂ ਨੂੰ ਓਪਰੇਟ ਕਰਨ ਵਾਲੇ 10 ਬੰਦਿਆਂ ਨੂੰ ਉਹ ਨੀ ਕਹਿ ਜਾਂਦੇ ਸੀ ਕਿ ਦੂਰ ਬਹਿ ਜਾਂਦਾ ਬਟਨ ਨੱਪੀ ਜਾਂਦਾ? ਇੱਕ ਬੂਥ ਤੇ ਮੰਨ ਲਓ ਵੀ 5 ਬੰਦਿਆਂ ਨੂੰ ਵੀ ਉਹ ਰਾਜ ਪਤਾ ਲੱਗ ਗਿਆ, ਤੇ ਹਜ਼ਾਰਾਂ ਬੂਥਾਂ ਦੇ ਉੱਤੇ ਹਜ਼ਾਰਾਂ ਬੰਦਿਆਂ ਨੂੰ ਪਤਾ ਲੱਗ ਗਿਆ, ਤੇ ਸਾਡਾ ਤਾਂ ਮੂੰਹ ਇੱਕ ਦੂਜੇ ਦਾ ਉਹਦੀ ਬਿੰਗਾ ਹੋ ਜਾਂਦਾ ਘਰ ਚ, ਉਹਦੀ ਕਹਿੰਦੇ ਮੈਂ ਤਾਂ ਦੱਸੂਗਾ ਗੱਲ, ਅਸੀਂ ਆਮ ਹੀ ਦੇ ਮੈਂ ਤਾਂ ਦੱਸੂਗਾ, ਮੈਂ ਤਾਂ ਰੌਲਾ ਪਾਉਣਾ। ਤੇ ਰੌਲਾ ਪਾਉਣ ਵਾਲੇ ਅੱਜ ਨੂੰ ਨਾ ਬਥੇਰੇ ਇਹੋ ਜਿਹੇ ਸੀ, ਕਾਂਗਰਸ ਪੈਸਿਆਂ ਦਾ ਲਾਲਚ ਦੇਣ ਦੀ ਤੜਕੇ ਕਹਿ ਦਿਓ ਵੀ ਭਾਈ 1 ਕਰੋੜ ਦਿੱਤਾ ਜਾਊ, ਲਿਆਓ ਜੀ ਸਬੂਤ ਦਿਓ ਜੀ, ਤੇ ਸਬੂਤ ਦੇਣ ਵਾਲੇ 50,000
ਬੰਦੇ ਕਰਨ ਵਾਲੇ ਇਲੈਕਸ਼ਨ ਕਮਿਸ਼ਨ ਕਰ ਚੁੱਕਾ ਹੈ ਇਹ ਸਾਰਾ ਕੁਛ, ਕਹਿੰਦੇ ਆ ਦੱਸੋ ਸਾਡੇ ਸਾਹਮਣੇ ਆ ਜਾਓ, ਬੈਠੋ ਇੱਥੇ, ਹੈਕ ਕਰਕੇ ਦਿਖਾ ਲਓ ਸਾਨੂੰ ਸਾਹਮਣੇ, ਪਰ ਕੋਈ ਨੀ ਉੱਥੇ ਮਤਲਬ ਯੂਟਿਊਬ ਤੇ ਫਿਰ ਉਹਨਾਂ ਦੇ ਲਾਈਕ ਲੂਇਕ ਚੱਲੀ ਜਾਂਦੇ ਨਾ ਸਾਰਾ ਕੁਛ। ਤੇ ਮਿੰਟੂ ਬਾਜੀ ਇੱਕ, ਹਾਂ, ਕੱਲ ਨਾ ਆਪਾਂ ਗੱਲ ਕੀਤੀ ਸੀਗੀ ਮੈਲਬਨ ਦੇ ਵਿੱਚ ਨਾ, ਵਿਕਟੋਰੀਆ ਦੇ ਵਿੱਚ ਤੂਫਾਨ ਆਇਆ ਧੂੜ ਦਾ, ਤੇ ਬੜੀ ਧੂੜ ਉੱਡੀ, ਤੇ ਪਹਿਲਾਂ ਤਾਂ ਧੂੜ ਛੱਤਾਂ ਛੁੱਤਾਂ ਤੇ ਜਮਾਂ ਹੋ ਗਈ, ਫਿਰ ਮੀਂਹ ਪੈ ਗਿਆ ਨਾਲ, ਜਿਹੜਾ ਤਾਂ ਹਵਾ ਦੇ ਵਿੱਚ ਵੀ ਧੂੜ ਸੀ ਉਹ ਵੀ ਵਿੱਚ ਰਲ ਗਈ ਪਾਣੀ ਦੇ, ਜਿਹੜੀ ਛੱਤਾਂ ਦੇ ਉਹ ਵੀ ਰਲ ਕੇ ਲੋਕਾਂ ਦੇ ਟੈਂਕਾਂ ਚ ਪੈ ਗਈ। ਕੱਲ ਸਾਡੇ ਬਾਈ ਉਹਨਾਂ ਦਾ ਫੋਨ ਆਇਆ, ਅਮਰਜੀਤ ਸਿੰਘ ਮਰਿੰਡਾ ਮੋਟਰ ਵਾਲਿਆਂ ਦਾ, ਕਹਿੰਦੇ ਸਾਡੇ ਵੀ ਇਹ ਸਮੱਸਿਆ ਆ, ਕਹਿੰਦੇ ਵੀ ਕੰਮ ਤੇ ਜਿਦਾਂ ਟੈਂਕ ਰੱਖੇ ਹੋਏ ਨੇ ਨਾ, ਤੇ ਕਹਿੰਦੇ ਜਦੋਂ ਫਲੱਸ਼ ਕਰਦੇ ਆ ਤਾਂ ਉਹ ਭੂਰਾ ਭੂਰਾ ਹੁੰਦਾ, ਏਦਾਂ ਲੱਗਦਾ ਜਿੱਦਾਂ ਮਤਲਬ ਫਲੱਸ਼ ਹੀ ਨਹੀਂ ਕੀਤਾ ਹੁੰਦਾ ਕਿਤੇ, ਠੀਕ ਹੈ। ਤੇ ਕਹਿੰਦੇ ਫਿਰ ਮੈਂ ਸਾਨੂੰ ਪਤਾ ਲੱਗਾ ਵੀ ਚਲੋ ਆਪਾਂ ਪ੍ਰੋਗਰਾਮ ਚ ਗੱਲ ਕੀਤੀ ਸੀ ਵੀ ਉਹ ਧੂੜ ਜਿਹੜੀ ਆ ਪਾਣੀ ਚ ਰਲ ਗਈ ਆ, ਤੇ ਹੁਣ ਉਹ ਪਾਣੀ ਜਿਹੜਾ ਬੇਸਿਕਲੀ ਉਹ ਅਨਡ੍ਰਿੰਕੇਬਲ ਆ, ਉਹਦਾ ਜਿਹੜਾ ਹੱਲ ਆ ਫਿਰ ਉਹ ਕੱਢਿਆ ਸੀਗਾ ਅਸੀਂ ਕੱਲ ਵੀ, ਤੇ ਉਹਨਾਂ ਨੂੰ ਵੀ ਭੇਜਿਆ ਸੀ, ਤੇ ਉਹ ਮੈਂ ਦੇਖ ਰਿਹਾ ਸੀਗਾ ਅਸੀਂ ਵੀ ਡੈਮ ਦੇ ਉੱਤੇ ਪੱਟਿਆ ਸੀ ਨਾ ਵੀ ਉਹ ਵੀ ਸਾਫ਼ ਕਰਨਾ ਤੇ ਸਮਾਨ ਲਿਆ ਕੇ ਰੱਖਿਆ ਹੋਇਆ ਤੇ ਥੋੜੀ ਜਿਹੀ ਗੱਲ ਕਰ ਲੈਂਦੇ ਜੇ ਕਿਸੇ ਨੂੰ ਇਹ ਸਮੱਸਿਆ ਆ ਰਹੀ ਹੈ ਨਾ ਤਾਂ ਉਹ ਸਾਨੂੰ ਪੁੱਛ ਵੀ ਸਕਦੇ ਨੇ ਪਰ ਬਨਿੰਗਸ ਦੇ ਵਿੱਚ ਨਾ $15 ਦਾ ਮਿਲ ਜਾਂਦਾ ਆ ਐਲਮ ਕਹਿੰਦੇ ਆ ਉਹਨੂੰ ALUM ਅਲਮੀਨੀਅਮ ਸਲਫੇਟ ਹੁੰਦਾ ਜੀ ਉਹ ਪਾਊਡਰ ਤੇ ਉਹ ਉਹਦੇ ਤੇ ਇੰਸਟਰਕਸ਼ਨਾਂ ਵੀ ਹੁੰਦੀਆਂ ਤੁਹਾਨੂੰ ਲਿੰਕ ਵੀ ਭੇਜ ਦਵਾਂਗੇ ਕਿੰਨੇ ਪਾਣੀ ਮਗਰ ਕਿੰਨਾ ਪਾਉਣਾ ਆ ਤੇ ਉਹ ਤਕਰੀਬਨ ਨਾ 8 ਘੰਟਿਆਂ ਦੇ ਵਿਚ ਉਹ ਸਾਰਾ ਜਿਹੜਾ ਹੇਠਾਂ ਪੈ ਜਾਂਦਾ ਟੈਂਕ ਦੇ ਗਾਰ ਤੇ ਪਾਣੀ ਐਨ ਨਿੱਤਰ ਜਾਂਦਾ ਆ ਵਧੀਆ ਹੋ ਜਾਂਦਾ ਤੁਸੀਂ ਉੱਥੋਂ ਚੱਕ ਸਕਦੇ ਹੋ ਪਰ ਇੱਕ ਖਿਆਲ ਰੱਖਿਓ ਜੇ ਟੈਂਕ ਵਰਤ ਲੈਣਾ ਨਾ ਫਿਰ ਉਹਨੂੰ ਧੋ ਜੇ ਧੋ ਹੋ ਜਾਵੇ ਤਾਂ ਜ਼ਿਆਦਾ ਵਧੀਆ ਬਾਅਦ ਦੇ ਵਿਚੋਂ ਟੈਂਕ ਕਿਉਂਕਿ ਜਦੋਂ ਪਾਣੀ ਪਏਗਾ ਫੇਰ ਉੱਠ ਖੜੇਗਾ ਨਾ ਸੋ ਹੁਣ ਵਰਤਣ ਦੇ ਲਈ ਖਾਲੀ ਕਰਨ ਦੇ ਲਈ ਇਸ ਤਰ੍ਹਾਂ ਵਰਤਿਆ ਜਾ ਸਕਦਾ ਸੋ ਮਿੰਟੂ ਭਾਜੀ ਕਾਫੀ ਟੈਕਨੋਲੋਜੀ ਆ ਖਾਸ ਕਰਕੇ ਜਦੋਂ ਨਵੇਂ
ਪਾਣੀ ਆਮ ਹੀ ਤੌੜਿਆਂ ਦਾ ਸਾਫ਼ ਕੀਤਾ ਜਾਂਦਾ ਸੀਗਾ ਸੋ ਇਸ ਕਰਕੇ ਇਹ ਪੁਰਾਣਾ ਹੀ ਵਰਤਿਆ ਹੋਇਆ ਤਰੀਕਾ ਵਾਕਿਆ ਕਾਮਯਾਬ ਆ ਪਰ ਇੱਕ ਚੀਜ਼ ਅਸੀਂ ਕਹਿ ਦਈਏ ਕਿ ਨੀਮ ਹਕੀਮ ਖਤਰਾ ਜਾਣ ਥੋੜੀ ਜਿਹੀ ਆਪਦੀ ਮਕਦਾਰ ਆ ਜਾਂ ਉਹ ਚੀਜ਼ਾਂ ਸਾਡੀਆਂ ਗੱਲਾਂ ਤੇ ਨਾ ਆ ਜਾਵੇ ਉਹਦੀਆਂ ਇੰਸਟਰਕਸ਼ਨਾਂ ਪੜ੍ਹ ਕੇ ਗੱਲ
ਪੜ੍ਹ ਕੇ ਕਿਉਂਕਿ ਉਹ ਚ ਅਲਮੀਨੀਅਮ ਹੁੰਦਾ ਅਲਮੀਨੀਅਮ ਟੌਕਸਿਕ ਹੁੰਦਾ ਸੋ ਇਸ ਕਰਕੇ ਉਹ ਕਹਿੰਦੇ ਨਾ ਵੀ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੋਏ ਸੋ ਫਟਕੜੀ ਜਿਹੜੀ ਆ ਉਹ ਨਿਤਾਰਦੀ ਆ ਪੁਰਾਣੀ ਟੈਕਨੋਲੋਜੀ ਆ ਇਹਨੂੰ ਐਲਮ ਕਹਿੰਦੇ ਆ ਬਨਿੰਗਸ ਤੋਂ ਵੀ ਮਿਲਦਾ ਤੇ ਕੱਲਾ ਇਹ ਨੀ ਮਿੰਟੂ ਭਾਜੀ ਜਦੋਂ ਵੱਡੇ ਵੱਡੇ ਡੈਮ ਪੱਟਦੇ ਉਹ ਚ ਮਿੱਟੀ ਆ ਜਾਂਦੀ ਉਹਨੂੰ ਕਈ ਕਈ ਮਹੀਨੇ ਸਾਲ ਵੀ ਲੱਗ ਜਾਂਦਾ ਬਹਿਣ ਨੂੰ ਉੱਥੇ ਹੋਰ ਵੀ ਕਈ ਤਰੀਕੇ ਹੈਗੇ ਆ ਜਿਸ ਤਰ੍ਹਾਂ ਜਿਪਸਮ ਹੋ ਗਿਆ ਜਿਹਦੇ ਵਿਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ ਨਾ ਸਲਫਰ ਹੁੰਦਾ ਆ ਉਹ ਵੀ ਮਤਲਬ 2-4 ਦਿਨਾਂ ਚ ਸਾਰੀ ਗਾ ਜਿਹੜਾ ਵਿਚ ਹੁੰਦਾ ਆ ਮਿੱਟੀ ਰਲੀ ਉਹ ਬਿਠਾਲ ਦਿੰਦਾ ਪਾਣੀ ਨਿੱਤਰ ਜਾਂਦਾ ਸੋ ਮਸਲੇ ਆ ਮਸਲਿਆਂ ਦੇ ਹੱਲ ਹੈ ਕੁਦਰਤ ਨੇ ਬਣਾਏ ਹੋਏ ਤੇ ਕੁਦਰਤ ਨੇ ਹੀ ਹੱਲ ਦਿੱਤੇ ਹੋਏ ਨੇ ਤੇ ਇੱਧਰ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਹੋਏ ਨੇ ਉਹ ਵੀ ਕਹਿੰਦੇ ਨੇ ਕਿ ਮਿੰਟੂ ਬਾਈ ਤੁਸੀਂ ਬਿਲਕੁਲ ਠੀਕ ਆ ਦੁੱਕੀ ਨਹੀਂ ਦੇਣੀ ਪਾਰਟੀ ਜਿੰਦਾਬਾਦ ਤੇ ਜੀ ਜੀ ਬਿਲਕੁਲ ਸ਼ੁਕਰੀਆ ਜੀ ਤੇ ਬਾਕੀ ਜਗਤਾਰ ਭਾਜੀ ਕਹਿੰਦੇ ਮਿੰਟੂ ਭਾਜੀ ਕਹਿੰਦੇ ਦਿੱਲੀ ਚ ਆਮ ਦੀ ਸਰਕਾਰ ਬਣ ਜਾਂਦੀ ਤੇ ਪੰਜਾਬ ਦੇ ਇਸ ਦਾ ਪ੍ਰਭਾਵ ਪੈ ਸਕਦਾ ਜਾਂਦੇ ਜਾਂਦੇ ਭਾਜੀ ਦੱਸਿਓ
ਨਹੀਂ ਨਹੀਂ ਪੰਜਾਬ ਤੇ ਨੀ ਪੈਂਦਾ ਜੀ ਪੰਜਾਬ ਦੇ ਲੋਕ ਤਾਂ ਹੋਰ ਹਿਸਾਬ ਦੇ ਲੋਕ ਆ ਥੋੜਾ ਜਾ ਉੱਥੇ ਹੁਣ ਇੱਕ ਵਾਰੀ ਉਹ ਦੁੱਧ ਤੋਂ ਮਰ ਚੁੱਕੇ ਆ ਹੁਣ ਉਹ ਲੱਸੀ ਨੂੰ ਵੀ ਫੂਕਾਂ ਮਾਰਨਗੇ ਪੰਜਾਬ ਚ ਨੀ ਪੈਂਦਾ ਫਰਕ ਪਰ ਜਾਂਦੇ ਜਾਂਦੇ ਮੈਂ ਇੰਨਾ 2 ਗੱਲਾਂ ਜਰੂਰ ਕਰਦਾ ਜੀ ਦੇਖ ਲੋ ਵੀ ਜਿਹੜੇ ਜਿਹਨੇ ਤੁਹਾਡੀ ਹਾਂ ਚ ਹਾਂ ਮਿਲਾਉਣੀ ਨੇ ਹਾਂ ਮਿਲਾਉਣੀ ਹੈ ਜਿਹਨੇ ਤੁਹਾਡੀ ਗੱਲ ਟੋਕਣੀ ਆ ਉਹਨੇ ਟੋਕਣੀ ਆ ਚਾਹੇ ਤੁਸੀਂ ਲੱਖ ਕੁਛ ਮਰਜ਼ੀ ਕਹਿ ਦੋ ਜਿਹਦਾ ਕੰਮ ਹੀ ਕ੍ਰਿਟੀਸਾਈਜ਼ ਕਰਨਾ ਉਹਨੇ ਕ੍ਰਿਟੀਸਾਈਜ਼ ਕਰਨਾ ਤੇ ਮੇਰੇ ਵਰਗੇ ਲੋਕ ਕੁਛ ਗੱਲ ਤੋਂ ਦੁਖੀ ਆ ਸਾਡਾ ਅੱਗੇ ਤਾਇਆ ਗਿਆਨੀ ਇਸ ਗੱਲ ਤੋਂ ਦੁਖੀ ਆ ਵੀ ਉਹਨੂੰ ਗਿਆਨੀ ਕਹਿਣ ਪਿੱਛੇ ਲੋਕ ਲੜੀ ਜਾਂਦੇ ਆ ਫੇਸਬੁੱਕ ਤੇ ਪੋਸਟਾਂ ਖੁੱਲੀ ਬੈਠਾ
ਕੱਲ ਫੇਰ ਲਿਆਂਦਾ ਰੇਡੀਓ ਤੇ ਉਹਨਾਂ ਨੂੰ
ਅੱਛਾ ਅੱਛਾ ਤੇ ਉਹ ਉਹ ਗਿਆਨੀ ਦਾ ਰੌਲਾ ਪਾਈ ਜਾਂਦਾ ਇੱਧਰ ਦੇਖ ਲੋ ਅਸੀਂ ਹੁਣ ਉਹ ਪਿੰਡ ਆਸਟ੍ਰੇਲੀਆ ਤੇ ਸ਼ੋਅ ਪਾ ਦਿੰਦੇ ਆ ਤੇ ਥੱਲੇ ਉਹ ਮਾਂ ਭੈਣ ਲੋਕ ਕਰਦੇ ਰਹਿੰਦੇ ਦੇਖੋ ਸਾਡੀ ਬੱਚਤ ਸੀਗੀ ਅਜੇ ਤਾਈ ਤੇ ਆ ਕੱਲ ਪਰਸੋਂ ਦੀ ਨਾ 2 ਸ਼ੋਆਂ ਦੇ ਮੈਂ ਦੇਖਿਆ ਪਿਛਲੇ 5-6 ਸਾਲ ਹੋ ਗਏ ਕਿਤੇ ਨੀ ਹੋਈ ਸੀ ਤੇ ਪਰ ਆ 2 ਸ਼ੋਆਂ ਚ ਇੱਕ ਤਾਂ ਕਿਤੇ ਮੈਂ ਸ਼ੋਅ ਚ ਕਹਿਤਾ ਵੀ ਮੈਲਬਰਨ ਦੁਨੀਆਂ ਦਾ ਪਹਿਲੇ ਨੰਬਰ ਦਾ ਸ਼ਹਿਰ ਐਵੇਂ ਤਾਂ ਨੀ ਬਣਿਆ ਜਾਂ ਮੈਲਬਰਨ ਦੁਨੀਆਂ ਦਾ ਪਹਿਲੇ ਨੰਬਰ ਦਾ ਸ਼ਹਿਰ ਆ ਤੇ ਉਹ ਮੈਂ ਸ਼ਬਦ ਕਹਿਤੇ ਉੱਥੇ ਥੱਲੇ ਇੱਕ ਲੱਗਿਆ ਪਿਆ ਮੋਰਚਾ ਖੋਲ ਗਿਆ 20 ਬੰਦੇ ਉਹਦੀ ਵਿਰੋਧਤਾ ਵੀ ਕਰੀ ਜਾਂਦੇ ਇੱਕ ਕਹਿੰਦਾ ਬਸ ਤੁਸੀਂ ਮੂਰਖ ਬਣਾ ਰਹੇ ਹੋ ਜੀ ਬਾਹਲੀ ਗੰਦੀ ਲੈਂਗੁਏਜ ਚ ਕਹਿ ਰਿਹਾ ਜਾਣੀ ਕਿ ਮੈਂ ਤਾਂ ਸਭਿਕ ਕਹਿ ਰਿਹਾ ਕਹਿੰਦਾ ਜੀ ਮੈਲਬਰਨ ਕਿੱਥੋਂ ਹੋ ਗਿਆ ਹਾਲਾਂਕਿ ਉਹਨੂੰ ਮਨਪ੍ਰੀਤ ਨੇ ਲਿੰਕ ਭੇਜ ਤੇ ਸਭ ਕੁਛ ਕਰਤਾ ਪਰ ਕੋਣਾ ਮਾਨੂ ਆ ਜੀ ਮਾਂ ਭੈਣ ਇੱਕ ਕਰਕੇ ਹਟਵਾ ਨੀ ਮੈਂ ਮਨਪ੍ਰੀਤ ਨੂੰ ਕਹਿ ਕੇ ਯਾਰ ਬਲੌਕ ਕਰ ਦੇ ਕਿਉਂ ਐਵੇਂ ਲੜਿਆ ਉਹ ਤਾਂ ਟਿਕਿਆ ਤੇ ਗਾਂ ਉਹ ਉੱਠਾਂ ਵਾਲੀ ਪਿੱਛੇ ਉਹ ਤੇਰੇ ਨੂੰ ਲੱਗੇ ਪਿਆ ਉੱਠ ਮਾਰਨ ਵਾਲਿਆਂ ਪਿੱਛੇ ਉਹ ਕੁਛ ਹੋ ਰਿਹਾ ਉਹ ਕੁਛ ਹੋ ਰਿਹਾ ਵੀ ਕਿਉਂ ਤੁਸੀਂ ਐਂ ਕਹਿਤਾ ਹਾਲਾਂਕਿ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਵੀ ਇਹ ਸਾਡੀ ਤਾਂ ਕਿ ਚਰਚਾ ਅਸੀਂ ਤਾਂ ਤੁਹਾਨੂੰ ਖਬਰ ਸੁਣਾ ਰਹੇ ਹਾਂ ਵੀ ਆਹ ਕੁਛ ਆ ਸਾਡੀ ਸਹਿਮਤੀ ਹੋਣੀ ਜਾਂ ਨਾ ਹੋਣੀ ਤਾਂ ਸਾਡਾ ਮਤਲਬ ਹੀ ਨੀ ਇਸ ਚੀਜ਼
ਮੈਂ ਤਾਂ ਦੇਖੀ ਨੀ ਕਿਤੇ
ਥੋੜੀ ਨਿੱਜੀ ਰਹਿ
ਮੈਂ ਤਾਂ ਉਹ ਦੇਖੀ ਕਮੈਂਟ ਤਾਂ ਦੇਖੀ ਨੀ ਕਿਤੇ ਮੇਰਾ ਨਾਮ ਤਾਂ ਨੀ ਲਈ ਜਾਂਦੇ
ਤੁਹਾਨੂੰ ਵੀ ਖੰਡ ਪਾ ਰਹੇ ਆ ਤੁਹਾਨੂੰ ਵੀ ਪਾ ਰਹੇ ਕਿ ਖੰਡ ਇੱਕ ਤਾਂ ਸਭਿਕ ਤਰੀਕੇ ਨਾਲ ਪਾ ਰਹੇ ਆ ਕਹਿੰਦੇ ਪੱਗ ਬੰਨ ਕੇ ਸਰਦਾਰ ਹੋ ਕੇ ਇਹੋ ਜਿਹੀ ਗੱਲ ਕਰਦਾ
ਉਹਦਾ ਮੈਂ ਕਿਹਾ ਮੈਂ ਇੱਦਾਂ ਕਹਿ ਵੀ ਕਦੇ ਉਹ ਲੋਕ ਇੱਦਾਂ ਨਾ ਸਾਹਮਣੇ 10,000 ਊਂਠ ਇਹਨਾਂ ਦੋਨਾਂ ਨੇ ਮਾਰ ਦਿੱਤਾ ਪੰਗਾ ਲੈ ਲਿਆ ਭਾਜੀ ਕਾਂ ਵਾਸਤੇ ਨੀ ਮੈਂ ਇੱਦਾਂ ਦਾ ਕਰਨਾ ਜਦ ਤੱਕ 2-3 ਲੱਖ ਨੀ ਨਾ ਮਾਰਦਾ ਉਦ ਤੱਕ ਆਪਾਂ ਪ੍ਰੋਗਰਾਮ ਨੀ ਕਰਦਾ ਕੋਈ ਵੱਡਾ ਦਸ ਹਜ਼ਾਰ ਊਂਟ ਪਿੱਛੇ ਆਪਣੀ ਪੱਤ ਗਵਾਈ ਫਿਰਦੇ ਆ ਬਿਨਾਂ ਕਿਸੇ ਗੱਲ ਤੋਂ।
ਜਾਣੀ ਕਿ ਕਹਿਣ ਦਾ ਭਾਵ ਇਹ ਹੈ ਜੀ ਵੀ ਇਹ ਤਾਂ ਚੱਲਦਾ ਰਹਿਣਾ, ਇਹ ਤਾਂ ਇੱਕ ਦੁਨੀਆਦਾਰੀ ਹੈ ਜੀ, ਤੇ ਦੁਨੀਆਦਾਰੀ ਤੋਂ ਨਾ ਤਾਂ ਅਸੀਂ ਡਰ ਕੇ ਕਿਤੇ ਭੱਜੇ ਤੇ ਨਾ ਭੱਜੀਏ, ਤੇ ਆਪਦੀ ਗੱਲ ਕਹਿਣੋਂ ਟਲਦੇ ਨੀ ਗੇ, ਤੇ ਜੇ ਭਾਈ ਨਹੀਂ ਕਿਸੇ ਨੂੰ ਪਸੰਦ ਆਉਂਦੀ ਤਾਂ ਠੀਕ ਹੈ ਜੀ, ਉਹ ਆਪਦਾ ਪਾਸਾ ਵੱਟ ਕੇ ਲੰਘ ਜੇ। ਅੱਜ ਕੱਲ੍ਹ ਸੌਖਾ ਤਰੀਕਾ ਜੀ, ਉਹਦੇ ਤੇ ਡਿਸਲਾਈਕ ਬਟਨ ਵੀ ਹੈਗਾ, ਉਹ ਨੱਪ ਦਿਓ। ਮੰਦੀ ਸ਼ਬਦਾਵਲੀ
ਨਹੀਂ ਜ਼ਰੂਰ ਹੈ, ਮਤਲਬ ਬੇਲਣੇ ਬੇਲਣੇ ਚ ਬਾਂਹ ਅੜੀ ਹੋ, ਚੈਨਲ ਨੂੰ ਫੋਲੋ ਕਰਨੀ ਨਾ ਕਰੋ, ਉਧਰ ਮੂਸੇ ਵਾਲੇ ਦੇ ਵੀਡੀਓ ਦੇਖੋ ਆਰਾਮ ਨਾਲ, ਮਤਲਬ ਕੋਈ ਮਜਬੂਰੀ ਥੋੜੋ, ਕੋਈ ਧੱਕੇ ਨਾਲ ਥੋੜੋ, ਮਤਲਬ ਦਿਖਾ ਕਰ ਰਿਹਾ ਬਸ।
ਮੈਂ ਨਾ ਇੱਕ ਵੀਡੀਓ ਦੀ ਇੱਕ ਤੁਹਾਨੂੰ ਆਡੀਓ ਤਾਂ ਭੇਜੀ ਆ, ਮੈਂ ਚਾਹੂੰਗਾ ਵੀ ਤੁਸੀਂ ਜਾਣ ਤੋਂ ਪਹਿਲਾਂ ਜਾਂਦੇ ਹੋ ਆਡੀਓ ਲਾ ਦਿਓ, ਲੋਕ ਮੈਨੂੰ ਖੁਸ਼ ਹੋ ਜਾਣਗੇ, ਐਲੀਜ਼ਾਬੈਥ ਦਾ ਖੁਦ ਦਾ ਸੁਨੇਹਾ ਮਹਾਰਾਣੀ ਦਾ ਜਰੂਰ ਸੁਣ ਲੈਣਗੇ ਜਿਨ੍ਹਾਂ ਨੇ ਨਹੀਂ ਸੁਣਿਆ। ਵੈਸੇ ਤਾਂ ਮੈਨੂੰ ਲੱਗਦਾ ਕੋਈ ਬੱਚਾ ਹੋਊ ਤੁਹਾਡੇ ਵਰਗਾ ਜਿਸ ਨਾ ਸੁਣਿਆ ਹੋਵੇ, ਉਹ ਸੁਣੇ ਹੀ ਆ, ਤੇ ਪਰ ਫੇਰ ਵੀ ਤੁਸੀਂ ਸੁਣਾ ਦਿਓ, ਮੈਂ ਤੁਹਾਨੂੰ ਵਟਸਐਪ ਕਰਤਾ। ਦੂਜਾ ਇਹ ਆ ਵੀ ਜਿਹੜੇ ਸੱਜਣਾ ਮਿੱਤਰਾਂ ਨੂੰ ਮਗਰੋਂ ਆਏ ਆ, ਸਭ ਨੂੰ ਵਧਾਈਆਂ ਜੀ, ਚਾਹੇ ਉਹ ਭਾਰਤ ਦਾ ਗਣਤੰਤਰ ਦਿਵਸ ਦੀਆਂ ਮੰਨ ਲੈਣ, ਚਾਹੇ ਆਸਟ੍ਰੇਲੀਆ ਦੀਆਂ ਮੰਨ ਲੈਣ, ਚਾਹੇ ਨਵੇਂ ਸਾਲ ਚ ਇਹਨਾਂ ਦੀਆਂ ਮੰਨ ਲੈਣ, ਸਭ ਨੂੰ ਵਧਾਈਆਂ ਜੀ। ਤੇ ਮੈਨੂੰ ਲੱਗਦਾ ਵੀ ਤੁਸੀਂ ਹੁਣ ਮੈਨੂੰ ਇਜਾਜ਼ਤ ਦਿਓ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ
ਬਹੁਤ ਬਹੁਤ
ਗੱਲਬਾਤ ਸੁਣਾ ਦਿਓ
ਨਾਲ। ਹਾਂ ਮੈਂ ਕੋਸ਼ਿਸ਼ ਕਰਦਾ ਜੇ ਉਹ ਚੱਲ ਪਈ ਤਾਂ ਜ਼ਰੂਰ ਆਪਾਂ ਸੁਣਾਉਂਦੇ ਹਾਂ, ਕਿਉਂਕਿ ਵਟਸਐਪ ਦਾ ਹੈਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਔਖਾ ਹੋ ਜਾਂਦਾ, ਤੇ ਮੈਂ ਕੋਸ਼ਿਸ਼ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਚਲਾਉਣ ਦੀ, ਜੇ ਚੱਕ ਲਿਆ ਪਾਣੀ, ਮੈਨੂੰ ਲੱਗਦਾ ਚੱਕ ਲਿਆਗਾ। ਠੀਕ ਹੈ ਭਾਜੀ, ਮਿਲਦੇ ਹਾਂ ਫਿਰ ਅਗਲੇ ਹਫ਼ਤੇ।
ਮਿਹਰਬਾਨੀ,
ਸ਼ੁਕਰਾਨਾ ਜੀ। ਸੋ ਜਾਂਦੇ ਜਾਂਦੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਇਹ ਹਾਂਜੀ ਚੱਲ ਪਈ ਹੈ ਜੀ, ਜੇ ਕੁਈਨਸ ਇਲਿਜ਼ਬੈਥ ਪੰਜਾਬੀ ਦੇ ਵਿੱਚ ਭਾਸ਼ਣ ਦੇ ਰਹੀ ਹੈ, ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਸ ਤੋਂ ਬਾਅਦ ਲਾਈਕ ਕਰਨ ਰਣਜੀਤ ਬਾਵਾ ਦਾ ਇੱਕ ਨਵਾਂ ਗੀਤ ਹੈ, ਜੀ ਐਸ ਚਾਹਲ ਹੁਣਾਂ ਨੇ ਫਰਮਾਇਸ਼ ਕੀਤੀ ਸੀ, ਉਹ ਆਪਾਂ ਸੁਣਾਂਗੇ। ਤੇ ਮੈਂ ਵੀ ਇਜਾਜ਼ਤ ਲੈਣਾ, ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਛੇਤੀ ਆ ਜਾਵੇਗਾ, ਤੁਸੀਂ ਉੱਥੇ ਵੀ ਸੁਣ ਸਕਦੇ ਹੋ ਔਰ ਸਾਡੇ ਨਾਲ ਸਾਂਝਾਂ ਪਾ ਸਕਦੇ ਹੋ, ਕਿਸੇ ਵੀ ਟਾਈਮ ਈਮੇਲ ਕਰਕੇ ਸੁਨੇਹੇ ਦੇ ਸਕਦੇ ਹੋ। ਸੋ ਕਈ ਵਾਰੀ ਗੱਲਾਂ ਦੇ ਵਿੱਚ ਹੋ ਸਕਦਾ ਤੁਹਾਨੂੰ ਕੋਈ ਗੱਲ ਚੰਗੀ ਨਾ ਲੱਗੇ, ਤਾਂ ਉਸ ਲਈ ਵੀ ਮਾਫੀ ਚਾਹੁੰਦੇ ਹਾਂ। ਸੋ ਇੰਨਾ ਕੁਛ ਕਹਿੰਦੇ ਹੋਏ ਆਪ ਤੋਂ ਇਜਾਜ਼ਤ, ਸਤਿ ਸ੍ਰੀ ਅਕਾਲ, ਰੱਬ ਰਾਖਾ।
ਸਲਾਮ ਅਲੈਕੁਮ ਜੀ, ਮੈਂ ਕੁਈਨ ਇਲਿਜ਼ਬੈਥ ਬੋਲਦੀ ਪਈ ਆ, ਇੰਗਲੈਂਡ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜਿਸ ਦਿਨ ਦੀ ਇਹ ਕੁੜੀ ਆਈ ਏ ਵਿਆਹ ਕੇ ਸਾਡੇ ਘਰੋਂ, ਅਮਰੀਕਾ ਸੀ ਇਹ ਮੈਗਨ ਮਾਰਕਲ, ਇਹਨੇ ਸਾਡੇ ਘਰ ਪਿੱਟ ਸਿਆਪਾ ਪਾਇਆ ਹੋਇਆ। ਇਹ ਜਿਹੜਾ ਮੁੰਡਾ ਹੈਰੀ ਏ ਜਿਸ ਦਿਨ ਜੰਮਿਆ ਸੀ, ਮੈਂ ਉਸੇ ਦਿਨ ਡਿਆਨਾ ਨੂੰ ਕਿਹਾ ਸੀ ਵੀ ਤੇਰਾ ਇਹ ਮੁੰਡਾ ਮੈਨੂੰ ਕੋਈ ਕਾਇਦੇ ਦਾ ਨਹੀਂ ਲੱਗਦਾ ਪਿਆ। ਬਹਰਹਾਲ ਕੁੜੀ ਸਾਡੀ ਜਿਸ ਦਿਨ ਦੀ ਨੂੰਹ ਆਈ ਏ, ਮੁੰਡਾ ਸਾਡਾ ਲਾਈ ਲੱਗ ਗਏ, ਉਹਨੇ ਲਾ ਲਿਆ ਆਪਣੇ ਨਾਲ। ਹੁਣ ਤੁਸੀਂ ਵੇਖੋ ਇੰਨੇ ਪੈਸੇ, ਇੰਨੀਆਂ ਤਨਖਾਵਾਂ, ਇੰਨੇ ਮਰਾਤ, ਔਰ ਸਾਡਾ ਦੇਸ਼ ਛੱਡ ਕੇ ਉਹ ਇਸ ਕੁੜੀ ਦੇ ਪਿੱਛੇ ਕੈਨੇਡਾ ਜਾਣ ਨੂੰ ਤਿਆਰ ਏ। ਕਹਿੰਦਾ ਭਾਵੇਂ ਮੈਂ ਉੱਥੇ ਮੈਕਡੋਨਲਡਸ ਦੇ ਬਰਗਰ ਲਾ ਲਵਾਂ ਤੇ ਭਾਵੇਂ ਮੈਂ ਉੱਥੇ ਪੀਜ਼ੇ ਲਾ ਲਵਾਂ, ਪਰ ਮੈਂ ਇੱਥੇ ਦੀ ਬਾਦਸ਼ਾਹਤ ਮੈਨੂੰ ਕਬੂਲ ਨਹੀਂ ਏ। ਬਈ ਬੇਨਸਲੀਆਂ ਔਰਤਾਂ ਦੇ ਨਾਲ ਤੁਸੀਂ ਮੁੰਡੇ ਵਿਆਹ ਕਰੋਗੇ ਤੇ ਇਹੋ ਹੀ ਹਾਲ ਹੋਏਗਾ ਨਾ ਹੁਣ ਜਿਹੜਾ ਹੋ ਰਿਹਾ। ਚਲੋ ਮੈਂ ਕਹਿੰਦੀ ਹਾਂ ਦਿਆਨਾ ਵੀ ਕੋਈ ਏਡੀ ਨਹੀਂ ਸੀ, ਪਰ ਇਹਦੇ ਨਾਲੋਂ ਤੇ ਚੰਗੀ ਸੀ। ਮੈਂ ਕਹਿੰਦੀ ਹਾਂ ਉਹ ਸਾਡੀਆਂ ਨੋਹਾਂ ਵਿੱਚੋਂ ਫੇਰ ਵੀ ਚੰਗੀ ਸੀ। ਬਈ ਭਰਾ ਨੂੰ ਭਰਾ ਦੇ ਨਾਲ ਜਦਾ ਕਰ ਦਿੱਤਾ, ਨਾ ਹੈਰੀ ਤੇ ਨਾ ਦੂਆ ਸਾਡਾ ਮੁੰਡਾ ਜਿਹੜਾ ਵਿਲੀਅਮ ਇੱਕ ਦੂਜੇ ਦਾ ਮੂੰਹ ਵੇਖਦੇ ਨੇ, ਨਾ ਇੱਕ ਦੂਜੇ ਨਾਲ ਬਹਿ ਕੇ ਸਲੂਕ ਨਾਲ ਗੱਲ ਕਰਦੇ ਨੇ। ਦਰਾਣੀਆਂ ਜਠਾਨੀਆਂ ਨੇ ਲੈਦਾ ਕੁੱਤਖਾਨਾ ਪਾਇਆ ਹੋਇਆ। ਕੇਟ ਇਹਦੇ ਨਾਲ ਗੱਲ ਨੀ ਕਰਦੀ, ਇਹ ਕੇਟ ਦੇ ਨਾਲ ਗੱਲ ਨੀ ਕਰਦੀ। ਜਿਸ ਦਿਨ ਦੀ ਇਹ ਕੁੜੀ ਸਾਡੇ ਘਰ ਵਿਆਹ ਕੇ ਆਈ ਏ ਬੇਨਸਲੀ, ਇਹਨੇ ਸਾਡੇ ਘਰ ਚ ਫਸਾਦ ਪਾਇਆ ਹੋਇਆ, ਔਰ ਕਹਿੰਦੀ ਏ ਜੀ ਮੈਨੂੰ ਕੈਨੇਡਾ ਲੈ ਕੇ ਜਾਓ, ਮੈਂ ਉੱਥੇ ਆਪਣੀਆਂ ਐਕਟਿੰਗਾਂ ਕਰਾਂ, ਸ਼ਕੀਨੀਆਂ ਕਰਾਂ, ਤੇ ਤੁਹਾਡੀ ਬਾਦਸ਼ਾਹਤ ਪਏ, ਬਾਦਸ਼ਾਹਤ ਪਏ ਚੁੱਲ੍ਹੇ ਚ। ਇਹ ਸਾਡਾ ਇਹਨੇ ਹਾਲ ਕਰ ਦਿੱਤਾ। ਮੈਗਜ਼ਿਟ 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 ਸਾਰੀਆਂ ਅਖਬਾਰਾਂ ਨੇ ਸਾਡਾ ਨਸ਼ਰ ਕਰ ਦਿੱਤਾ। ਸਾਡੇ ਖਾਨਦਾਨ ਦੀ ਬੇਇੱਜ਼ਤੀ ਇਹਨੇ ਐਡੀ ਕਰ ਸਕੀ ਏ। ਯਕੀਨ ਕਰੋ ਮੈਂ ਆਪਣੇ ਹਮਸਾਇਆਂ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਤੇ ਰਹਿ ਗਈ। ਤੁਹਾਨੂੰ ਕੀ ਪਤਾ ਮੇਰੇ ਸਾਡੇ ਘਰ ਦੇ ਹਾਲਾਤ ਇਹਨੇ ਕੀ ਕਰ ਦਿੱਤੇ। ਇਹਨਾਂ ਤੇ ਡਿਆਨਾ ਦੇ ਰੋਣ ਤੇ ਪਿੱਠ ਸਿਆਪਾ ਨਹੀਂ ਸੀ ਪਿਆ ਜਿੰਨਾ ਇਹਨਾਂ ਇਸ ਕੁੜੀ ਨੇ ਇੱਥੇ ਪਾ ਦਿੱਤਾ। ਮੁੰਡੇ ਸਾਡੇ ਨੂੰ ਅੱਗੇ ਲਾ ਕੇ ਇੰਨੀ ਲਾਈ ਲੱਗ ਸਾਡਾ ਮੁੰਡਾ, ਲਾਲ ਵਾਲਾਂ ਵਾਲਾ, ਸੂਏ ਲਾਲ ਵਾਲ ਸੂ, ਬਾਂਦਰ ਜਿਹਾ ਹੈ, ਦਿਮਾਗ ਇਹਦਾ ਕੰਮ ਕਰਦਾ ਕੋਈ ਨੀ। ਮੈਂ ਹੁਣ ਕਿਹਦੇ ਅੱਗੇ ਰੋਣੇ ਰੋਵਾਂ। ਬਸ ਅੱਜ ਤੁਹਾਨੂੰ ਇਹੋ ਹੀ ਰੋਣਾ ਸੁਣਾਉਣ ਲਈ ਮੈਂ ਜ਼ਰਾ ਇੱਕ ਵੀਡੀਓ ਆਡੀਓ ਜੋ ਵੀ ਹੁੰਦੀ ਹੈ ਭਰੀ ਸੀ। ਚੰਗਾ, ਸਲਾਮ ਅਲੈਕਮ।
ਰਿਸ਼ਤਾ ਆਉਂਦਾ ਰੱਖਾਂ ਜਾਂ ਮੋੜਾਂ ਵੇ, ਤੇਰੇ ਨਾਲ ਲੱਗੀ ਯਾਰੀ ਕਿੱਦਾਂ ਦੱਸ ਤੋੜਾਂ ਵੇ, ਤੇਰੇ ਨਾਲ ਲੱਗੀ ਯਾਰੀ ਕਿੱਦਾਂ ਦੱਸ ਤੋੜਾਂ ਵੇ। ਪਹਿਲਾਂ ਪੁੱਛਿਆ ਮੰਮੀ ਜੀ ਨੇ, ਫਿਰ ਪੁੱਛਿਆ ਸੀ ਡੈਡੀ ਜੀ ਨੇ, ਮੈਂ ਤੇਰਾ ਨਾਂ ਲੈ ਬਾਬੇ ਮੈਂ ਤੈਨੂੰ ਲਾਈਕ ਕਰਾਂ, ਵੱਡੇ ਬਾਈ ਨੇ ਜਦ ਵੇਖੀ ਸੀ।